ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਸੀ ਭੀ ਸੱਚ ਸੂਰਾ ਸੋ ਪਹਿਚਾਨੀਐ ਜੁਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾਡੈ ਖੇਤ ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਕਾਉ ਖੇਤ ਜੋ ਮੰਡਿਓ ਸੂਰਮਾ ਆਬ ਜੂਝਨ ਕੋ ਦਾਉ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰਾਂ ਤੋ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਭਾਰ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਪਾਵੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਨਾਲ ਸਰਬੱਤ ਸੰਗਤਾਂ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖ ਬ੍ਰਹਮ ਗਿਆਨੀ ਨਾਮ ਰਸੀਏ ਵੀਰ ਦੱਸੀਏ ਮਹਾਂਬਲੀ ਯੋਧੇ ਵਿਦਿਆ ਮਾਰਤੰਡ ਜਿੰਨੇ ਸ਼ੁਭ ਗੁਣ ਨੇ ਸਾਰਿਆਂ ਦੇ ਧਾਰਨ ਕਰਨ ਵਾਲੇ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਸ਼ਹੀਦੀ ਦਿਨ 13 ਨਵੰਬਰ ਨੂੰ ਸੰਗਤਾਂ ਨੇ ਸੰਸਾਰ ਭਰ ਚ ਮਨਾਇਆ ਹੈ। ਸੋ ਅੱਜ ਉਨ੍ਹਾਂ ਦਾ ਸ਼ਹੀਦੀ ਦਿਨ ਦੇ ਸੰਬੰਧ ਵਿਚ ਹੀ ਆਪਾਂ ਜੀਵਨ ਦਾ ਕੁਝ ਹਿੱਸਾ ਜੋ ਹੈ ਸ਼੍ਰਵਣ ਕਰਾਂਗੇ। ਸੋ ਇਹ ਜੋ ਪਹਿਲਿਆਂ ਸਮਿਆਂ ਵਿਚ ਭਾਸ਼ਾ ਵਿਭਾਗ ਵੱਲੋਂ ਇੱਕ ਸੀਰੀਜ਼ ਸ਼ੁਰੂ ਕੀਤਾ ਸੀ ਸਾਹਸ ਤੇ ਵੀਰਤਾ ਸੀਰੀਜ਼, ਸ਼ਹੀਦ ਬਾਬਾ ਦੀਪ ਸਿੰਘ ਜੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਪੁਰਾਣੇ ਸਮੇਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਵਿਚ ਲਿਖਣ ਵਾਲੇ ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਹੋਏ ਨੇ। ਬੜਾ ਸੁੰਦਰ ਜੋ ਬਾਬਾ ਜੀ ਦਾ ਜੀਵਨ ਉਨ੍ਹਾਂ ਨੇ ਲਿਖਿਆ, ਪੜ੍ਹ ਕੇ ਪਸੰਦ ਵੀ ਆਇਆ, ਸਾਰਾ ਕੁਝ ਬੜਾ ਸ਼ਰਧਾ ਪੂਰਵਕ ਹੈ। ਸੋ ਉਸ ਵਕਤ ਦੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਡਾਕਟਰ ਮਦਨ ਲਾਲ ਹਸੀਜਾ ਜੀ ਹੋਏ ਨੇ, ਉਨ੍ਹਾਂ ਨੇ ਵੀ ਬੜਾ ਸੁੰਦਰ ਲਿਖਿਆ ਇਸ ਪੁਸਤਕ ਦੇ ਸੰਬੰਧ ਵਿਚ ਦੋ ਅੱਖਰ। ਔਰ ਉਨ੍ਹਾਂ ਦੀ ਸ਼ਰਧਾ ਵੀ ਦੇਖੋ, ਲਿਖਣ ਦਾ ਕੀ ਕਾਰਨ ਹੈ, ਕਿਉਂ ਇਹ ਸੀਰੀਜ਼ ਸ਼ੁਰੂ ਕੀਤੇ ਗਏ ਨੇ, ਤਾਂ ਕਿ ਆਪਾਂ ਨੂੰ ਆਪਣੇ ਵੀਰ ਯੋਧੇ ਜਿੰਨੇ ਅੱਜ ਤੱਕ ਹੋਏ ਨੇ ਉਨ੍ਹਾਂ ਬਾਰੇ ਗਿਆਨ ਹੋ ਸਕੇ। ਪੰਜਾਬ ਦਾ ਇਤਿਹਾਸ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਇਤਿਹਾਸ ਹੈ, ਪੰਜਾਬੀਆਂ ਸੰਬੰਧੀ ਇਹ ਕਹਾਵਤ ਕਹਿੰਦੇ ਪ੍ਰਸਿੱਧ ਹੈ ਕਿ ਪੰਜਾਬ ਦੇ ਜੰਮੇ ਨੂੰ ਨਿੱਤ ਮੁਹਿੰਮਾ, ਕਿਉਂਕਿ ਮੁੱਢ ਕਦੀਮ ਤੋਂ ਪੰਜਾਬ ਭਾਰਤ ਦਾ ਦਰਵਾਜ਼ਾ ਰਿਹਾ, ਇਸ ਲਈ ਭਾਰਤ ਉੱਤੇ ਹਮਲਾ ਕਰਨ ਵਾਲਿਆਂ ਦੇ ਜ਼ੁਲਮ ਤੇ ਤਸ਼ੱਦਦ ਪੰਜਾਬੀਆਂ ਨੂੰ ਹਮੇਸ਼ਾ ਸਹਿਣੇ ਪੈਂਦੇ ਰਹੇ ਨੇ। ਨਤੀਜੇ ਵਜੋਂ ਮੱਧਕਾਲੀ ਪੰਜਾਬ ਦਾ ਸਮਾਜਿਕ ਸੰਗਠਨ ਨਿਰਬਲ ਅਤੇ ਬਹੁਤ ਕਮਜ਼ੋਰ ਅਤ ਕਮਜ਼ੋਰ ਹੋ ਗਿਆ। ਇਹੋ ਜਿਹੇ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੰਜਾਬ ਦੇ ਵਾਸੀਆਂ ਨੂੰ ਚੜ੍ਹਦੀ ਕਲਾ ਵਾਲਾ ਅਹਿਸਾਸ ਬਖਸ਼ਿਆ, ਨਵੇਂ ਸਿਰਿਓਂ ਸੁਰਜੀਤ ਕੀਤੇ ਪੰਜਾਬੀਆਂ ਨੂੰ, ਨਵੇਂ ਸਿਰਿਓਂ ਸਾਜ ਕਰਕੇ ਖਾਲਸਾ ਪੰਥ ਨੂੰ ਮੰਨੋ, ਜਿਵੇਂ ਪੰਜਾਂ ਦੇ ਸੀਸ ਲੈ ਕੇ ਫਿਰ ਸੁਰਜੀਤ ਕਰਨਾ ਅਮਰ ਦੇ ਨਾਲ, ਉਨ੍ਹਾਂ ਨੂੰ ਅਮਰ ਛਕਾ ਕੇ ਦਰਜਾ ਬਖਸ਼ਿਆ, ਸਿੰਘਾਂ ਦਾ ਰੁਤਬਾ ਪ੍ਰਦਾਨ ਕੀਤਾ। ਸੋ ਇਨ੍ਹਾਂ ਸੂਰਬੀਰ ਸ਼ੇਰਾਂ ਨੇ ਸਮਾਜ ਵਿਰੋਧੀਆਂ, ਹਮਲਾਵਰਾਂ, ਜ਼ਾਲਮ ਤੇ ਜਨਤਕ ਦੋਖੀਆਂ ਦਾ ਬਹੁਤ ਡਟ ਕੇ ਮੁਕਾਬਲਾ ਕੀਤਾ, ਕੁਰੀਤੀਆਂ ਕੱਢੀਆਂ, ਭਰਮ ਦੂਰ ਕੀਤੇ। ਪੰਜਾਬ ਦੇ ਲੋਕ ਜੋ ਥੱਲੇ ਨੂੰ ਬਿਲਕੁਲ ਹੀ ਬੈਠ ਗਏ ਸਨ, ਉਸ ਵਕਤ ਉਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੇ, ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ਾਂ ਕੀਤੀਆਂ। ਸੋ ਇਹ ਜੇ ਬਹਾਦਰ ਸਿੰਘਾਂ ਵਿਚੋਂ ਸਿਰਮੌਰ ਸ਼੍ਰੋਮਣੀ ਨਿਧੜਕ ਸਿੰਘ ਬਾਬਾ ਦੀਪ ਸਿੰਘ ਜੀ ਹੋਏ ਨੇ, ਜਿਨ੍ਹੇ ਵੀ ਬੇਨਤੀ ਕੀਤੀ ਹੈ ਕਿ ਗੁਣ ਲਾ ਲਈਏ, ਪੂਰਨ ਬ੍ਰਹਮ ਗਿਆਨੀ ਸੰਤ ਮਹਾਤਮਾ, ਪੂਰਨ ਪੁਰਖ, ਚੜ੍ਹਦੀ ਕਲਾ ਵਾਲੇ ਸਿੰਘ, ਨਿਧੜਕ ਜਰਨੈਲ, ਮਹਾਂਬਲੀ ਯੋਧੇ, ਸਾਰੇ ਹੀ ਗੁਣ ਨੇ। ਜਨਨੀ ਜਨੈ ਤਾਂ ਭਗਤ ਜਨ, ਇਹ ਵੀ ਹੈ ਕੈ ਦਾਤਾ ਕੈ ਸੂਰ, ਇਹ ਵੀ ਦੋਨੋ ਤਿੰਨੇ ਗੁਣ ਸਾਰੇ। ਨਾਹੇ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੇ ਨੂਰ। ਸੋ ਇਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਇਕ ਸੂਝਵਾਨ ਦਲੇਰ ਤੇ ਸੁਲਝੇ ਹੋਏ ਆਗੂ ਅਤੇ ਬਹੁਤ ਜ਼ਿਆਦਾ ਅਥਾਹ ਬਾਹੂਬਲ ਵਾਲੇ ਯੋਧੇ ਹੋਏ ਨੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ੍ਰੇਸ਼ਟ ਵਿਦਵਤਾ, ਡੂੰਘੀ ਸਿੱਖੀ, ਜਜ਼ਬਾ ਬਹੁਤ ਜ਼ਿਆਦਾ, ਜਿਨ੍ਹਾਂ ਵਿਚ ਸਿੱਖੀ ਭਰੀ ਹੋਈ ਸੀ ਕੁੱਟ ਕੁੱਟ ਕੇ, ਅਕਾਲ ਪੁਰਖ ਦੀ ਬੜੀ ਬਖਸ਼ਿਸ਼, ਕਲਗੀਧਰ ਦੀ ਬਖਸ਼ਿਸ਼ ਅਤੇ ਨਾਮ ਬਾਣੀ ਦਾ ਅਭਿਆਸ, ਸੇਵਾ ਦਾ ਬਹੁਤ ਜ਼ਿਆਦਾ ਚਾਓ ਉਮਾ, ਰਾਤ ਦਿਨ ਵਿਚ ਘੰਟਾ ਦੋ ਘੰਟੇ ਹੀ ਵਿਸ਼ਰਾਮ ਕਰਦੇ ਸੀ, ਬਸ ਇਕ ਜਿੱਦਾਂ ਚਾਓ ਹੀ ਚੜਿਆ ਰਹਿੰਦਾ, ਸੇਵਾ ਦਾ, ਬੰਦਗੀ ਦਾ, ਬਾਣੀ ਪੜਨ ਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਵਿਚ ਇਹ ਸੋਹਣੇ ਗੁਣ ਦੇ ਨਾਲ ਨਾਲ ਵਿਦਵਤਾ ਬੜੀ ਸੀ, ਡੂੰਘਾ ਸਿੱਖੀ ਜਜ਼ਬਾ, ਨਾਮ ਬਾਣੀ ਦਾ ਅਭਿਆਸ, ਇਹ ਗੁਣਾਂ ਦਾ ਸਦਕਾ ਹੀ ਇਹਨਾਂ ਨੂੰ ਬਾਬਾ ਦੀ ਉਪਾਧੀ ਸਾਰਿਆਂ ਨੇ ਦਿੱਤੀ। ਬਾਬਾ ਜੀ ਨਾਲ ਸਨਮਾਨੇ ਗਏ, ਇਕ ਤਾਂ ਉਮਰ ਵੀ, ਦੂਸਰਾ ਕੋਈ ਇਹ ਵੀ ਹੁੰਦਾ ਜਿਵੇਂ ਧੰਨ ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਇਹ ਜੇ ਕਹੀਏ ਕਿ ਲਾਲ ਨਾਮੇ ਪੰਡਿਤ ਨੇ ਕਿਹਾ ਛੋਟੀ ਜੀ ਉਮਰ ਹੈ, ਇਨ੍ਹਾਂ ਨੂੰ ਗੁਰੂ ਸਾਹਿਬ ਕਹੀ ਜਾਂਦੇ ਹੋ, ਫਿਰ ਉਹਨੇ ਦਰਸਾ ਵੀ ਦਿੱਤਾ। ਪਦਵੀ ਦੀ ਗੱਲ ਹੈ, ਜਿੱਥੇ ਮਹਾਨ ਕਾਰਜ ਕੀਤੇ ਜਾਂਦੇ ਨੇ, ਧੰਨ ਧੰਨ ਬਾਬਾ, ਛੋਟੀ ਜੀ ਉਮਰ ਚ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਬਾਬਾ ਇਕ ਵੱਡੀ ਪਦਵੀ ਹੈ ਗੁਰੂ ਘਰ ਦੀ, ਬਾਬਾ ਬੁੱਢਾ ਜੀ ਸਾਹਿਬ। ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਛਕਣ ਅਤੇ ਸ਼ਸਤਰ ਵਿਦਿਆ ਪ੍ਰਾਪਤ ਕਰਨ ਦਾ ਮਾਣ ਵੀ ਬਾਬਾ ਦੀਪ ਸਿੰਘ ਨੂੰ ਪ੍ਰਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖੁਦ ਬਾਬਾ ਦੀਪ ਸਿੰਘ ਜੀ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਸੇਵਾ ਸੰਭਾਲ ਅਤੇ ਸਿੱਖੀ ਦਾ ਪ੍ਰਚਾਰ ਸੌਂਪਿਆ ਆਪ। ਬਾਬਾ ਜੀ ਜਦੋਂ ਵੀ ਦੇਸ਼ ਕੌਮ ਦੀ ਸੇਵਾ ਲਈ ਸਿੰਘਾਂ ਨੂੰ ਪ੍ਰੇਰਦੇ ਤਾਂ ਸਿੰਘ ਵਹੀਰਾਂ ਪਾ ਕੇ ਆ ਹਾਜ਼ਰ ਹੁੰਦੇ ਸੀ, ਪ੍ਰਤਾਪ ਬੜਾ ਸੀ, ਇਕੋ ਹੀ ਆਵਾਜ਼ ਮਾਰਦੇ ਸੀ। ਬਾਬਾ ਜੀ ਦੀ ਵੱਡੀ ਜਿਹੜੀ ਖੂਬੀ ਇਹ ਸੀ ਕਿ ਜੰਗ ਦੇ ਮੈਦਾਨ ਵਿਚ ਉਹ ਆਪ ਸਭ ਤੋਂ ਅੱਗੇ ਹੁੰਦੇ ਸੀ। ਇਹ ਨਹੀਂ ਕਿ ਪੁਰਾਣੀ ਇਕ ਕਹਾਵਤ ਹੈ ਕਹਿੰਦੇ ਪਿੰਡਾ ਅੱਗੇ ਪੁੱਤਾ ਪਿੱਛੇ। ਮੈਂ ਪੁੱਛਿਆ ਸਿਆਣ ਨੂੰ ਇਹ ਕਹਾਵਤ ਦਾ ਮਤਲਬ ਕੀ ਹੈ, ਕਹਿੰਦੇ ਲੜਾਈ ਹੋ ਗਈ ਦੋ ਪਿੰਡਾਂ ਦੀ, ਇਕ ਕਹਿੰਦੇ ਮਾਤਾ ਆਪਦੇ ਨਿਆਣੇ ਨੂੰ ਤਾਂ ਕਹੇ ਪੁੱਤਾ ਪਿੱਛੇ ਰਹਿ, ਤੂੰ ਪਿੰਡ ਨੂੰ ਸ਼ਾਬਾਸ਼ ਪਿੰਡ ਵਾਲੇ ਅੱਗੇ ਹੋ ਕੇ ਲੜੋ ਭਾਈ, ਉਹ ਆਪਦੇ ਮੁੰਡੇ ਨੂੰ ਪਿੱਛੇ ਪਿੱਛੇ ਕਰੀ ਜਾਵੇ। ਇੱਥੇ ਬਾਬਾ ਦੀਪ ਸਿੰਘ ਜੀ ਆਪ ਅੱਗੇ ਹੋ ਕੇ ਜਰਨੈਲ ਉਸੇ ਦਾ ਨਾਂ ਜਿਹੜਾ ਅੱਗੇ ਹੋ ਕੇ ਲੜੇ ਬਾਬਾ ਜੀ ਅੱਗੇ ਹੋ ਕੇ ਲੜਦੇ ਰਹੇ ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੈ ਪਗ ਨਾ ਧਰੇ ਉਗਰਦੰਤੀ ਬਾਣੀ ਚ ਮਹਾਰਾਜ ਨੇ ਬਚਨ ਦਸਵੇਂ ਪਾਤਸ਼ਾਹ ਲਿਖਿਆ ਸੋ ਬਾਬਾ ਜੀ ਦਾ ਬਾਹੂਬਲ ਤੇ ਜ਼ੋਰੋ ਜਲਾਲ ਵੇਖ ਕੇ ਜ਼ਾਲਮਾਂ ਦੇ ਵੱਡੇ ਵੱਡੇ ਜਰਨੈਲ ਇਨ੍ਹਾਂ ਦੀ ਤਾਬ ਨਹੀਂ ਸੀ ਝੱਲ ਸਕਦੇ ਹੁੰਦੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸ੍ਰੀ ਤਰਨ ਤਾਰਨ ਸਾਹਿਬ ਤੋਂ ਚੱਲਣ ਸਮੇਂ ਬਾਬਾ ਜੀ ਨੇ ਇਹ ਅਰਦਾਸਾ ਸੋਧਿਆ ਕਿ ਅਕਾਲ ਪੁਰਖ ਫਤਿਹ ਬਖਸ਼ਣ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਸ਼ਹੀਦੀ ਦੀ ਦਾਤ ਨਾ ਬਖਸ਼ਣ ਦੇਖੋ ਇਹ ਵੀ ਸਿੱਖ ਦਾ ਦਾਈਆ ਉਨ੍ਹਾਂ ਦੀ ਇਹ ਅਰਦਾਸ ਪ੍ਰਵਾਨ ਹੋਈ ਲੜਦਿਆਂ ਰਸਤੇ ਵਿਚ ਇਕ ਅਕਹਿ ਵਾਰ ਨਾਲ ਸਾਂਝਾ ਵਾਰ ਚੱਲ ਗਿਆ ਜਦੋਂ ਬਾਬਾ ਜੀ ਦਾ ਸੀਸ ਲੱਥ ਗਿਆ ਉਹ ਆਪਣਾ ਸੀਸ ਤਲੀ ਤੇ ਰੱਖ ਕੇ ਲੜਦੇ ਰਹੇ ਤੇ ਅੰਤ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਵਿਚ ਆਪਣਾ ਸੀਸ ਜਾ ਕੇ ਭੇਟਾ ਕੀਤਾ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀ ਆਓ ਇਤ ਮਾਰਗ ਪੈਰ ਤ੍ਰੀਜੈ ਸਿਰ ਦੀਜੈ ਕਾਣ ਨਾ ਕੀਜੈ ਪੰਜਾਬੀ ਪਾਠਕਾਂ ਨੂੰ ਕਹਿੰਦੇ ਆਪਣੇ ਸੂਰਬੀਰਾਂ ਦੇ ਜੀਵਨ ਤੋਂ ਜਾਣੂ ਕਰਾਉਣ ਲਈ ਭਾਸ਼ਾ ਵਿਭਾਗ ਪੰਜਾਬ ਨੇ ਸਾਹਸ ਅਤੇ ਵੀਰਤਾ ਸਿਰਜ ਅਧੀਨ ਪੁਸਤਕਾਂ ਤਿਆਰ ਕਰਨ ਦਾ ਉਪਰਾਲਾ ਕੀਤਾ ਸੀ ਇਹ ਹਥਲੀ ਪੁਸਤਕ ਜਿਹੜੀ ਹੈ ਕਹਿੰਦੇ ਨੇ ਕਿ ਸ਼ਹੀਦ ਬਾਬਾ ਦੀਪ ਸਿੰਘ ਇਸ ਸੀਰੀਜ਼ ਦੀ ਇਕ ਕੜੀ ਇਸ ਪੁਸਤਕ ਦਾ ਪਹਿਲਾ ਐਡੀਸ਼ਨ 1980 ਵਿਚ ਛਪਿਆ ਫੇਰ ਇਹਦੀ ਬਹੁਤ ਮੰਗ ਵਧੀ ਜਦੋਂ ਫੇਰ ਦੁਬਾਰਾ ਛਾਪਿਆ ਗਿਆ ਇਹ ਜਿਹੜੀ ਪੁਸਤਕ ਛਾਪੀ ਗਈ ਆਸ ਹੈ ਵੀ ਇਹ ਪੁਸਤਕ ਕਹਿੰਦੇ ਨੇ ਬੱਚਿਆਂ ਦੇ ਮਨਾਂ ਵਿਚ ਸੱਚਾਈ ਅਣਖ ਸਵੈ ਭਰੋਸਾ ਅਤੇ ਸਵੈ ਰੱਖਿਆ ਦਾ ਜਜ਼ਬਾ ਉਭਾਰਨ ਵਿਚ ਸਹਾਈ ਹੋਵੇਗੀ ਇਹ ਡਾਕਟਰ ਮਦਨ ਲਾਲ ਹਸੀਜਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕੁਝ ਅੱਖਰ ਲਿਖੇ ਮੈਂ ਤਾਂ ਇਹ ਚੀਜ਼ਾਂ ਸੁਣਾਈਆਂ ਵੀ ਇਕ ਹਿੰਦੂ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਹੋਏ ਡਾਇਰੈਕਟਰ ਸਨ ਉਨ੍ਹਾਂ ਨੇ ਬਾਬਾ ਜੀ ਦੀ ਕਿੰਨੀ ਤਾਰੀਫ ਕੀਤੀ ਤੇ ਲਿਖਿਆ ਵੀ ਸੀਸ ਉਨ੍ਹਾਂ ਦਾ ਲੱਥ ਗਿਆ ਇਹ ਤਲੀ ਤੇ ਰੱਖਿਆ ਜੰਗ ਕੀਤਾ ਹਰਿਮੰਦਰ ਸਾਹਿਬ ਤੱਕ ਪਹੁੰਚੇ ਸਤਿਗੁਰ ਅੱਗੇ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਭਾਵੇ ਬਚਨ ਕਮਾਇਆ ਇਸੇ ਪ੍ਰਕਾਰ ਜੋ ਲਿਖਣ ਵਾਲੇ ਹਨ ਉਨ੍ਹਾਂ ਨੇ ਵੀ ਆਪਣਾ ਨਿਸ਼ਚਾ ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਨੇ ਦ੍ਰਿੜ ਕਰਵਾਇਆ ਹੈ ਮੈਂ ਤਾਂ ਸੁਣਾਇਆ ਵੀ ਅੱਜ ਕੱਲ ਦੇ ਲੋਕ ਬਹੁਤ ਸਾਰੀਆਂ ਗੱਲਾਂ ਬੋਲਦੇ ਨੇ ਇਸ ਕਰਕੇ ਆਪਾਂ ਕੱਲੇ ਜੇ ਹੁਣ ਦੋ ਬੰਦੇ ਚਾਰ ਬੰਦੇ ਖੜੇ ਹੋ ਜਾਣ ਸੋ ਕਹਿੰਦੇ ਨੇ ਕਾਵਾਂ ਦੇ ਕਹੇ ਕਦੇ ਢੱਗੇ ਨੀ ਮਰਦੇ ਪੁਰਾਣੀ ਕਹਾਵਤ ਆ ਇਹ ਰੌਲਾ ਜੇ ਪਾਉਣ ਵਾਲੇ ਨੇ ਪੰਜ ਦਸ ਵੀਹ ਕੁ ਬੰਦੇ ਇਹ ਵੀ ਚੰਗੇ ਹੁੰਦੇ ਨਜ਼ਰ ਬੱਟੂ ਲੱਗੇ ਹੋਏ ਨੇ ਆਪਾਂ ਨੂੰ ਇਹ ਨਜ਼ਰ ਨੀ ਲੱਗਦੀ ਇਹ ਨਾਲ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਬਣਾ ਬਣਾ ਕੇ ਬੜੀਆਂ ਸਾਰੀਆਂ ਗੱਲਾਂ ਕਦੇ ਉਹ ਇਕ ਦਿਨ ਇਕ ਕਥਾ ਕਰਦਾ ਕਹਿੰਦਾ ਮਾਤਾ ਸਾਹਿਬ ਕੌਰ ਤਾਂ ਆਖੇ ਪੰਥ ਦੀ ਮਾਤਾ ਕਹਿੰਦੇ ਆਖੇ ਇਹ ਮਾਤਾ ਅਕੌਲਾ ਹੀ ਪਤਾ ਨੀ ਕਿੱਥੋਂ ਹੁਣ ਨਵੀਂ ਗੜ ਲਈ ਇਹਨਾਂ ਨੇ ਇਹ ਤਾਂ ਪੁੱਤ ਜਾਂ ਦਰਗਾਹ ਚ ਲੇਖਾ ਦੇਣਾ ਪੈਣਾ ਨਾ ਉਦੋਂ ਪਤਾ ਲੱਗਣਾ ਛੇਵੇਂ ਪਾਤਸ਼ਾਹ ਦੇ ਮੂਹਰੇ ਖੜ ਨੀ ਹੋਣਾ ਫਿਰ ਸੋ ਇਸ ਕਰਕੇ ਇਹਾਂ ਜਿਹੀਆਂ ਗੱਲਾਂ ਨਾ ਸੰਗਤ ਸੁਣੇ ਤੇ ਨਾ ਹੀ ਆਪਾਂ ਨੂੰ ਸੁਣਨ ਦੀ ਲੋੜ ਹੈ ਅੱਜ ਵੀ ਇਕ ਸਵੇਰੇ ਲੱਗਿਆ ਹੋਇਆ ਸੀ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਨ ਫਿਰ ਸਿੰਘਾਂ ਨੇ ਫੋਨ ਕਰਕੇ ਸਿੱਖ ਚੈਨਲਾਂ ਨੂੰ ਕਿਹਾ ਵੀ ਇਹਨੂੰ ਬੰਦ ਕਰੋ ਪਰੇ ਇਹ ਹੋਰ ਹੀ ਗੱਲਾਂ ਕਰੀ ਜਾਂਦਾ ਵਿਚਾਰੇ ਕਿਤਾਬਾਂ ਕਤੂਬਾਂ ਪੜ੍ਹ ਕੇ ਇਧਰੋਂ ਉਧਰੋਂ ਸਿੱਖ ਸਿਖਾ ਕੇ ਜੇ ਸਟੇਜਾਂ ਤੇ ਬਹਿ ਜਾਂਦੇ ਨੇ ਅਸਲੀਅਤ ਦਾ ਗਿਆਨ ਹੀ ਨਹੀਂ ਕਿਸੇ ਨੂੰ ਇਸ ਕਰਕੇ ਇਹ ਚੀਜ਼ਾਂ ਸੁਣਾਉਣ ਦੇ ਨਾਲ ਪਿੱਛੇ ਮਾਤਾ ਸਾਹਿਬ ਕੌਰ ਜੀ ਦਾ ਜਦੋਂ ਜੀਵਨ ਸੁਣਾਇਆ ਬਹੁਤ ਸੰਗਤਾਂ ਪ੍ਰਸੰਨ ਹੋਈਆਂ ਵੀ ਸਾਨੂੰ ਤਾਂ ਮਾਤਾ ਜੀ ਬਾਰੇ ਪਤਾ ਹੀ ਨਹੀਂ ਸੀ ਵੀ ਇੰਨੇ ਸਾਲ ਰਹੇ ਇੰਨੀ ਸੇਵਾ ਕੀਤੀ ਹੁਣ ਸੰਗਤਾਂ ਦੇ ਮਨ ਵਿਚ ਮਾਤਾਵਾਂ ਪ੍ਰਤੀ ਬਹੁਤ ਸਤਿਕਾਰ ਬਣਿਆ ਨਾਸਤਕਾਂ ਨੇ ਤਾਂ ਫਲਾ ਹੀ ਦਿੱਤੀਆਂ ਸੀ ਬਹੁਤ ਸਾਰੀਆਂ ਗੱਲਾਂ ਸੋ ਸੰਗਤ ਇਨ੍ਹਾਂ ਬਚਨਾਂ ਤੋਂ ਜਿਹੜੇ ਗਲਤ ਕੋਈ ਕਰਦੇ ਉਨ੍ਹਾਂ ਤੋਂ ਸੁਚੇਤ ਰਹੋ ਸੁਣਨ ਦੀ ਲੋੜ ਨਹੀਂ ਜੇ ਕੋਈ ਕਹਿੰਦਾ ਵੀ ਇਹ ਤਾਂ ਕਾਂ ਚਿੜੀਆਂ ਜਾਨਵਰ ਬਥੇਰੇ ਬੋਲੇ ਜਾਂਦੇ ਆ ਮਹਾਰਾਜ ਨੇ ਬਾਣੀ ਚ ਕਿਹਾ ਸਾਕਤ ਕਾ ਬਕਨਾ ਆਉਂ ਜਾਣੋ ਜੈਸੇ ਪਵਨ ਝੁਲਾਈ ਮਹਾਰਾਜ ਕਹਿੰਦੇ ਹਵਾ ਨੀ ਚੱਲਦੀ ਹਵਾ ਨਾਲ ਪਿੱਪਲ ਦੇ ਪੱਤੇ ਖੜ ਖੜ ਕਰਦੇ ਦਰਖਤਾਂ ਦੇ ਉਹ ਕਰੀ ਜਾਂਦੇ ਆ ਕੂਕਰ ਭੌਂਕਦੇ ਹੀ ਰਹਿੰਦੇ ਨੇ ਕਹਿੰਦੇ ਉਹ ਜ਼ਰੂਰੀ ਤਾਂ ਨਹੀਂ ਵੀ ਉਹਨਾਂ ਦਾ ਅਸਰ ਕਬੂਲੀਏ ਆਪਾਂ ਆਪਣੇ ਅੰਦਰ ਵੀ ਤਾਂ ਆਤਮਾ ਹੈ ਆਪਾਂ ਵੀ ਤਾਂ ਸਿੱਖ ਹਾਂ ਆਪਾਂ ਨੂੰ ਪਤਾ ਸਾਰਾ ਕੁਛ ਇਸ ਕਰਕੇ ਕਿਸੇ ਦੇ ਕਹੇ ਕਹਾਏ ਕੋਈ ਗੱਲ ਨਹੀਂ ਮੰਨਣੀ ਆਪਣੀਆਂ ਅੱਖਾਂ ਨਾਲ ਦੇਖੋ ਇਤਿਹਾਸ ਸਾਰੇ ਇਤਿਹਾਸ ਲਿਖੇ ਪਏ ਮਿਲ ਜਾਂਦੇ ਨੇ ਉਹਨਾਂ ਇਤਿਹਾਸ ਜਿਹੜੇ ਅਸੀਂ ਵੀ ਤਾਂ ਹੁਣ ਚੰਗੇ ਚੰਗੇ ਬੰਦਿਆਂ ਦੇ ਪੜ੍ਹਦੇ ਹੀ ਹਾਂ, ਇਤਿਹਾਸ ਜਦੋਂ ਪਹਿਲਾਂ ਆਪ ਪੜ੍ਹੀਦਾ ਫਿਰ ਦੇਖੀਦਾ ਹਾਂ ਕਸਵੱਟੀ ਤੇ ਪੂਰਾ ਉਤਰਦਾ। ਸੋ ਇਸ ਕਰਕੇ ਆਓ ਬਾਬਾ ਜੀ ਵੱਲ, ਸੋ ਦੇਖੀਏ ਬਾਬਾ ਜੀ ਨੇ ਕਿਸ ਪ੍ਰਕਾਰ ਸਾਰੇ ਕਾਰਜ ਕੀਤੇ ਨੇ। ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਸਭ ਤੋਂ ਵੱਡਾ ਤੇ ਪ੍ਰਸਿੱਧ ਸ਼ਹਿਰ ਹੈ। ਇੱਥੇ ਸਿੱਖਾਂ ਦਾ ਧਰਮ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਪਾਵਨ ਸਥਾਨ, ਇਸੇ ਲਈ ਅੰਮ੍ਰਿਤਸਰ ਸੰਸਾਰ ਭਰ ਵਿਚ ਮਸ਼ਹੂਰ ਹੈ। ਇਸ ਧਰਮ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂ ਸਿੱਖ ਦੇਸ਼ਾਂ ਵਿਦੇਸ਼ਾਂ ਤੋਂ ਨਿੱਤ ਹਜ਼ਾਰਾਂ ਦੀ ਗਿਣਤੀ ਵਿਚ ਇੱਥੋਂ ਦੀ ਯਾਤਰਾ ਲਈ ਆਉਂਦੇ ਨੇ। ਸਿੱਖਾਂ ਤੋਂ ਇਲਾਵਾ ਇੱਥੇ ਸੈਂਕੜੇ ਵਿਦੇਸ਼ੀ ਯਾਤਰੂ ਹਰ ਰੋਜ਼ ਇਸ ਸੁੰਦਰ ਧਰਮ ਸਥਾਨ ਨੂੰ ਦਰਸ਼ਨ ਕਰਨ ਆਉਂਦੇ ਨੇ। ਇੱਥੇ ਕੋਈ ਵੀ ਆ ਸਕਦਾ, ਚਾਰ ਦਰਵਾਜ਼ੇ ਚਾਰੋ ਪਾਸਿਓਂ ਖੁੱਲ੍ਹੇ, ਕਿਸੇ ਧਰਮ ਦਾ, ਕਿਸੇ ਦੇਸ਼ ਦਾ, ਕਿਸੇ ਕੌਮ ਦਾ, ਛੋਟਾ ਵੱਡਾ, ਅਮੀਰ ਗਰੀਬ, ਸਾਰਿਆਂ ਨੂੰ ਅਧਿਕਾਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਹਰ ਜੱਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਦੱਖਣੀ ਬਾਹੀ ਵਾਲੇ ਪਾਸੇ ਇਕ ਗੁਰਦੁਆਰਾ ਤੇ ਇਕ ਨਿਸ਼ਾਨ ਸਾਹਿਬ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਇਸ ਥਾਂ ਤੇ ਅੰਤਮ ਸਮੇਂ ਵਿਚ ਆ ਕੇ ਅੰਤਮ ਸਵਾਸ ਇੱਥੇ ਛੱਡੇ ਸੀ, ਸੀਸ ਰੱਖ ਕੇ ਉਪਰੰਤ। ਇਹ ਹੁਣ ਬਹੁਤਿਆਂ ਲੋਕਾਂ ਨੇ ਇਹ ਅਸਲ ਵਿਚ ਕਮੀ ਤਾਂ ਪੈ ਗਈ, ਜਿਹੜੇ ਅੱਜ ਕੱਲ ਦੇ ਪ੍ਰਚਾਰਕ ਨੇ ਇਹ ਤਾਂ ਵਿਚਾਰੇ, ਮੇਰਾ ਖਿਆਲ ਤਿੰਨ ਬਾਣੀਆਂ ਤੋਂ ਹੁਣ ਹੌਲੀ ਹੌਲੀ ਦੋ ਤੇ ਇਕ ਤੇ ਆਉਂਦੇ ਆਉਂਦੇ, ਮੈਂ ਤਾਂ ਅੱਜ ਇਹ ਵੀ ਸੋਚਿਆ ਸੀ ਆ ਕਈਆਂ ਦੀਆਂ ਗੱਲਾਂ ਸੁਣ ਸੁਣ ਕੇ ਆ ਜਿਹੜੇ ਰੌਲਾ ਪਾਉਂਦੇ ਨੇ ਦਸਵੇਂ ਪਾਤਸ਼ਾਹ ਬਾਰੇ ਜਾਂ ਉਨ੍ਹਾਂ ਦੀ ਬਾਣੀ ਬਾਰੇ, ਮੈਂ ਸੋਚਦਾ ਵੀ ਤੁਸੀਂ ਅੰਦਾਜ਼ਾ ਜਿਹਾ ਲਾਇਓ ਤਿੰਨ ਤੋਂ ਚਾਰ ਸਾਲ ਦੇ ਵਿਚ ਵਿਚ ਇਹ ਲੋਕ ਕਹਿਣ ਲੱਗ ਜਾਣਗੇ ਵੀ ਦਸਵੇਂ ਪਾਤਸ਼ਾਹ ਤਾਂ ਹੋਏ ਹੀ ਨਹੀਂ, ਇਨ੍ਹਾਂ ਨੇ ਹੌਲੀ ਹੌਲੀ ਇਹ ਕੰਮ ਹੀ ਮੁਕਾ ਦੇਣਾ। ਤੁਸੀਂ ਦੇਖ ਲਿਓ ਕਈ ਚੀਜ਼ਾਂ ਅੱਜ ਤੋਂ ਪੰਜ ਸਾਲ ਸੱਤ ਸਾਲ ਪਹਿਲਾਂ ਜਿਹੜੀ ਅੰਮ੍ਰਿਤ ਬਾਣੀ ਸੀਰੀਜ਼ ਭਰੀਆਂ ਸੀ ਪਟਿਆਲੇ ਦੁੱਖ ਨਿਵਾਰਨ ਸਾਹਿਬ, ਉਦੋਂ ਕਈ ਗੱਲਾਂ ਕਹੀਆਂ ਸੀ। ਮੇਰਾ ਅੰਦਾਜ਼ਾ ਸੀ ਵੀ ਹੌਲੀ ਹੌਲੀ ਐਂ ਕਹਿਣ ਲੱਗ ਜਾਣਗੇ, ਕਿਉਂ ਇਹ ਅੱਗੇ ਅੱਗੇ ਵਧੀ ਜਾਂਦੇ ਆ, ਵਧੀ ਜਾਂਦੇ ਆ, ਵਧੀ ਜਾਂਦੇ ਆ। ਫੇਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੀ ਕਰੀਏ ਮਹਾਰਾਜ ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰਨ। ਸੋ ਬਾਬਾ ਜੀ ਨੇ ਉਸ ਥਾਂ ਦੇ ਉੱਤੇ ਜੋ ਸਵਾਸ ਅੰਤਮ ਸਵਾਸ ਲਏ ਤੇ ਵਾਹਿਗੁਰੂ ਕਹਿ ਕੇ ਉਸ ਵਕਤ ਆਪਣਾ ਜੋ ਸਰੀਰ ਸੀ ਪੰਜ ਭੂਤਕ ਚੋਲਾ ਸੀ ਉਹ ਤਿਆਗ ਗਿਆ। ਸ੍ਰੀ ਪਾਵਨ ਧਰਤੀ ਅੰਮ੍ਰਿਤਸਰ ਸਾਹਿਬ ਵਿਚ ਸ਼ਹੀਦ ਬਾਬਾ ਦੀਪ ਸਿੰਘ ਦਾ ਜਿੱਥੇ ਅੰਤਮ ਸੰਸਕਾਰ ਕੀਤਾ ਗਿਆ ਉਥੇ ਹੁਣ ਇਹ ਬਹੁਤ ਹੀ ਸੁੰਦਰ ਸਥਾਨ ਗੁਰਦੁਆਰਾ ਬਾਬਾ ਸ਼ਹੀਦਾਂ ਬਾਬਾ ਦੀਪ ਸਿੰਘ ਦੇ ਨਾਮ ਤੇ ਹੈ। ਉਥੇ ਵੀ ਇਕ ਵਾਰ ਕਾਫੀ ਵੱਡਾ ਸਮਾਗਮ ਹੋਇਆ ਸੀ ਟਕਸਾਲ ਵੱਲੋਂ, ਬੜੀ ਪੁਰਾਣੀ ਗੱਲ ਹੈ, ਤੇ ਇਕ ਰਾਗੀ ਸਿੰਘ ਚੰਗਾ ਤਕੜਾ, ਚਲੋ ਠੀਕ ਆ ਉਹਨੂੰ ਨਹੀਂ ਸੀ, ਉਹ ਕਹਿੰਦਾ ਜੀ ਇਥੋਂ ਸਾਧ ਸਿੰਘ ਜੀ ਖੜ ਕੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਵਗਾ ਕੇ ਮਾਰਿਆ, ਉਹ ਪ੍ਰਕਰਮਾ ਡਿੱਗਿਆ। ਉਦੋਂ ਟਕਸਾਲ ਦੇ ਸਿੰਘਾਂ ਨੇ ਫਿਰ ਉਸ ਵਕਤ ਰਾਗੀ ਸਿੰਘ ਨੂੰ ਕਿਹਾ, ਉਹ ਭਾਈ ਇਹ ਪੁੱਠੀਆਂ ਗੱਲਾਂ ਨਾ ਬੋਲ, ਇਹ ਏਦਾਂ ਕਿੱਦਾਂ ਹੋ ਸਕਦਾ ਤੂੰ ਸ਼ਹੀਦਾਂ ਦੀ ਇਹ ਬੇਅਦਬੀ ਕਰ ਰਿਹਾ। ਇਸ ਕਰਕੇ ਬੜੇ ਲੋਕਾਂ ਨੂੰ ਐਵੇਂ ਕਈ ਇਥੋਂ ਸੀਸ ਸਿੱਟਿਆ, ਕੋਈ ਕਹਿੰਦਾ ਟੱਕ ਵੱਜਿਆ। ਇਹ ਪਾਵਨ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਹੈ, ਇਸ ਦਾ ਨਾਂ ਗੁਰਦੁਆਰਾ ਸ਼ਹੀਦਾਂ ਹੈ। ਹਰ ਰੋਜ਼ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਨੇ, ਹਰ ਐਤਵਾਰ ਨੂੰ ਇੱਥੇ ਭਾਰੀ ਇਕੱਠ ਹੁੰਦਾ, ਹਰ ਸਾਲ ਭਾਰੀ ਸ਼ਹੀਦੀ ਜੋੜ ਮੇਲਾ ਲੱਗਦਾ। ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਦੇ ਮੁਖੀ ਇਹ ਹੋਏ ਨੇ। ਸ਼ਹੀਦਾਂ ਦੀ ਮਿਸਲ 12 ਮਿਸਲਾਂ ਵਿਚੋਂ ਇਕ ਪ੍ਰਸਿੱਧ ਮਿਸਲ ਸੀ। ਬਾਬਾ ਦੀਪ ਸਿੰਘ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ 12 ਮਿਸਲਾਂ ਕਿਹੜੀਆਂ ਹਨ ਤੇ ਸ਼ਹੀਦਾਂ ਮਿਸਲ ਦੇ ਜਿੰਮੇ ਕੀ ਕੀ ਕੰਮ ਲੱਗਿਆ ਹੋਇਆ ਸੀ। ਸੋ 12 ਮਿਸਲਾਂ ਤੇ ਸ਼ਹੀਦਾਂ ਦੀ ਮਿਸਲ ਜਿਹੜੀ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਸਿੱਖਾਂ ਨੂੰ ਕਈ ਔਂਕੜਾਂ ਦਾ ਸਾਹਮਣਾ ਕਰਨਾ ਪਿਆ। ਉਦੋਂ ਭਾਰਤ ਉਪਰ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਦਸ਼ਮੇਸ਼ ਗੁਰੂ ਅਜੇ 9 ਸਾਲਾਂ ਦੇ ਸਨ ਜਦੋਂ ਕਿ ਉਨ੍ਹਾਂ ਦੇ ਪੂਜਨੀਕ ਸਤਿਕਾਰਯੋਗ ਪਿਤਾ ਜੀ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1675 ਈਸਵੀ ਵਿਚ ਸ਼ਹੀਦੀ ਦਿੱਤੀ, ਜਿਨ੍ਹਾਂ ਦਾ ਪੁਰਾਤਨ ਰਵਾਇਤਾਂ ਵਿਚ ਹੋਣਾ ਸ਼ਹੀਦੀ ਦਿਨ 21 ਨਵੰਬਰ ਨੂੰ ਸੰਗਤਾਂ ਮਨਾ ਰਹੀਆਂ ਨੇ। ਤੋ ਬਾਕੀ ਚਲੋ 24 ਨੂੰ ਵੀ ਕਹਿੰਦੇ ਨੇ। ਦਸਵੇਂ ਪਾਤਸ਼ਾਹ ਜੀ ਦੀ ਅਗਵਾਈ ਵਿਚ ਸਿੱਖਾਂ ਨੇ ਬਹੁਤ ਅਨੇਕਾਂ ਲੜਾਈਆਂ ਲੜੀਆਂ, ਸਤਿਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਅਣਗਿਣਤ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਮਗਰੋਂ ਸਿੱਖਾਂ ਲਈ ਬੜੇ ਬਹੁਤ ਜ਼ਿਆਦਾ ਹੀ ਕਰੜੇ ਇਮਤਿਹਾਨ ਦਾ ਸਮਾਂ ਆਇਆ। 18ਵੀਂ ਸਦੀ ਦੇ ਅੱਧ ਤੱਕ ਸਿੱਖਾਂ ਨੂੰ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ, ਸੋ ਇਸ ਕਰਕੇ ਗੁਰਸਿੱਖਾਂ ਲਈ ਇਹ ਸਖ਼ਤ ਮੁਸੀਬਤ ਦਾ ਸਮਾਂ ਸੀ। ਲਗਭਗ 60 ਸਾਲ ਸਾਰੇ ਪੰਥ ਉੱਤੇ ਘੋਰ ਅਤਿਆਚਾਰ ਹੁੰਦੇ ਰਹੇ, ਅਨੇਕਾਂ ਸਿੱਖ ਸ਼ਹੀਦ ਹੋਏ, ਪਰ ਸਿੱਖ ਹਮੇਸ਼ਾ ਹੀ ਕਹਿੰਦੇ ਚੜ੍ਹਦੀ ਕਲਾ ਵਿਚ ਵਿਚਰਦਾ। ਸੋ ਇਸ ਸਮੇਂ ਸਿੱਖਾਂ ਦੇ 12 ਜਥੇ ਬਣ ਗਏ, ਜਿਨ੍ਹਾਂ ਨੂੰ 12 ਮਿਸਲਾਂ ਕਿਹਾ ਜਾਂਦਾ। ਇਨ੍ਹਾਂ ਮਿਸਲਾਂ ਵਿਚੋਂ ਬਹੁਤੀਆਂ ਮਿਸਲਾਂ ਨੇ ਪੰਜਾਬ ਦੇ ਵੱਖ ਵੱਖ ਇਲਾਕੇ ਮੱਲ ਕੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ। ਮਿਸਲਾਂ ਦੇ ਨਾਮ ਇਸ ਪ੍ਰਕਾਰ ਨੇ ਭਾਈ, ਪਹਿਲੀ ਮਿਸਲ ਜਿਹੜੀ ਆ ਆਲੂ ਵਾਲੀਆ ਦੀ ਮਿਸਲ, ਦੂਸਰੀ ਸੀ ਸ਼ਹੀਦਾਂ ਦੀ ਮਿਸਲ ਜਿਹਦੇ ਚ ਬਾਬਾ ਦੀਪ ਸਿੰਘ ਜੀ ਦਾ ਨਾਮ ਆਇਆ, ਤੀਸਰੀ ਸਿੰਘਪੁਰੀਆਂ ਦੀ ਮਿਸਲ ਜਿਹਨੂੰ ਫੈਜ਼ਲਾਪੁਰੀਆਂ ਦੀ ਮਿਸਲ ਵੀ ਕਹਿੰਦੇ ਆ, ਚੌਥੀ ਮਿਸਲ ਹੈ ਸ਼ੁਕਰਚਾਰੀਆਂ ਦੀ, ਪੰਜਵੀਂ ਘਨਈਆਂ ਦੀ ਮਿਸਲ, ਛੇਵੀਂ ਕਰੋੜੀਆਂ ਦੀ ਮਿਸਲ, ਸੱਤਵੀਂ ਡੱਲੇ ਵਾਲਿਆਂ ਦੀ ਮਿਸਲ, ਅੱਠਵੀਂ ਨਿਸ਼ਾਨ ਵਾਲੀ ਮਿਸਲ, ਨੌਵੀਂ ਨਕਈਆਂ ਦੀ ਮਿਸਲ, ਦਸਵੀਂ ਫੂਲਕਿਆਂ ਦੀ ਮਿਸਲ, ਗਿਆਰਵੀਂ ਭੰਗੀਆਂ ਦੀ ਮਿਸਲ ਤੇ ਬਾਰਵੀਂ ਰਾਮਗੜੀਆਂ ਦੀ ਮਿਸਲ। ਸ਼ਹੀਦਾਂ ਦੀ ਮਿਸਲ ਕੋਲ ਹੋਰ ਮਿਸਲਾਂ ਵਾਂਗ ਕੋਈ ਖਾਸ ਫੌਜ ਤਾਂ ਨਹੀਂ ਸੀ ਹੁੰਦੀ, ਨਾ ਹੀ ਇਸ ਮਿਸਲ ਕੋਲ ਕੋਈ ਆਪਣਾ ਮਿਥਿਆ ਹੋਇਆ ਇਲਾਕਾ ਸੀ। ਇਸ ਮਿਸਲ ਵਿਚ ਸਿਰਲੱਥ ਬਹਾਦਰ ਸਨ, ਉਹ ਦੇਸ਼ ਤੇ ਕੌਮ ਲਈ ਜੂਝਣ ਵਾਸਤੇ ਹਰ ਸਮੇਂ ਤਿਆਰ ਰਹਿੰਦੇ ਸਨ। ਜਦੋਂ ਕੋਈ ਭੀੜ ਬਣਦੀ ਅਤੇ ਫੌਜੀ ਜਾਂ ਕਿਸੇ ਹੋਰ ਪ੍ਰਕਾਰ ਦੀ ਸਹਾਇਤਾ ਦੀ ਲੋੜ ਪੈਂਦੀ ਤਾਂ ਸ਼ਹੀਦਾਂ ਦੀ ਮਿਸਲ ਵਾਲੇ ਦੂਜੀਆਂ ਮਿਸਲਾਂ ਕੋਲੋਂ ਸਹਾਇਤਾ ਮੰਗ ਲੈਂਦੇ ਸੀ। ਬਾਕੀ ਦੀਆਂ ਸਾਰੀਆਂ ਮਿਸਲਾਂ ਵਾਲੇ ਇਨ੍ਹਾਂ ਦੀ ਬੜੀ ਇੱਜ਼ਤ ਕਰਦੇ। ਹੋਰ ਮਿਸਲਾਂ ਜਿਹੜੀਆਂ ਸੀ, ਇਸ ਕਰਕੇ ਲਗਭਗ ਸਾਰੇ ਸਰਦਾਰਾਂ ਨੇ ਸ਼ਹੀਦਾਂ ਦੀ ਮਿਸਲ ਦੇ ਸਰਦਾਰਾਂ ਪਾਸੋਂ ਅਮਰ ਛਕਿਆ। ਇਸ ਮਿਸਲ ਦੇ ਆਗੂ ਆਚਨ ਤੇ ਰੋਹ ਰੀਤ ਵਿਚ ਬੜੇ ਉੱਚੇ ਸਨ, ਕਿਉਂਕਿ ਹੋਰ ਮਿਸਲਾਂ ਦੇ ਜਿਹੜੇ ਸੀ, ਇਹ ਜਿਹੜੀ ਸ਼ਹੀਦਾਂ ਦੀ ਮਿਸਲ ਸੀ ਅਮਰ ਸੰਚਾਰ ਬਹੁਤ ਕਰਦੀ ਸੀ, ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇਹ ਜਿਹੜੀ ਸੀ ਅਮਰ ਛਕਿਆ, ਸਾਰਿਆਂ ਨੇ ਤਾਂ ਬਹੁਤ ਸਤਿਕਾਰ ਕਰਦੇ। ਇਸ ਮਿਸਲ ਦੇ ਆਗੂ ਆਚਰਨ ਤੇ ਰੋਹ ਰੀਤ ਵਿਚ ਬੜੇ ਉੱਚੇ ਸਨ। ਇਸ ਮਿਸਲ ਦੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ, ਉਹ ਸਾਬੋ ਕੀ ਤਲਵੰਡੀ ਗੁਰਦੁਆਰਾ ਦਮਦਮਾ ਸਾਹਿਬ ਦੇ ਮੁਖੀ ਸਨ, ਦਮਦਮਾ ਸਾਹਿਬ ਦੇ ਮੁਖੀ ਵੀ ਸਨ ਤੇ ਦਮਦਮੀ ਟਕਸਾਲ ਦੇ ਮੁਖੀ ਵੀ ਆਪ ਹੋਏ ਨੇ। ਦਮਦਮੀ ਟਕਸਾਲ ਦੀ ਸੇਵਾ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ, ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਬੋ, ਇਹ ਆਪਣਾ ਜੋ ਪਾਵਨ ਸਥਾਨ ਹੈ ਸੱਤੋ ਕੀ ਗਲੀ ਦੇ ਵਿਚ ਅਮੀਰ ਭੰਡਾਰ, ਜਿਹੜੀ ਆਪਾਂ ਸਟੀਕ ਪੜ੍ਹਦੇ ਹਾਂ ਸਾਰਾ, ਉਹਦੇ ਵਿਚ ਜਿਹੜੀ ਸੀ ਸੰਤ ਬਾਬਾ ਕਿਰਪਾਲ ਸਿੰਘ ਜੀ ਹੋਏ। ਇਹ ਸੱਤੋ ਕੀ ਗਲੀ ਪੈਂਦੀ ਅੰਮ੍ਰਿਤਸਰ ਸਾਹਿਬ ਦੇ ਵਿਚ, ਜਿੱਥੇ ਟਕਸਾਲ ਚ ਬਾਬਾ ਜੀ ਪੜ੍ਹਾਉਂਦੇ ਰਹੇ ਸੰਗਤਾਂ ਨੂੰ। ਆਪ ਵਿਦਵਾਨ ਹੋਣ ਦੇ ਨਾਲ ਨਾਲ ਇਕ ਬਹਾਦਰ ਯੋਧੇ ਵੀ ਸਨ। ਆਪ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰੱਖਿਆ ਲਈ 1761 ਈਸਵੀ ਵਿਚ ਸ਼ਹੀਦੀ ਪ੍ਰਾਪਤ ਕੀਤੀ। ਇਹ ਉਹ ਸਮਾਂ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉਪਰ 5-6 ਹਮਲੇ ਕੀਤੇ। ਅਹਿਮਦ ਸ਼ਾਹ ਨੇ ਇਨ੍ਹਾਂ ਹਮਲਿਆਂ ਦੇ ਦੌਰਾਨ ਭਾਰਤ ਨੂੰ ਬਹੁਤ ਲੁੱਟਿਆ। ਅਹਿਮਦ ਸ਼ਾਹ ਨੇ ਜਹਾਨ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪਿਆ ਸੀ। ਉਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਅਨੁਸਾਰ ਅੰਮ੍ਰਿਤਸਰ ਦੀ ਨਾਕਾਬੰਦੀ ਕਰ ਦਿੱਤੀ। ਅਹਿਮਦ ਸ਼ਾਹ ਤੇ ਉਹਦੇ ਸੂਬੇਦਾਰ ਸਿੱਖਾਂ ਦੇ ਵਿਰੁੱਧ ਸਨ। ਸਿੱਖਾਂ ਦੇ ਧਰਮ ਕੇਂਦਰ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ। ਜਿਹੜੇ ਸਿੱਖ ਰਸਤੇ ਵਿਚ ਮਿਲੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਗਿਆ। ਇਥੋਂ ਦੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਭੁਰ ਦਿੱਤਾ। ਇਸ ਸਥਾਨ ਉਤੇ ਮਾਲ ਡੰਗਰ ਬੰਨ ਲਏ। ਇਸ ਪਵਿੱਤਰ ਸਥਾਨ ਦੀ ਬੇਅਦਬੀ ਸਿੱਖ ਕਿਵੇਂ ਸਹਿ ਸਕਦੇ ਸਨ? ਸੋ ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਨ ਵਿਰੁੱਧ ਅੰਦੋਲਨ ਆਰੰਭ ਲਿਆ ਆਪਣਾ। ਜਹਾਨ ਖਾਨ ਦੇ ਸੈਂਕੜੇ ਫੌਜੀ ਮਾਰੇ ਗਏ, ਲੜਦੇ ਲੜਦੇ ਬਾਬਾ ਦੀਪ ਸਿੰਘ ਜੀ ਵੀ ਸ਼ਹੀਦ ਹੋਏ। ਬਾਬਾ ਦੀਪ ਸਿੰਘ ਇਕ ਬਹਾਦਰ ਅਤੇ ਨਿਡਰ ਯੋਧੇ ਸਨ। ਉਹ ਪੂਰਨ ਗੁਰਸਿੱਖ ਅਤੇ ਮਹਾਨ ਵਿਦਵਾਨ, ਪੂਰਨ ਪੁਰਖ, ਉਹ ਨਿਸ਼ਕਾਮ ਸੇਵਕ ਤੇ ਬਹੁਤ ਭਾਰੀ ਮੰਨ ਲਓ ਕਿ ਤਪੱਸਵੀ ਸਨ। ਤਪੱਸਵੀ ਕਿਵੇਂ? ਗੁਰ ਸੇਵਾ ਤਪਾਂ ਸਿਰ ਤਪਸਾਰ। ਧੰਨ ਬਾਬਾ ਦੀਪ ਸਿੰਘ ਨੂੰ ਬਚਪਨ ਵਿਚ ਨਹੀਂ ਸੀ ਲੋਕਾਂ ਨੂੰ ਪਤਾ ਕਿ ਇਨ੍ਹਾਂ ਨੇ ਇੰਨੇ ਵੱਡੇ ਯੋਧੇ ਬਣਨਾ। ਸੋ ਕੱਚਾ ਜਿਹਾ ਨਾਂ ਲੈ ਕੇ ਲੋਕ ਬੁਲਾਇਆ ਕਰਦੇ ਬਾਬਾ ਜੀ ਨੂੰ, ਉਦੋਂ ਤਾਂ ਕੱਚਾ ਲੋਕ ਨਾਂ ਲੈ ਲੈਂਦੇ ਨੇ, ਪਰ ਆਪਾਂ ਦੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਕਹਿਣਾ। ਬਾਅਦ ਵਿਚ ਇਨ੍ਹਾਂ ਦਾ ਨਾਂ ਬਾਬਾ ਦੀਪ ਸਿੰਘ ਪ੍ਰਸਿੱਧ ਹੋਇਆ। ਉਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੇਵਾ ਵਿਚ ਕੁਝ ਸਮਾਂ ਬਤੀਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਯੁੱਧ ਵੀ ਕੀਤੇ, ਦਮਦਮਾ ਸਾਹਿਬ ਦੇ ਗੁਰਦੁਆਰੇ ਦੀ ਸੇਵਾ ਕਰਦੇ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਪੰਥ ਨੂੰ ਜਦੋਂ ਵੀ ਲੋੜ ਪਈ ਤਾਂ ਆਪਣੀ ਜਾਨ ਦੀ ਬਾਜੀ ਲਗਾ ਕੇ ਮੈਦਾਨ ਚ ਨਿਕਲ ਆਏ। ਬਾਬਾ ਜੀ ਦਾ ਜਿਹੜਾ ਜਨਮ ਹੈ ਤੇ ਬਚਪਨ ਦਾ ਸਮਾਂ, ਬਾਬਾ ਦੀਪ ਸਿੰਘ ਜੀ ਦਾ ਜਨਮ ਲਿਖਿਆ 1682 ਈਸਵੀ ਵਿਚ ਹੋਇਆ। ਇਹ ਥੋੜੇ ਥੋੜੇ ਆਪਸ ਵਿਚ ਕੁਛ ਕੁਛ ਮਤਭੇਦ ਜੇ ਚੱਲਦੇ ਰਹਿੰਦੇ ਨੇ। ਰੋ ਵਿਚਾਰ ਸਮਾਂ ਜਿਸ ਪ੍ਰਕਾਰ ਦਾ ਬਣਦਾ, ਹਲੇ ਖੋਜ ਹੋ ਰਹੀ ਹੈ। ਪਹਿਲਾਂ ਵੀ ਦੱਸਿਆ ਸੀ ਕਿ ਆਮ ਤੌਰ ਤੇ ਆਪਾਂ ਇਹ ਜਨਮ ਦਿਨ ਬਾਬਾ ਜੀ ਦਾ ਜਨਵਰੀ ਚ ਹੀ ਆਉਂਦਾ, 25, 26, 27 ਜਨਵਰੀ ਇਨ੍ਹਾਂ ਕੁ ਦਿਨਾਂ ਚ ਆਉਂਦਾ। ਸੋ ਆਪਦੇ ਪਿਤਾ ਦਾ ਨਾਂ ਭਗਤਾ ਸੀ ਤੇ ਮਾਤਾ ਜੀ ਦਾ ਨਾਮ ਸੀ ਮਾਤਾ ਜਿਉਣੀ ਜੀ। ਸੋ ਆਪ ਦਾ ਜਨਮ ਪਿੰਡ ਪਹੂ ਪਿੰਡ ਵਿਚ ਹੋਇਆ। ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਚ ਹੈ। ਬਾਬਾ ਦੀਪ ਸਿੰਘ ਨੂੰ ਕਹਿੰਦੇ ਨੇ ਬਚਪਨ ਦੇ ਵਿਚ ਨਿਆਣੇ ਆ ਕੱਚੇ ਨਾਂ ਨਾਲ ਹੀ ਬੁਲਾਉਂਦੇ ਸੀ। ਆਪਦੇ ਪਿਤਾ ਧਾਰਮਿਕ ਖਿਆਲਾਂ ਵਾਲੇ ਜੱਟ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਸੀ। ਉਨ੍ਹਾਂ ਨੇ ਆਪਣੇ ਸਪੁੱਤਰ ਨੂੰ ਵਾਹੀ ਦੇ ਨਾਲ ਨਾਲ ਗੁਰਮੁਖੀ ਪੜ੍ਹਨੀ ਵੀ ਸਿਖਾਈ, ਨਾਲੇ ਖੇਤੀਬਾੜੀ ਕਰਨੀ, ਨਾਲੇ ਊੜਾ ਆੜਾ ਈੜੀ ਸੱਸਾ ਹਾਹਾ ਸਿਖਾਉਣਾ। ਇਹ ਪਹਿਲਾਂ ਮੌਜ ਸੀ ਨਾ, ਤੇ ਪਹਿਲਾਂ ਸੰਥਿਆ ਵੀ ਨਾਲ ਹੀ ਕਰਾਦੇ ਹੁੰਦੇ ਸੀ, ਸਿਹਾਰੀ ਬਿਹਾਰੀ ਔਂਕੜ ਦਲੈਂਕੜ। ਹੁਣ ਨਿਆਣੇ ਵੱਡੇ ਵੱਡੇ ਹੋ ਗਏ, ਅੰਗਰੇਜ਼ੀ ਪੜ੍ਹਦੇ ਨੇ, ਕੋਈ ਕੋਈ ਪੜ੍ਹਾਈ ਕਰਦਾ ਮਸਾਂ ਕਿਤੇ, ਫਿਰ ਕਈ 25-30 ਸਾਲ 50 ਸਾਲ ਦੇ ਹੋ ਗਏ, ਉਨ੍ਹਾਂ ਨੂੰ ਹਾਲੇ ਤੱਕ ਊੜਾ ਆੜੇ ਦਾ ਪਤਾ ਹੀ ਨਹੀਂ ਵੀ ਸਿਹਾਰੀ ਬਿਹਾਰੀ ਕਿੱਧਰ ਨੂੰ ਲੱਗਦੀ। ਇਸ ਕਰਕੇ ਉਦੋਂ ਗੁਰਮੁਖੀ ਲਿਪੀ ਪਹਿਲਾਂ ਹੀ ਪੜ੍ਹਾ ਦਿੱਤੀ ਜਾਂਦੀ ਸੀ। ਸੋ ਬਾਬਾ ਦੀਪ ਸਿੰਘ ਜੀ ਹੌਲੀ ਹੌਲੀ ਗੁਰਬਾਣੀ ਦਾ ਪਾਠ ਕਰਨ ਲੱਗ ਪਏ, ਗੁਰਸਿੱਖਾਂ ਦੀ ਸੰਗਤ ਕਰਦੇ, ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮ ਚ ਹੱਥ ਵਟਾਉਂਦੇ। ਸੋ ਬਾਬਾ ਜੀ ਬਚਪਨ ਤੋਂ ਹੀ ਇੱਕ ਸਡੌਲ ਤੇ ਚੰਗੇ ਜੁੱਸੇ ਵਾਲੇ ਸੀ, ਸਰੀਰ ਬੜਾ ਤਕੜਾ ਸੀ, ਯੋਧੇ ਸੀ ਬੜੇ ਤਕੜੇ। ਕੁਦਰਤ ਵੱਲੋਂ ਹੀ ਮਹਾਰਾਜ ਦੀ ਕਿਰਪਾ ਸੀ। ਸੋ ਉਨ੍ਹਾਂ ਨੂੰ ਕੁਸ਼ਤੀਆਂ ਤੇ ਘੋੜਸਵਾਰੀ ਦਾ ਬੜਾ ਸ਼ੌਕ ਸੀ, ਆਪਣੇ ਪਿਤਾ ਵਾਂਗ ਸ਼ੁਰੂ ਤੋਂ ਹੀ ਧਾਰਮਿਕ ਰੁਚੀ ਵਾਲੇ ਸੀ। ਜਦੋਂ ਬਾਬਾ ਜੀ ਵੱਡੇ ਹੋਏ ਤਾਂ ਉਹ ਸੋਹਣੇ ਭਰਵੇਂ ਨੌਜਵਾਨ ਬਣੇ। ਉਨ੍ਹਾਂ ਨੇ ਸ਼ਸਤਰ ਵਿਦਿਆ ਸਿੱਖੀ, ਗੱਤਕਾ ਸਿੱਖਿਆ, ਘੋੜਸਵਾਰੀ ਸਿੱਖੀ। ਤੋ ਇਸ ਕਰਕੇ ਉਹ ਬੜੇ ਨਿਡਰ ਸਨ, ਬਾਣੀ ਦਾ ਪ੍ਰਤਾਪ। ਫਿਰ ਇਸ ਪ੍ਰਕਾਰ ਪਿਤਾ ਦੇ ਉੱਤੇ ਵੀ ਸਾਰੀ ਗੱਲ ਹੈ, ਕੰਮ ਕਾਰ ਕਰਨ ਕਰਕੇ ਖੇਤੀਬਾੜੀ ਦੇ ਕੰਮ ਕਰਨ ਵਾਲਿਆਂ ਦੇ ਹੱਥ ਵੈਸੇ ਹੀ ਨਰੋਏ ਵੀ ਹੋ ਜਾਂਦੇ ਨੇ, ਨਾਲੇ ਉਦੋਂ ਹਲ ਵਾਹੁਣੇ, ਹੋਰ ਕਾਰਜ ਕਰਨੇ। ਸੋ ਆਚਰਣ ਦੇ ਬੜੇ ਉੱਚੇ ਤੇ ਸੁੱਚੇ ਸੀ। ਉਦੋਂ ਸਮਾਂ ਹੀ ਐਸਾ ਸੀ ਵੈਸੇ ਵੀ, ਬਹੁਤ ਹੈ ਨਹੀਂ ਸੀ ਵਿਸ਼ੇ ਵਿਕਾਰ। ਆ ਤਾਂ ਹੁਣ ਬਾਹਲੀ ਅੱਗ ਜੀ ਜਿਹੜੀ ਲੱਗੀ ਆ 40 ਸਾਲਾਂ ਤੋਂ, ਆ ਫਿਲਮਾਂ ਫੁਲਮਾਂ ਜੀ ਆ ਗਈਆਂ, ਸੀਰੀ ਲਾ ਗਏ, ਇਹਨਾਂ ਲੋਕਾਂ ਨੂੰ ਅੱਗ ਲਾਈ ਬਾਹਲੀ ਵਿਸ਼ਿਆਂ ਵਿਕਾਰਾਂ ਦੀ, ਨਹੀਂ ਪਹਿਲਾਂ ਕਿੱਥੇ ਹੁੰਦੀਆਂ ਸੀ ਅੱਗਾਂ। ਇਸ ਕਰਕੇ ਬਹੁਤ ਸ਼ਾਂਤਮਈ ਤੇ ਸੁੱਚੇ ਆਚਰਨ ਵਾਲੇ ਬਾਬਾ ਜੀ, ਹਰ ਰੋਜ਼ ਖੇਤੀ ਦੇ ਕੰਮ ਕਾਜ ਤੋਂ ਇਲਾਵਾ ਸਵੇਰੇ ਸ਼ਾਮ ਸਤਸੰਗ ਕਰਦੇ ਦੋਨੋਂ ਟਾਈਮ, ਫਿਰ ਗੁਰਬਾਣੀ ਪੜ੍ਹਦੇ, ਕੀਰਤਨ ਸੁਣਦੇ। ਜਦੋਂ ਵਿਹਲ ਲੱਗਦੀ ਤਾਂ ਸ੍ਰੀ ਸਾਹਿਬ ਚਲਾਉਣੀ, ਨੇਜਾ ਸੁੱਟਣਾ, ਘੋੜਸਵਾਰੀ ਦਾ ਅਭਿਆਸ ਕਰਨਾ। ਇਹ ਜਿਹੜੇ ਚਿਪਸਾਂ ਜੀਆਂ ਖਾ ਕੇ ਤੁਰੇ ਫਿਰਦੇ ਨਾ ਅੱਜ ਕੱਲ੍ਹ, ਗੱਲਾਂ ਕਰਦੇ ਨੇ, ਸੀਸ ਨੀ ਲੱਥਾ ਨੀ ਲੱਥਾ, ਤੁਸੀਂ ਤਾਂ ਪਾਈਏ ਦਾ ਵੱਟਾ ਚੱਕ ਕੇ ਨੀ ਤੁਰ ਸਕਦੇ, ਤੁਹਾਨੂੰ ਕੀ ਪਤਾ ਸਿੱਖੀ ਹੁੰਦੀ ਕੀ। ਜਿਨ੍ਹਾਂ ਨੇ ਖੇਤੀਬਾੜੀ ਕੀਤੀ ਆ, ਮਹਾਂਪੁਰਖਾਂ ਨੇ 22-22 ਘੰਟੇ ਖੇਤਾਂ ਚ ਕੰਮ ਕੀਤਾ, ਮੈਨੂੰ ਪਤਾ ਉਨ੍ਹਾਂ ਦਾ ਹੱਥ ਕਿੰਨਾ ਕਰੜਾ ਸੀ। ਜੇ ਇੱਕ ਵਾਰ ਵੱਜ ਜਾਂਦਾ ਸੀ ਨਾ ਕਿਸੇ ਦੇ, ਤੇ ਐਨ ਇੱਕ ਵਾਰ ਲਾਲ ਕਰ ਦਿੰਦੇ ਸੀ ਮੂੰਹ, ਜਾੜਾਂ ਜੂੜਾਂ ਸਭ ਹਿੱਲ ਜਾਂਦੀਆਂ। ਯੋਧਿਆਂ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ, ਤੇ ਐਵੇਂ ਬਹਿ ਕੇ ਆ ਕਮਰਿਆਂ ਦੇ ਵਿਚ ਗੱਲਾਂ ਕਰ ਲੈਣੀਆਂ ਇੱਕ ਅਲੱਗ ਗੱਲ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਲਾਪ ਕਿਵੇਂ ਹੋਇਆ। ਸੋ ਬਾਬਾ ਦੀਪ ਸਿੰਘ ਜੀ ਦਾ ਸੁਭਾਅ ਬਹੁਤ ਮਿੱਠਾ ਸੀ, ਮਿਠਾਸ ਭਰਿਆ। ਬਾਬਾ ਜੀ ਦੀ ਪਿਛਲੇ ਵੀ ਕਮਾਈ ਬਹੁਤ ਜ਼ਿਆਦੇ, ਚਲੋ ਅੱਜ ਕੱਲ ਦੇ ਜਿਹੜੇ ਨਹੀਂ ਮੰਨਣੀ ਨਾ ਮੰਨੋ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਨਾ, ਹੇਮਕੁੰਟ ਪਰਬਤ ਹੈ ਜਹਾਂ, ਉਸ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਸੀ ਬਹੁਤ ਤਪੱਸਿਆ ਕੀਤੀ। ਬਾਬਾ ਦੀਪ ਸਿੰਘ ਦੀ ਤਪੱਸਿਆ ਵੀ ਸਾਜਗ ਤੋਂ ਲੈ ਕੇ ਹੋਈ ਆ, ਇੰਨੇ ਜਾਣ ਲਓ ਕਿ ਐ ਗੱਲਾਂ ਨਹੀਂ ਹੋ ਜਾਂਦੀਆਂ ਹੁੰਦੀਆਂ। ਇਹ ਬੜੀ ਕਮਾਈ ਹੈ ਇਨ੍ਹਾਂ ਦੀ ਪਿਛਲੇ ਸਮੇਂ ਤੋਂ ਲੈ ਕੇ। ਧੰਨ ਬਾਬਾ ਦੀਪ ਸਿੰਘ ਜੀ, ਹੋਰ ਨਾ ਕੋਈ ਐ ਕਰ ਗਿਆ, ਮਹਾਂਪੁਰਖ ਹੀ ਐਸਾ ਕਰ ਸਕਦੇ ਨੇ ਜੀਵਨ ਮੁਕਤ ਮਹਾਂਪੁਰਖ। ਸੋ ਉਨ੍ਹਾਂ ਨੇ ਧਾਰਮਿਕ ਰੁਚੀਆਂ ਕਰਕੇ ਪਿੰਡ ਪਹੂ ਪਿੰਡ ਦੇ ਕੋਲ ਲੋਕ ਇਨ੍ਹਾਂ ਨੂੰ ਬਹੁਤ ਸਤਿਕਾਰ ਕਰਦੇ। ਆਚਰਨ ਦਾ ਉੱਚਾ ਸਤਸੰਗੀ ਹੋਣ ਕਰਕੇ ਪਿੰਡ ਵਾਲੇ ਇਨ੍ਹਾਂ ਨੂੰ ਭਾਈ ਦੀਪਾ ਕਹਿਣ ਲੱਗ ਪਏ, ਕਿਉਂਕਿ ਉਦੋਂ ਅੰਮ੍ਰਿਤ ਨਹੀਂ ਨਾ ਛਕਿਆ। ਭਾਈ ਦੀਪਾ ਜੀ ਜਦੋਂ 18 ਸਾਲ ਦੇ ਕਹਿੰਦੇ ਹੋ ਗਏ ਤਾਂ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਪਿਛਲਾ ਕਰਮ ਜਾਗ ਪਿਆ। ਹੁਣ ਉਹ ਇੱਥੇ 3 ਮਹੀਨੇ ਤੇ 11 ਦਿਨ ਰਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਸੁਣਦੇ ਰਹੇ। ਜਦੋਂ ਭਾਈ ਕਹਿੰਦੇ ਬਾਬਾ ਦੀਪ ਸਿੰਘ, ਆਪਾਂ ਤਾਂ ਕਹਿਣਾ ਉਹ ਪਹਿਲਾ ਨਾਮ ਦੱਸਦੇ ਨੇ ਉਦੋਂ, ਕਿਉਂਕਿ ਹਲੇ ਅੰਮ੍ਰਿਤ ਛਕਣਾ ਸੀ। ਜਦੋਂ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ ਤਾਂ ਇਹ ਹੋਲੇ ਦੇ ਦਿਨ ਸਨ। ਉਦੋਂ ਇੱਥੇ ਦੂਰੋਂ ਨੇੜਿਓਂ ਬੇਅੰਤ ਸੰਗਤਾਂ ਆਈਆਂ ਹੋਈਆਂ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖਾਲਸਾ ਸਾਜ ਚੁੱਕੇ ਸੀ। ਹੋਲੇ ਮਹੱਲੇ ਦੇ ਸੋਹਣੇ ਮੌਕੇ ਤੇ ਅੰਮ੍ਰਿਤ ਸੰਚਾਰ ਹੋਣਾ ਸੀ। ਸੰਗਤਾਂ ਦੂਰੋਂ ਦੂਰੋਂ ਆ ਕੇ ਮਹਾਰਾਜ ਦੇ ਘਰ ਕਮਲਾਂ ਤੋਂ ਅੰਮ੍ਰਿਤ ਛਕਣਾ ਅਤੇ ਚੰਗੇ ਭਾਗ ਸਮਝਦੀਆਂ ਸੀ। ਭਾਈ ਭਗਤਾ, ਉਨ੍ਹਾਂ ਦੀ ਸਪਤਨੀ ਬੀਬੀ ਜੀਵਨੀ ਅਤੇ ਉਨ੍ਹਾਂ ਦਾ ਸਪੁੱਤਰ ਬਾਬਾ ਦੀਪ ਸਿੰਘ ਜੀ ਨਰੋਜ ਸਤਸੰਗ ਦੇਖ ਕੇ ਬਹੁਤ ਖੁਸ਼ ਹੋਏ। ਉਹ ਲੰਗਰ ਦੀ ਸੇਵਾ ਕਰਦੇ ਰਹੇ, ਸ਼ਬਦ ਕੀਰਤਨ ਸੁਣਦੇ ਅਤੇ ਮਹਾਰਾਜ ਦੇ ਸੋਹਣੇ ਬਚਨ ਸੁਣ ਕੇ ਬੜੇ ਖੁਸ਼ ਹੁੰਦੇ। ਹੋਲੇ ਮਹੱਲੇ ਵਾਲੇ ਦਿਨ ਹੋਲੇ ਮਹੱਲੇ ਦਾ ਸਮਾਗਮ ਹੋਇਆ, ਜਦੋਂ ਉਨ੍ਹਾਂ ਨੇ ਬਹਾਦਰ ਸਿੱਖਾਂ ਦੀ ਤੀਰ ਅੰਦਾਜ਼ੀ, ਗੱਤਕਾ ਅਤੇ ਤਲਵਾਰ ਚਲਾਉਣੇ ਤੇ ਕੌਤਕ ਦੇਖੇ, ਘੋੜਿਆਂ ਦੀਆਂ ਦੌੜਾਂ ਤੱਕੀਆਂ, ਉਸ ਵਕਤ ਬਾਬਾ ਜੀ ਦੇ ਮਨ ਵਿਚ ਨਵਾਂ ਉਤਸ਼ਾਹ ਪੈਦਾ ਹੋ ਗਿਆ। ਕਿਉਂ? ਇਹ ਕੁਦਰਤੀ ਹੁੰਦਾ। ਕਈਆਂ ਦੇ ਮਨ ਚ ਹੁੰਦਾ ਮਾਲਾ ਫੜ ਲੈਣੀ ਵੀ ਮੈਂ ਭਗਤੀ ਕਰਨੀ ਹੈ, ਕਈਆਂ ਦੇ ਮਨ ਚ ਹੁੰਦਾ ਮੈਂ ਸੇਵਾ ਹੀ ਕਰਨੀ ਹੈ, ਉਹ ਲੰਗਰ ਚ ਭਾਂਡੇ ਮਾਂਜਣ ਲੱਗ ਜਾ ਕੇ, ਕਈਆਂ ਦੇ ਮਨ ਚ ਹੁੰਦਾ ਮੈਂ ਤਾਂ ਗੱਤਕਾ ਸਿੱਖਣਾ, ਵੀ ਮੈਂ ਤਾਂ ਯੋਧਾ ਬਣਨਾ। ਆਪੋ ਆਪਣੀ ਬਿਰਤੀ ਦੇ ਮੁਤਾਬਕ ਹੈ। ਬਾਬਾ ਜੀ ਨੇ ਜਦੋਂ ਘੋੜ ਸਵਾਰੀ ਦੇਖੀ, ਕਿਉਂਕਿ ਸ਼ਸਤਰ ਚਲਾਉਣਾ ਤਾਂ ਪਹਿਲਾਂ ਤੋਂ ਜਾਣਦੇ ਸੀ, ਬੜਾ ਚਾਅ ਉੱਠਿਆ ਵੀ ਮੇਰੀ ਇੱਛਾ ਪੂਰੀ ਹੋ ਗਈ। ਉਨ੍ਹਾਂ ਦਾ ਚਿੱਤ ਕੀਤਾ ਕਿ ਉਹ ਵੀ ਸਤਿਗੁਰੂ ਮਹਾਰਾਜ ਦੇ ਬਹਾਦਰ ਸਿੱਖਾਂ ਵਾਂਗੂ ਸ਼ਸਤਰ ਚਲਾਉਣ, ਘੋੜ ਸਵਾਰੀ ਵਿਚ ਨਿਪੁੰਨ ਹੋਣ। ਭਾਈ ਭਗਤਾ, ਉਨ੍ਹਾਂ ਦੇ ਪਿਤਾ ਜੀ ਅਨੰਦਪੁਰ ਸਾਹਿਬ ਜਦੋਂ ਕੁਝ ਸਮਾਂ ਰਹੇ ਤਾਂ ਇਕ ਦਿਨ ਉਨ੍ਹਾਂ ਨੇ ਆਪਣੀ ਉਸ ਵਕਤ ਸਪਤਨੀ ਸਮੇਤ ਦੀਵਾਨ ਵਿਚ ਖੜੇ ਹੋ ਕੇ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ, ਸੱਚੇ ਪਾਤਸ਼ਾਹ, ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ ਗਰੀਬ ਨਵਾਜ। ਭਾਈ ਭਗਤਾ, ਮਾਤਾ ਜੀਵਨੀ, ਭਾਈ ਭਗਤ ਸਿੰਘ ਜੀ ਬਣ ਗਏ, ਸੋ ਬੀਬੀ ਜੀਵਨ ਕੌਰ ਜੀ ਬਣ ਗਏ। ਮਹਾਰਾਜ ਨੇ ਉਨ੍ਹਾਂ ਦੇ ਸੀਸ ਤੇ ਹੱਥ ਰੱਖਿਆ, ਸਭ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਭਗਤਾ ਜੀ ਦਾ ਨਾਂ ਭਗਤ ਸਿੰਘ ਤੇ ਬਾਬਾ ਜੀ ਦਾ ਨਾਮ ਰੱਖਿਆ। ਅੱਜ ਤੋਂ ਇਹ ਦੀਪ ਸਿੰਘ ਹੈ, ਭਾਈ ਦੀਪ ਸਿੰਘ ਜੀ ਹਨ। ਇਹ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਸਾਹਿਬ ਜਾਣਦੇ ਨੇ। ਹੋਲੇ ਮਹੱਲੇ ਤੋਂ ਕੁਝ ਦਿਨ ਮਗਰੋਂ ਭਾਈ ਭਗਤ ਸਿੰਘ ਨੂੰ ਵਾਪਸ ਘਰ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਮਹਾਰਾਜ ਦੇ ਹਜੂਰ ਹਾਜ਼ਰ ਹੋ ਕੇ ਘਰ ਜਾਣ ਦੀ ਆਗਿਆ ਮੰਗੀ। ਬਾਬਾ ਦੀਪ ਸਿੰਘ ਆਪਣੇ ਮਾਤਾ ਪਿਤਾ ਨਾਲ ਹੱਥ ਜੋੜੀ ਖੜੇ ਸੀ। ਦਸ਼ਮੇਸ਼ ਪਿਤਾ ਬਾਬਾ ਜੀ ਵੱਲ ਤੱਕਿਆ। ਮਹਾਰਾਜ ਨੇ ਪੁੱਛਿਆ, ਭਾਈ ਦੀਪ ਸਿੰਘ, ਤੂੰ ਜਾਣਾ ਕਿ ਇੱਥੇ ਰਹਿਣਾ? ਗੁਰਾਂ ਨੇ ਉਹਦੇ ਅੰਨਾਂ ਨੇ ਅੰਦਰਲੀ ਗੱਲ ਪਕੜ ਲਈ ਵੀ ਜਾਣਾ ਨਹੀਂ ਚਾਹੁੰਦੇ ਹਨ, ਇਹ ਮੇਰਾ ਹੀ ਆ ਮੇਰਾ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬਾਰੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਕਿਹਾ, ਕਿੰਨੇ ਪੁੱਤਰ ਨੇ? ਕਹਿੰਦੇ 7। ਕਹਿੰਦੇ ਆਹ ਸਾਨੂੰ ਦੇ ਦੋ। ਕਹਿੰਦੇ ਇੱਕ ਪੁੱਤਰ ਸਾਨੂੰ ਦੇ ਦੋ। ਕਹਿੰਦੇ ਜਿਹੜਾ ਮਰਜ਼ੀ ਲੈ ਲਓ। ਕਹਿੰਦੇ ਆਹ ਦੇ ਦੋ। ਮਹਾਂਪੁਰਸ਼ ਮੰਗ ਕੇ ਲੈ ਲਿਆ ਕਰਦੇ ਹੁੰਦੇ ਨੇ। ਇਹ ਬੜਿਆਂ ਮਹਾਂਪੁਰਖਾਂ ਨਾਲ ਹੋਇਆ, ਇੱਕ ਨਾਲ ਨੀ। ਕੋਈ ਮਹਾਂਪੁਰਖ ਜਾਊਗਾ, ਕਹੂਗਾ ਆਹ ਸਾਨੂੰ ਦੇ ਦੋ। ਬਾਬਾ ਦੀਪ ਸਿੰਘ ਦਾ ਜੀ ਨਹੀਂ ਸੀ ਕਰਦਾ ਸ੍ਰੀ ਅਨੰਦਪੁਰ ਸਾਹਿਬ ਜਾਣ ਤੋਂ। ਅੰਦਰੇ ਅੰਦਰ ਅਰਦਾਸਾਂ ਕਰਦੇ, ਮਹਾਰਾਜ ਕਿਤੇ ਮੈਂ ਇੱਥੇ ਹੀ ਰਹਿ ਜਾ, ਮੇਰੇ ਮਾਂ ਬਾਪ ਨਾਲ ਨਾ ਜਾਣ। ਮਹਾਰਾਜ ਨੇ ਪੁੱਛਿਆ, ਭਾਈ ਤੂੰ ਇੱਥੇ ਰਹਿਣਾ ਕਿ ਜਾਣਾ? ਬਾਬਾ ਜੀ ਨੇ ਉਸ ਨਿਮਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡਾ ਸੇਵਕ ਆ, ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ। ਦੇਖੋ ਲਾਇਕ ਜਾਣਾ, ਦੇਖੋ ਇਨ੍ਹਾਂ ਗੱਲਾਂ ਤੋਂ ਪਹਿਚਾਣ ਹੁੰਦੀ ਹੈ ਉਨ੍ਹਾਂ ਦੀ ਸਿਆਣਪ, ਬਾਬਾ ਜੀ ਦੀ ਸੂਝ ਬੂਝ। ਇਹ ਨਹੀਂ ਕਿਹਾ ਠਾ ਦੇਣੇ ਵੀ ਮੈਂ ਇੱਥੇ ਰਹੂੰਗਾ ਜੀ, ਮੈਂ ਨਹੀਂ ਘਰ ਜਾਣਾ ਜੀ। ਬੋਲਣ ਦਾ ਵੀ ਤਮੀਜ਼ ਹੋਣੀ ਚਾਹੀਦੀ, ਤਰੀਕਾ ਹੁੰਦਾ। ਸੱਚੇ ਪਾਤਸ਼ਾਹ ਤੁਹਾਡਾ ਸੇਵਕ ਆ, ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ। ਭਾਈ ਭਗਤ ਸਿੰਘ ਆਪਣੇ ਪੁੱਤਰ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਗੁਰਾਂ ਅੱਗੇ ਬੇਨਤੀ ਕੀਤੀ, ਹੇ ਮਾਲਕ ਜੀ, ਸੱਚੇ ਪਾਤਸ਼ਾਹ ਜੀ, ਸਾਡਾ ਬੇਟਾ ਆਪਦਾ ਚਰਨ ਸੇਵਕ ਹੈ, ਜੇ ਇਹਨੂੰ ਆਪ ਜੀ ਦੀ ਸ਼ਰਨ ਵਿਚ ਰਹਿਣ ਦਾ ਮਾਣ ਮਿਲੇ ਤਾਂ ਸਾਡੇ ਧੰਨ ਭਾਗ, ਧੰਨ ਭਾਗ ਸਾਡੇ ਸੱਚੇ ਪਾਤਸ਼ਾਹ ਜੀ ਤੁਹਾਡੀ ਸੇਵਾ ਕਰੇ। ਇਸ ਕਰਕੇ ਉਹ ਬਹੁਤ ਖੁਸ਼ ਹੋਏ, ਬੜੇ ਖੁਸ਼ ਹੋਏ। ਸਾਥੋਂ ਵੱਧ ਖੁਸ਼ ਨਸੀਬ ਕੌਣ ਹੋਵੇਗਾ ਮਹਾਰਾਜ? ਸਤਿਗੁਰਾਂ ਨੇ ਕਿਹਾ ਸਾਨੂੰ ਖੁਸ਼ੀ ਹੈ ਕਿ ਭਾਈ ਦੀਪ ਸਿੰਘ ਸਾਡੇ ਪਾਸ ਰਹੇਗਾ। ਭਾਈ ਦੀਪ ਸਿੰਘ ਦੇ ਮਾਤਾ ਪਿਤਾ ਵਾਪਸ ਆਪਣੇ ਪਿੰਡ ਚਲੇ ਗਏ, ਤੋ ਬਾਬਾ ਜੀ ਗੁਰੂ ਸਾਹਿਬ ਦੇ ਕੋਲ ਰਹਿ ਪਏ। ਉਨ੍ਹਾਂ ਦਾ ਚਿੱਤ ਕੀਤਾ ਉਹ ਵੀ ਗੁਰੂ ਸਾਹਿਬ ਦੇ ਬਹਾਦਰ ਸਿੱਖਾਂ ਵਾਂਗ ਬਹਾਦਰ ਤੇ ਨਿਡਰ ਬਣਨ। ਇਹ ਪਹਿਲਾਂ ਤੋਂ ਹੀ ਮਨ ਦੇ ਅੰਦਰ ਇਸ ਪ੍ਰਕਾਰ ਵੀਰ ਰਸ ਆਇਆ ਹੀ ਹੁੰਦਾ, ਗੁਰਾਂ ਦੀ ਕਿਰਪਾ। ਜਿਹੀ ਜੀ ਸੇਵਾ ਲੈਣੀ ਹੁੰਦੀ ਹੈ ਉਹ ਜਿਹਾ ਮਨ ਬਣਾ ਦਿੰਦੇ ਮਹਾਰਾਜ। ਸੋ ਉਸ ਵਕਤ ਸ੍ਰੀ ਅਨੰਦਪੁਰ ਸਾਹਿਬ ਰਹਿੰਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਰੋਜ਼ ਦਰਸ਼ਨ ਕਰਕੇ, ਸੇਵਾ ਕਰਕੇ, ਉਧਰ ਭਾਂਡੇ ਮਾਂਜਣੇ, ਕਦੇ ਝਾੜੂ ਦੇਣਾ, ਨਾਲ ਨਾਲ ਸਾਰੀ ਸੇਵਾਵਾਂ ਚਾਓ ਨਾਲ ਭੱਜੇ ਫਿਰਨਾ, ਬਹੁਤ ਖੁਸ਼ੀਆਂ ਮਿਲਣੀਆਂ ਮਹਾਰਾਜ ਦੀਆਂ। ਦਿਨ ਰਾਤ ਵਾਹਿਗੁਰੂ ਦੀ ਯਾਦ ਵਿਚ ਆਨੰਦ ਚ ਰਹਿਣਾ, ਆਉਣ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਚ ਰੁੱਝੇ ਰਹਿਣਾ, ਕਦੇ ਲੰਗਰ ਦੀ ਸੇਵਾ, ਕਦੇ ਝਾੜੂ ਦੀ ਸੇਵਾ, ਕਿਸੇ ਹੋਰ ਸੇਵਾ ਵਿਚ ਲੱਗ ਜਾਂਦੇ, ਵਿਹਲੇ ਨਾ ਬਹਿਣਾ। ਕਦੇ ਗੁਰਬਾਣੀ ਦਾ ਪਾਠ ਕਰਨਾ, ਕਦੇ ਦੂਜਿਆਂ ਨੂੰ ਪਾਠ ਸੁਣਾਉਣਾ, ਕਈਆਂ ਨੂੰ ਕਹਿਣਾ ਮੇਰਾ ਪਾਠ ਸੁਣ ਲਓ, ਭਾਈ ਮੈਨੂੰ ਜਪਜੀ ਸਾਹਿਬ ਸਿਖਾ ਦਿਓ, ਭਾਈ ਮੈਂ ਠੀਕ ਪੜ੍ਹਦਾ ਜੀ, ਮੈਂ ਗੁਰਮੁਖੋ, ਆ ਸੁਣੋ ਤਾਂ ਮੇਰੇ ਕੋਲੋਂ ਵੀ ਜਾਪ ਸਾਹਿਬ ਦਾ ਪਾਠ। ਏਦਾਂ ਇੱਕ ਦੂਜੇ ਗੁਰਮੁਖਾਂ ਨੂੰ ਸੁਣਾ ਕੇ ਨਾ ਪਾਠ ਆਪਣਾ ਸ਼ੁੱਧ ਵੀ ਕਰਵਾ ਲਈਦਾ। ਕਦੇ ਛੋਟੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਲੱਗ ਜਾਣਾ, ਬਾਬਾ ਜੀ ਨੇ ਆਪ ਵੱਡੀ ਉਮਰ ਦੇ ਸੀ ਨਾ, ਛੋਟੇ ਛੋਟੇ ਬੱਚਿਆਂ ਨੂੰ ਬਿਠਾ ਲੈਣਾ, ਤੁਸੀਂ ਊੜਾ ਐੜਾ ਸਿਹਾਰੀ ਬਿਹਾਰੀ ਅੰਕੁਰ ਡਲੈਂਕੜ ਦੇਖੋ, ਹੁਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਦੇਖੋ ਸੰਥਿਆ ਤਾਂ ਸ਼ੁਰੂ ਕਰਾ ਦਿੱਤੀ ਬਾਬਾ ਜੀ ਨੇ, ਤੇ ਅਰਥ ਸਮਝਾਉਂਦੇ ਸੀ। ਜਦੋਂ ਅਸੀਂ ਜਥੇ ਚ ਹੁੰਦੇ ਨਿੱਕੇ ਨਿੱਕੇ ਭਜੰਗੀਆਂ ਨੇ ਕਹਿਣਾ ਹਾਸੇ ਖੇਡੇ ਚ, ਕਿਉਂਕਿ ਸਾਰੇ ਬੜੇ ਪਿਆਰ ਨਾਲ ਹੱਸਦੇ ਰਹਿਣਾ। ਭਜੰਗੀਆਂ ਨੇ ਕਈ ਵਾਰ ਕਹਿਣਾ ਕਥਾ ਕਿੱਦਾਂ ਕਰੀ ਦੀ ਹੈ, ਸਾਨੂੰ ਤਾਂ ਪਤਾ ਨੀ ਲੱਗਦਾ। ਮੈਂ ਕਹਿਣਾ ਇੱਥੇ ਚੱਲ ਬੈਠ, ਅੱਠ ਦਸ ਭਜੰਗੀ ਬਿਠਾ ਲੈਣੇ, ਚੱਲ ਪੜ ਪੰਗਤੀ, ਪੰਗਤੀ ਪੜ੍ਹਨੀ, ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਮੈਂ ਭਜੰਗੀਆਂ ਨੂੰ ਸਮਝਾਉਣਾ, ਜਦੋਂ ਪੂਰਿਆਂ ਗੁਰਾਂ ਨੇ ਕਿਰਪਾ ਕੀਤੀ, ਮਹਾਰਾਜ ਦੀ ਕਿਰਪਾ ਨਾਲ ਸਾਡੀ ਜਿਹੜੀ ਲੋਚਾ ਸੀ, ਇੱਛਾ ਪੂਰੀ ਹੋ ਗਈ। ਕਥਾ ਕਰਨੀ ਤਾਂ ਬਹੁਤ ਖੁਸ਼ ਹੋਣਾ ਨਿਆਣੇ ਨੇ, ਉਹਨਾਂ ਕਹਿੰਦੇ ਅਸੀਂ ਵੀ ਸਿੱਖਾਂਗੇ। ਹਾਂ ਤੁਸੀਂ ਵੀ ਸਿੱਖੋਗੇ। ਇਸ ਕਰਕੇ ਇਹ ਸੁਭਾਅ ਹੀ ਹੁੰਦਾ ਵੀ ਜਿੰਨਾ ਪੜ੍ਹਾ ਸਕੀਏ, ਜਿੰਨੀ ਸੰਥਿਆ ਕਰਾ ਸਕੀਏ, ਜਿੰਨਾ ਉਡਾੜਾ ਸਿਖਾ ਸਕੋ, ਦਸਵੇਂ ਪਾਤਸ਼ਾਹ ਨੇ ਕਿਹਾ ਓਨਾ ਹੀ ਪੁੰਨ ਲੱਗੂਗਾ ਤੁਹਾਨੂੰ। ਮਹਾਂਪੁਰਖਾਂ ਨੇ ਕਿਹਾ ਸੀ ਜਿਹੜੀ ਕਥਾ ਕਰਨੀ ਹੈ ਨਾ, ਕਥਾ ਤੇ ਦਸਵੇਂ ਪਾਤਸ਼ਾਹ ਪ੍ਰਚਾਰ ਕਰਨ ਤੇ ਬਹੁਤ ਖੁਸ਼ ਹੁੰਦੇ ਨੇ ਕਲਗੀਆਂ ਵਾਲੇ। ਕਦੇ ਸਰੀਰਕ ਕਸਰਤ ਕਰਦੇ ਬਾਬਾ ਜੀ, ਕਦੇ ਹੋਰ ਸਾਥੀਆਂ ਨਾਲ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਦੀ ਸਿਖਲਾਈ ਜੁਟੇ ਰਹਿੰਦੇ। ਕੁਛ ਹੁਣ ਗੁਰੂ ਸਾਹਿਬ ਦੀ ਨਿਗਾਹ ਚ ਰਹਿਣਾ, ਕਿਰਪਾ ਦ੍ਰਿਸ਼ਟੀ ਹੁੰਦੀ ਰਹਿਣੀ ਉਪਰ। ਸੋ ਬਾਬਾ ਦੀਪ ਸਿੰਘ ਜੀ ਸਡੋਲ ਹੋ ਸਰੀਰ ਦੇ, ਨੌਜਵਾਨ ਤਾਂ ਬੜੇ ਪਹਿਲਾਂ ਸੀ, ਹੁਣ ਗੱਠਵਾਂ ਸਰੀਰ ਬਣਾ ਕੇ ਹੋਰ ਵੀ ਸੋਹਣਾ ਹੋ ਗਏ, ਕਿਉਂਕਿ ਬਹੁਤ ਮਿਹਨਤ ਕਰਨੀ। ਹੌਲੀ ਹੌਲੀ ਬਾਬਾ ਦੀਪ ਸਿੰਘ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਨੇੜਤਾ ਪ੍ਰਾਪਤ ਹੋਣ ਲੱਗ ਗਈ। ਮਹਾਰਾਜ ਵੀ ਜਾਣਦੇ ਨੇ ਕੌਣ ਹੈ, ਮੇਰਾ ਪਿਆਰਾ। ਹੌਲੀ ਹੌਲੀ ਪਿਆਰ ਹੋ ਜਾਂਦਾ, ਕੁਦਰਤੀ ਹੁੰਦਾ। ਆਜਾ ਭਾਈ ਦੀਪ ਸਿੰਘ, ਤੂੰ ਸਾਡੇ ਕੋਲ ਬੈਠਿਆ ਕਰ, ਭਾਈ ਤੂੰ ਸੇਵਾ ਹੀ ਕਰ ਦੇਣਾ, ਇਧਰ ਆ ਸਾਡੇ ਕੋਲ ਬੈਠ ਜਾ। ਨਾਲੇ ਹੌਲੀ ਹੌਲੀ ਨਿਗਾਹ ਕਰ ਦੇਣੀ, ਨਾਲੇ ਸੀਸ ਤੇ ਹੱਥ ਫੇਰ ਦੇਣਾ, ਕਦੇ ਕਦੇ ਥਾਪੜਾ ਦੇ ਦੇਣਾ। ਹੌਲੀ ਹੌਲੀ ਅਥਾਹ ਸ਼ਕਤੀ ਭਰਦੇ ਗਏ ਉਨ੍ਹਾਂ ਚ ਚੰਗੇ ਗੁਣਾਂ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਵੀ ਬੜੇ ਖੁਸ਼ ਸੀ ਵੀ ਇਹ ਸਿੰਘ ਆ ਬਈ, ਸੇਵਾ ਕਰਦਾ, ਦੌੜਿਆ ਫਿਰਦਾ, ਇਹ ਬੈਠਦਾ ਹੀ ਨਹੀਂ, ਤਾਂ ਸਾਰਾ ਦਿਨ ਬੜੀ ਸੇਵਾ ਕਰਦਾ। ਸੋ ਇਸ ਕਰਕੇ ਇਹ ਇੱਕ ਮਨ ਦੇ ਅੰਦਰ ਹੀ ਚਾਓ ਉਤਸ਼ਾਹ ਉਮਾਹ ਹੁੰਦਾ, ਚਾਹ ਹੁੰਦਾ ਸਵੇਰੇ ਉੱਠਣ ਦਾ, ਸੇਵਾ ਕਰਨ ਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਭਾਈ ਦੀਪ ਸਿੰਘ ਸਿਮਰਨ ਚ ਹੀ ਮਗਨ ਰਹਿੰਦੇ ਨੇ 24 ਘੰਟੇ, ਵੀ ਸਿਦਕ ਤੇ ਭਰੋਸੇ ਵਾਲਾ ਸਿੱਖ ਹੈ, ਨਿਸ਼ਕਾਮ ਸੇਵਕ ਹੈ। ਗੁਰਾਂ ਨੇ ਦੇਖ ਲਿਆ ਉਹਦੇ ਦਿਲ ਦੇ ਵਿਚ ਕੋਈ ਇੱਛਾ ਨਹੀਂ ਹੈ, ਗੁਰਬਾਣੀ ਤੇ ਗੁਰਮਤ ਦੀ ਚੰਗੀ ਸੂਝ ਰੱਖਦੇ ਆ, ਨਾਲ ਸੰਥਿਆ ਕਰਾਉਂਦੇ ਨੇ, ਆ ਹੁਣੇ ਹੀ ਉੜਾੜਾ ਪੜਾਉਂਦੇ, ਨਾਲੇ ਅਰਥਾਂ ਦੀ ਬੜੀ ਸੋਝ ਹੈ ਇਹਨਾਂ ਨੂੰ, ਤਾਂ ਬੜਾ ਕਿਰਪਾ ਹੈ, ਹਰ ਕਿਸੇ ਨੂੰ ਬੜੇ ਪ੍ਰੇਮ ਨਾਲ ਤੇ ਨਿਮਰਤਾ ਨਾਲ ਮਿਲਦੇ ਨੇ। ਇਹ ਗੁਣ ਦੇਖ ਦੇਖ ਕੇ ਸਤਿਗੁਰੂ ਮਹਾਰਾਜ ਨੇ ਉਨ੍ਹਾਂ ਨੂੰ ਸਨਮੁਖੀ ਸਿੱਖਾਂ ਵਿਚ ਸ਼ਾਮਲ ਕਰ ਲਿਆ। ਸਨਮੁਖ ਰਹਿਣਾ, ਬਸ ਮੇਰੇ ਕੋਲ ਰਹਿਣਾ। ਸਨਮੁਖੀ ਹੁਣ ਕੌਣ ਹੁੰਦੇ ਨੇ? ਸਨਮੁਖੀ ਸਿੱਖ ਉਹ ਹੁੰਦੇ ਜੋ ਗੁਰੂ ਸਾਹਿਬ ਦੇ ਨੇੜੇ ਜਾਂ ਹਜੂਰੀ ਚ ਹੀ ਰਹਿੰਦੇ ਹੁੰਦੇ। ਸੋ ਇਸ ਕਰਕੇ ਉਹ ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਹਜੂਰੀ ਦੇ ਵਿਚ ਹੀ ਰਹਿਣ ਲੱਗ ਪਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਖਾਸ ਕੰਮ ਪੈਂਦਾ ਨਾ ਤਾਂ ਹਜ਼ੂਰੀ ਸਿੱਖਾਂ ਵਾਂਗ ਬਾਬਾ ਜੀ ਨੂੰ ਖਾਸ ਸੇਵਾ ਦਿੱਤੀ ਜਾਂਦੀ ਸੀ। ਇਹ ਖਾਸ ਫਿਰ ਨੇੜਤਾ ਹੌਲੀ ਹੌਲੀ ਮਿਲਦੀ ਹੈ, ਇਹ ਨਹੀਂ ਹੁੰਦਾ ਕਿ ਪਹਿਲੇ ਦਿਨ ਹੀ ਨੇੜੇ ਲਾ ਲੈਂਦੇ ਨੇ, ਪਹਿਲਾਂ ਦੇਖ ਦੇਖ ਕੇ ਚੰਗੇ ਚੰਗੇ ਗੁਣ ਫਿਰ ਹੌਲੀ ਹੌਲੀ ਨੇੜੇ ਲਾ ਲੈਣਾ। ਪਹਿਲਾਂ ਅਸੀਂ ਬੜੇ ਖੁਸ਼ ਹੋਣਾ, ਆਹ ਮਹਾਂਪੁਰਖਾਂ ਦਾ ਜਾ ਗੁਰਮੁਖ ਸਿੰਘ ਗੜਵਈ ਨੇ ਕਹਿਣਾ, ਅਜਾ ਮਹਾਂਪੁਰਖਾਂ ਦਾ ਪਰਨਾ ਧੋ ਲਿਆ, ਆਹ ਤੂੰ ਆਹ ਬਾਟਾ ਮਾਂਜ ਲਿਆ, ਅਸੀਂ ਇੰਨੇ ਚ ਬੜੇ ਖੁਸ਼ ਰਹੇ, ਮੈਂ ਅੱਜ ਮਹਾਂਪੁਰਖਾਂ ਦਾ ਪਰਨਾ ਧੋ ਕੇ ਲਿਆ, ਅੱਜ ਮੈਂ ਬਾਟਾ, ਫਿਰ ਹੌਲੀ ਹੌਲੀ ਜਾ ਉਥੋਂ ਪ੍ਰਸ਼ਾਦਾ ਲੈ ਕੇ ਆ। ਇੰਨੇ ਚ ਬੜੇ ਖੁਸ਼ ਹੁੰਦੇ ਸੀ ਵੀ ਅੱਜ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਸਮਾਂ ਲੱਗਿਆ ਸਾਨੂੰ, ਜੇ ਕਿਸੇ ਨੂੰ ਪਾਠ ਕਰਨ ਨਾਲ ਬਿਠਾ ਲੈਣ ਤਾਂ ਬਹੁਤ ਚਾਅ ਚੜ੍ਹਦਾ, ਨਹੀਂ ਮੈਨੂੰ ਆਹ ਸੇਵਾ ਮਿਲੀ ਹੈ। ਉਹ ਤੂੰ ਰਾਤ ਨੂੰ ਪਹਿਰੇ ਤੇ ਖੜਿਆ ਕਰ ਮੇਰੇ ਕੋਲ, ਤੂੰ ਪੱਖਾ ਕਰਿਆ ਕਰ ਸਤ ਬਚਨ ਜੀ, ਇਹਨੇ ਨਾਲ ਸਿੰਘ ਬੜੇ ਖੁਸ਼ ਰਹਿੰਦੇ ਵੀ ਮੈਨੂੰ ਮਹਾਂਪੁਰਖਾਂ ਦੀ ਸੇਵਾ ਮਿਲੀ ਹੈ। ਇਸ ਤਰ੍ਹਾਂ ਵੀ ਮੈਂ ਜਾਂ ਉਹੀ ਅੰਦਾਜ਼ਾ ਲਾਉਂਦਾ ਨਾ ਵੀ ਮਹਾਰਾਜ ਵੇਲੇ ਵੀ ਕਿੰਨਾ, ਅਸੀਂ ਵੀ ਕਦੇ ਕਦੇ ਸੋਚਦੇ ਮਹਾਰਾਜ ਵੇਲੇ ਵੀ ਹੁੰਦੇ ਉਦੋਂ ਉਨ੍ਹਾਂ ਦੀ ਸੇਵਾ ਕਰਦੇ ਸੱਚੇ ਪਾਤਸ਼ਾਹ ਦੀ। ਤੋ ਹਜ਼ੂਰੀ ਚ ਰਹਿਣ ਲੱਗ ਪਏ, ਖਾਸ ਕੰਮ ਹੁੰਦਾ ਤਾਂ ਬਾਬਾ ਜੀ ਨੂੰ ਭੇਜਣਾ, ਖਾਸ ਸੇਵਾ ਦੇਣ ਲੱਗ ਪਏ। ਜਦ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਉਦੋਂ ਬਾਬਾ ਜੀ ਵੀ ਨਾਲ ਜਾਂਦੇ ਹੁੰਦੇ ਸੀ। ਮਹਾਰਾਜ ਵੱਲੋਂ ਬਾਬਾ ਦੀਪ ਸਿੰਘ ਨੂੰ ਹਰ ਤਰ੍ਹਾਂ ਦੀ ਵਡਿਆਈ ਮਿਲਦੀ ਰਹੀ। ਬਾਬਾ ਜੀ ਨੇ ਗੁਰੂ ਸੇਵਾ ਦੇ ਨਾਲ ਨਾਲ ਸੰਗਤਾਂ ਦੀ ਸੇਵਾ ਵੀ ਕਰਨੀ, ਸੋ ਉਨ੍ਹਾਂ ਦਾ ਸਿਦਕ ਤੇ ਪ੍ਰੇਮ ਦੇਖ ਕੇ ਸੰਗਤਾਂ ਵਿਚ ਵੀ ਸਤਿਕਾਰ ਵੱਧ ਗਿਆ ਤੇ ਉਨ੍ਹਾਂ ਦੇ ਸਾਥੀ ਉਨ੍ਹਾਂ ਦੀ ਬਹੁਤ ਇੱਜ਼ਤ ਕਰਨ ਲੱਗ ਪਏ। ਸਾਰੀ ਸੰਗਤ ਭਾਈ ਦੀਪ ਸਿੰਘ ਕਰਨ ਲੱਗ ਪਈ, ਸਾਰੇ ਪਾਸੇ ਸਤਿਕਾਰ ਨਾਲ ਹੁਣ ਹੌਲੀ ਹੌਲੀ ਭਾਈ ਦੀਪ ਸਿੰਘ ਜਾਂ ਭਾਈ ਜੀ ਕਹਿ ਕੇ ਬੁਲਾਉਂਦੇ, ਭਾਈ ਸਾਹਿਬ ਸਾਰੇ ਬੜਾ ਸਤਿਕਾਰ ਦੇਣ ਲੱਗ ਪਏ। ਉਨ੍ਹਾਂ ਦਾ ਮਾਣ ਤੇ ਇੱਜ਼ਤ ਦਿਨੋ ਦਿਨ ਵਧਣ ਲੱਗਿਆ। ਉਹ ਜੋ ਵੀ ਬਚਨ ਕਹਿੰਦੇ ਗੁਰੂ ਸਾਹਿਬ ਦੇ ਸਿੱਖ ਖੁਸ਼ੀ ਨਾਲ ਮੰਨ ਲੈਂਦੇ, ਸਾਰੇ ਸਿੰਘ ਉਨ੍ਹਾਂ ਨੂੰ ਹੌਲੀ ਹੌਲੀ ਮੰਨਣ ਲੱਗ ਪਏ ਵੀ ਇਹ ਸਿੰਘ ਚੜ੍ਹਦੀ ਕਲਾ ਵਾਲੇ ਆ। ਇਉਂ ਬਾਬਾ ਜੀ ਆਨੰਦਪੁਰ ਸਾਹਿਬ ਦੀ ਸੰਗਤ ਦਾ ਇੱਕ ਸ਼੍ਰੋਮਣੀ ਸਿੱਖ ਬਣ ਗਏ। ਲੋਕਾਂ ਵੱਲੋਂ ਇੰਨੇ ਮਾਣ ਦੇ ਬਾਵਜੂਦ ਬਾਬਾ ਜੀ ਬਹੁਤ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਂਦੇ ਸੀ। ਇਹ ਨਹੀਂ ਕਿ ਹੁਣ ਮੈਨੂੰ ਸੰਗਤ ਵੱਡਾ ਕਹਿਣ ਲੱਗ ਪਈ ਮੈਂ ਵੱਡਾ ਬਣ ਗਿਆ। ਹਰ ਇੱਕ ਨੂੰ ਆਪਣੀ ਮਿੱਠੀ ਜ਼ਬਾਨ ਨਾਲ ਮੋਹ ਲੈਣਾ। ਬਾਬਾ ਜੀ ਸੋ ਉਸ ਵਕਤ ਬਾਬਾ ਦੀਪ ਸਿੰਘ ਨੂੰ ਆਨੰਦਪੁਰ ਸਾਹਿਬ ਚ ਰਹਿੰਦਿਆਂ ਕੁਝ ਸਮਾਂ ਬਤੀਤ ਹੋਇਆ। ਪਿੰਡ ਪਹੂ ਪਿੰਡ ਤੋਂ ਉਨ੍ਹਾਂ ਦੇ ਮਾਤਾ ਪਿਤਾ ਕੁਝ ਸਬੰਧੀ ਮਹਾਰਾਜ ਦਰਸ਼ਨਾਂ ਲਈ ਆਏ। ਸੋ ਉਸ ਵਕਤ ਉਹ ਬਾਬਾ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਦਾ ਉੱਚਾ ਲੰਬਾ ਕੱਦ ਕਾਟ ਸੋਹਣੀ ਡੀਲ ਡੌਲ ਦੇਖ ਕੇ, ਜਦੋਂ ਪਾਇਆ ਨੀਲਾ ਬਾਣਾ, ਸ਼ਸਤਰ ਸਜਾਏ ਹੋਏ, ਸੋਹਣੇ ਦਸਤਾਰੇ ਸਜਾਏ ਹੋਏ, ਚੰਦ ਤੋੜਾ ਲਾਇਆ, ਕਿਤਨੇ ਸੋਹਣੇ ਲੱਗਦੇ ਹੋਣਗੇ, ਲਾਲ ਚਿਹਰਾ ਤੇ ਛੋਟਾ ਛੋਟਾ ਕਾਲਾ ਦਾੜਾ ਬਾਬਾ ਜੀ ਦਾ, ਤੇ ਦੇਖ ਕੇ ਬੜੇ ਮਾਪੇ ਖੁਸ਼ ਹੋਏ, ਸਾਡਾ ਪੁੱਤ, ਮਾਂ ਬਾਪ ਵੀ ਰੱਬ ਨੇ ਉਹੋ ਜਿਹੇ ਦਿੱਤੇ। ਬਾਬਾ ਦੀਪ ਸਿੰਘ ਜੀ ਨੇ ਦੋਹਰੀ ਦਸਤਾਰ ਸਜਾਈ ਹੋਣੀ ਦਮਾਲਾ ਪਿੰਡ ਤੇ, ਸੋ ਉਸ ਵਕਤ ਪਿਛਲੇ ਪਾਸੇ ਪਿੱਠ ਤੇ ਢਾਲ ਤੇ ਕਮਰ ਤੇ ਸੋਹਣਾ ਗਾਤਰਾ ਸਜਾਇਆ, ਸ੍ਰੀ ਸਾਹਿਬ ਵੱਡੀ ਕਟਾਰ ਨਾਲ, ਸ਼ਸਤਰਾਂ ਦੇ ਬਹੁਤੇ ਸ਼ੌਕੀਨ ਸੀ ਨਾ, ਸਵਾ ਮਨ ਕੱਚੇ ਦਾ ਤਾਂ ਬਾਬਾ ਜੀ ਦਾ ਇਸ ਦਾ ਪ੍ਰਕਾਰ ਦੱਸਦੇ, ਸਾਰਾ ਜਿੰਨਾ ਵੀ ਕਮਰ ਕਸਾ ਸੀ ਸਾਰਾ ਇੰਨਾ ਸੀ। ਉਨ੍ਹਾਂ ਦੇ ਕਰ ਕਮਲਾਂ ਵਿਚ ਤੀਰ ਕਮਾਨ ਸੀ। ਉਹ ਨੱਚਦੇ ਟੱਪਦੇ ਆਏ ਤੇ ਬੜੇ ਜੋਸ਼ੀਲੇ ਸੀ, ਮਾਪਿਆਂ ਨੂੰ ਸੀਸ ਝੁਕਾ ਕੇ ਫਤਿਹ ਬੁਲਾਈ ਆ ਕੇ ਪਿੰਡ ਦਿਆਂ ਦਾ ਹਾਲ ਪੁੱਛਿਆ। ਉਸ ਵਕਤ ਬਾਬਾ ਦੀਪ ਸਿੰਘ ਨੇ ਕੁਝ ਫੌਜੀ ਕਰਤੱਬ ਕਰਕੇ ਦਿਖਾਏ, ਘੋੜ ਸਵਾਰੀ ਦੇਖੋ ਪਿਤਾ ਜੀ, ਮੈਂ ਘੋੜਾ ਹੁਣ ਬਹੁਤ ਤੇਜ਼ ਭਜਾਉਣਾ। ਜਦੋਂ ਘੋੜਾ ਦੜਾਇਆ ਤਾਂ ਉਹ ਜਿਵੇਂ ਹਵਾ ਨਾਲ ਗੱਲਾਂ ਕਰ, ਤੀਰ ਅੰਦਾਜ਼ੀ, ਤਲਵਾਰ ਸ੍ਰੀ ਸਾਹਿਬ ਚਲਾਉਣੀ, ਗੱਤਕੇ ਬਾਜੀ, ਨੇਜਾ ਸੁੱਟਣ, ਸਾਰੇ ਕਰਤੱਬ ਦੇਖ ਕੇ ਮਾਤਾ ਪਿਤਾ ਪਿੰਡ ਵਾਲੇ ਬਹੁਤ ਖੁਸ਼ ਹੈ। ਉਹ ਬੱਲੇ ਭਾਈ ਭਗਤ ਸਿਆਹ ਤੇਰਾ ਬਈ ਭਜੰਗੀ ਸਿੰਘ ਤਾਂ ਦੇਖੋ ਮਹਾਰਾਜ ਦੀ ਕਿੰਨੀ ਸੇਵਾ ਕਰਦਾ, ਕਿੰਨਾ ਚੁਸਤ ਫੁਰਤ ਹੈ, ਕਿੰਨੀ ਚਿਹਰੇ ਤੇ ਲਾਲੀ ਹੈ, ਧੰਨ ਬਾਬਾ ਦੀਪ ਸਿੰਘ ਜੀ। ਪਿੰਡ ਦੇ ਜੋ ਸਬੰਧੀ ਆਏ ਸਨ ਉਹ ਹੈਰਾਨ ਹੋਏ ਜਾਣ ਕਿ ਸਾਡੇ ਪਿੰਡ ਦਾ ਇਹ ਜਿਹਨੂੰ ਅਸੀਂ ਦੀਪਾ ਕਹਿੰਦੇ ਹੁਣ ਬਾਬਾ ਦੀਪ ਸਿੰਘ ਦੇ ਰੂਪ ਚ ਕਿੱਡੇ ਸੋਹਣੇ ਲੱਗਦੇ ਨੇ, ਅਸੀਂ ਤਾਂ ਭਾਈ, ਫੇਰ ਉਹ ਮਾਫੀਆਂ ਮੰਗਦੇ, ਬਾਬਾ ਜੀ ਹੁਣ ਸਾਨੂੰ ਮਾਫ ਕਰ ਦਿਓ, ਸਾਨੂੰ ਕੀ ਪਤਾ ਸੀ ਤੁਸੀਂ ਇੰਨੇ ਮਹਾਨ ਪੁਰਖ ਹੋ, ਇਸ ਕਰਕੇ ਉਹ ਕਿਤਨੇ ਬਹਾਦਰ ਹੋ ਗਏ, ਸਾਰੇ ਤਾਰੀਫ ਕਰਨ ਲੱਗ ਪਏ। ਭਾਈ ਭਗਤ ਸਿੰਘ ਨੇ ਪਰਿਵਾਰ ਸਮੇਤ ਪਹਿਲਾਂ ਵਾਂਗ ਕੋਈ ਦੇਰ ਉਥੇ ਡੇਰਾ ਕੀਤਾ, ਸੇਵਾ ਕੀਤੀ, ਲੰਗਰ ਪਕਾਉਣ ਦੀ ਸੇਵਾ, ਭਾਂਡੇ ਮਾਂਜਣ ਦੀ ਤੇ ਪਾਣੀ ਢੋਣ ਦੀ, ਜਲ ਢੋਣ ਦੀ ਸਾਰੀ ਸੇਵਾ ਕੀਤੀ। ਲੰਗਰ ਲਈ ਜੰਗਲ ਚੋਂ ਲੱਕੜਾਂ ਲਿਆਉਣ ਦੀ ਸੇਵਾ ਵਿਚ ਜੁਟੇ ਰਹੇ ਬਾਬਾ ਦੀਪ ਸਿੰਘ, ਅਤੇ ਕਦੇ ਸੰਗਤਾਂ ਦੀ ਸੇਵਾ ਕਰਦੇ, ਕਦੇ ਪਿੰਡਾਂ ਸਬੰਧੀਆਂ ਦੇਖਭਾਲ ਕਰਦੇ। ਇੱਕ ਮਹੀਨਾ ਭਾਈ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਸਾਰੇ ਪਿੰਡ ਵਾਲੇ ਉੱਥੇ ਰਹੇ। ਜਦੋਂ ਵਾਪਸ ਜਾਣ ਲਈ ਤਿਆਰ ਹੋਏ ਤਾਂ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਆਗਿਆ ਹੋਵੇ ਤਾਂ ਅਸੀਂ ਆਪਣੇ ਪੁੱਤਰ ਨੂੰ ਨਾਲ ਲੈ ਜੀ। ਦਸ਼ਮੇਸ਼ ਪਿਤਾ ਜੀ ਨੇ ਬਾਬਾ ਦੀਪ ਸਿੰਘ ਜੀ ਵੱਲ ਬੜੀ ਮਿਹਰ ਨਾਲ ਨਜ਼ਰ ਨਾਲ ਤੱਕਿਆ। ਉਹਨਾਂ ਨੇ ਉਹ ਬਾਬਾ ਜੀ ਨੂੰ ਪੁੱਛਿਆ, ਕਿਉਂ ਭਾਈ ਦੀਪ ਸਿੰਘ ਤੂੰ ਮਾਤਾ ਪਿਤਾ ਨਾਲ ਘਰ ਜਾਣਾ ਕਿ ਇੱਥੇ ਰਹਿਣਾ? ਦੇਖੋ ਇਹ ਗੱਲ ਦੇ ਵਿੱਚ ਵੀ ਇੱਕ ਰਮਜ ਹੈ, ਰਮਜ ਅੰਦਰੋਂ ਆਪ ਵੀ ਨਹੀਂ ਚਾਹੁੰਦੇ ਹੈਗੇ ਭੇਜਣਾ, ਕਿਉਂਕਿ ਇਹ ਕੁਦਰਤੀ ਮਹਾਂਪੁਰਖਾਂ ਨਾਲ ਰਹਿ ਕੇ ਕਈ ਚੀਜ਼ਾਂ ਦੀ ਰਮਜ ਇਉਂ ਸਮਝ ਲੱਗ ਜਾਂਦੀ ਹੈ। ਆਹ ਜਿਹੜੀ ਗੱਲ ਕਰੀ ਕਿ ਜਾਣਾ ਚਾਹੁੰਦਾ ਕਿ ਰਹਿਣਾ ਚਾਹੁੰਦਾ, ਮਤਲਬ ਕਿ ਆਪਦਾ ਵੀ ਜੀ ਨਹੀਂ ਕਰਦਾ ਭੇਜਣ ਨੂੰ। ਬਾਬਾ ਦੀਪ ਸਿੰਘ ਨੇ ਕਿਹਾ ਜਿਵੇਂ ਆਪਦੀ ਆਗਿਆ ਹੋਵੇ, ਉਹ ਆਗਿਆਕਾਰੀ ਸਿੱਖ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਪਿੱਠ ਤੇ ਥਾਪੜਾ ਦਿੱਤਾ। ਉਨ੍ਹਾਂ ਖੁਸ਼ੀ ਨਾਲ ਬਾਬਾ ਜੀ ਨੂੰ ਮਾਪਿਆਂ ਨਾਲ ਜਾਣ ਦੀ ਆਗਿਆ ਦਿੱਤੀ, ਕਿਉਂਕਿ ਮਾਂ ਬਾਪ ਵੀ ਗੁਰਸਿੱਖ ਨੇ, ਅੰਮ੍ਰਿਤਧਾਰੀ ਸਾਰਾ ਪਿੰਡ। ਮਹਾਰਾਜ ਨੂੰ ਇਹ ਪਤਾ ਸੀ ਜੇ ਪਿੰਡ ਜਾਣਗੇ ਤਾਂ ਉਥੇ ਵੀ ਸੰਥਿਆ ਕਰਾਉਣਗੇ, ਕਿਸੇ ਨੂੰ ਕਥਾ ਸਿਖਾਉਣਗੇ, ਕੋਈ ਪ੍ਰਚਾਰ ਕਰਨਗੇ, ਕੋਈ ਪਿੰਡ ਵਾਲਿਆਂ ਨੂੰ ਅੰਮ੍ਰਿਤ ਵੀ ਛਕਾਉਣਗੇ ਨਾ। ਗੁਰਸਿੱਖ ਤਾਂ ਥਾਂ ਥਾਂ ਤੇ ਜਾ ਕੇ ਪ੍ਰਚਾਰ ਕਰਦੇ ਚੰਗੇ ਲੱਗਦੇ। ਬਾਬਾ ਦੀਪ ਸਿੰਘ ਦੇ ਮਾਪਿਆਂ ਤੇ ਸਾਖ ਸੰਬੰਧੀਆਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਫਿਰ ਬਾਬਾ ਦੀਪ ਸਿੰਘ ਆਪ ਅੱਗੇ ਹੋ ਕੇ ਗੁਰੂ ਦੇ ਚਰਨਾਂ ਚ ਲਿਪਟ ਗਏ, ਨੇਤਰਾਂ ਚ ਜਲ ਭਰ। ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਦੀਪ ਸਿੰਘ ਨੇ ਮਹਾਰਾਜ ਨੂੰ ਬਚਨ ਕੀਤਾ, ਇਹ ਸਤਿਗੁਰੂ ਮਿਹਰ ਦੀ ਨਿਗਾਹ ਰੱਖਣੀ। ਮਹਾਰਾਜ ਨੇ ਉਨ੍ਹਾਂ ਨੂੰ ਦੋਹਾਂ ਬਾਹਾਂ ਤੋਂ ਫੜ ਕੇ ਉਪਰ ਉਠਾਇਆ। ਮਹਾਰਾਜ ਨੇ ਦੇਖੋ ਬਾਬਾ ਜੀ ਨੂੰ ਗਲ ਨਾਲ ਲਾ ਲਿਆ, ਬਈ ਤੂੰ ਤਾਂ ਸਾਡਾ ਲਾਡਲਾ ਪੁੱਤ ਆ, ਮਾਤਾ ਸਾਹਿਬ ਕੌਰ ਦਾ ਲਾਡਲਾ, ਸਾਡਾ ਲਾਡਲਾ ਤੂੰ, ਸੀਨੇ ਨਾਲ ਲਾ। ਤੇ ਬਾਬਾ ਦੀਪ ਸਿੰਘ ਨੂੰ ਹੁਕਮ ਕੀਤਾ, ਭਾਈ ਦੀਪ ਸਿੰਘ ਜੀ ਦੇਖੋ ਦਸਵੇਂ ਪਾਤਸ਼ਾਹ ਵੱਲ ਦੇਖੋ ਕੀ ਕਹਿੰਦੇ ਨੇ। ਹੋਰ ਕੁਛ ਨੀ ਕਿਹਾ, ਕੀ ਬਚਨ ਕੀਤਾ ਬਾਬਾ ਦੀਪ ਸਿੰਘ ਨੂੰ ਜਾਂ ਘਰ ਜਾਣ ਲੱਗੇ, ਨਿਤਨੇਮ ਦਾ ਨਾਗਾ ਨੀ ਕਰਨਾ, ਇਹ ਧਿਆਨ ਰੱਖਣਾ ਚੰਗਾ। ਪੰਜ ਬਾਣੀਆਂ ਆਪਣੇ ਟਾਈਮ ਸਿਰ ਪੜ੍ਹਨੀਆਂ, ਅੰਮ੍ਰਿਤ ਵੇਲਾ ਨੀ ਛੱਡਣਾ, ਰਹਿ ਰਾਤ ਸਮੇਂ ਸਿਰ ਪੜਿਓ, ਸੋਇਲਾ ਪੜ ਕੇ ਸੋਣਾ ਰਾਤ ਨੂੰ, ਦਿਨੇ ਗੁਰੂ ਗੁਰੂ ਜਪਣਾ, ਮੂਲ ਮੰਤਰ ਸੁਖਮਨੀ ਸਾਹਿਬ ਇਹ ਸਾਰਾ ਪਾਠ ਕਰਨਾ ਹੈ ਧਿਆਨ ਨਾਲ, ਪੰਜ ਗ੍ਰੰਥੀ ਵੀ ਕਰਨੀ ਹੈ, ਆਪਣਾ ਜਿੰਨੀ ਬਾਣੀ ਰਹਿ ਚ ਪੱਕੇ ਰਹਿਣਾ, ਭਲਿਆਈ ਨੀ ਪਾਉਣੀ ਹੈ, ਸਿੱਖੀ ਸਿਰ ਤੇ ਭਰੋਸਾ ਰੱਖਣਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਮਾਪਿਆਂ ਨਾਲ ਆਪਣੇ ਪਿੰਡ ਵਾਪਸ ਜਾਣ ਦੀ ਆਗਿਆ ਦਿੱਤੀ। ਇਹ ਦੇਖ ਲੋ ਇਹ ਕਿੰਨਾ ਜ਼ਰੂਰੀ ਕਿਹਾ ਕਿ ਨਿਤਨੇਮ ਜ਼ਰੂਰ ਕਰਨਾ, ਇਹ ਨਾ ਉਹ ਤੋਂ ਜਾ ਕੇ ਪਿੰਡ ਹੁਣ ਤੁਸੀਂ ਪੰਜ ਬਾਣੀਆਂ ਛੱਡ ਦਿਓ, ਨਿਤਨੇਮ ਕਰਨਾ ਸਾਰਾ ਛੱਡ ਦਿਓ। ਆਪਾਂ ਨੂੰ ਵੀ ਇਹ ਪੱਕੀ ਹਦਾਇਤ ਹੈ ਸਾਰਿਆਂ ਨੂੰ, ਕਈ ਸਿੰਘ ਢਲਿਆਈਆਂ ਜਿਹੀਆਂ ਕਰਦੇ ਨਿਤਨੇਮ ਚ, ਕਈ ਗੱਲਾਂ ਤਾਂ ਬਹੁਤ ਮਾਰਦੇ ਆ, ਮੈਂ ਜਾਣ ਕੇ ਨੀ ਪੁੱਛਦਾ ਉਹਨਾਂ ਨੂੰ ਵੀ ਤੂੰ ਪੰਜ ਬਾਣੀਆਂ ਪੜ੍ਹਦਾ ਕਿ ਨਹੀਂ, ਪਤਾ ਤਾਂ ਹੈਗਾ ਵੀ ਪੜ੍ਹਦਾ ਤਾਂ ਹੈ ਨਹੀਂ। ਇਸ ਕਰਕੇ ਸਿੰਘ ਸਾਰੇ ਧਿਆਨ ਦਿਓ, ਜਿੱਥੇ ਵੀ ਕੋਈ ਅੰਮ੍ਰਿਤਧਾਰੀ ਸੁਣਦੇ ਆ ਪੰਜ ਬਾਣੀਆਂ ਚ ਢਲਿਆਈ ਨਾ ਪਾਇਆ ਕਰੋ। ਫੇਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵਿਦਾ ਹੋ ਕੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਤੇ ਸਬੰਧੀਆਂ ਨਾਲ ਪਹੁ ਪਿੰਡ ਆ ਗਏ। ਇੱਥੇ ਆਪਣੇ ਪਰਿਵਾਰ ਵਿਚ ਰਹਿ ਕੇ ਰੋਜ਼ ਆਪਣੇ ਪਿਤਾ ਦੇ ਖੇਤਾਂ ਵਿਚ ਫਿਰ ਹਲ ਵਾਹੁਣ ਲੱਗ ਪਿਆ ਕੇ, ਕਿਉਂਕਿ ਹੁਣ ਘਰ ਦਾ ਕੰਮ ਵੀ ਤਾਂ ਨਾਲ ਕਰਨਾ ਸੀਗਾ। ਇਲਾਕੇ ਚ ਫਿਰ ਤੁਰ ਕੇ ਨੇਕਾਂ ਦਾ ਕੰਮ ਸਵਾਰਦੇ, ਵਾਹਿਗੁਰੂ ਦਾ ਸਿਮਰਨ ਕਰਦੇ ਅਤੇ ਹੋਰਨਾਂ ਨੂੰ ਭਲੇ ਪਾਸੇ ਲਾਉਂਦੇ। ਸਿੰਘ ਦਾ ਜੀਵਨ ਹੀ ਪ੍ਰਚਾਰ ਹੈ, ਸਿੰਘ ਦਾ ਬਾਣਾ ਪਾਇਆ ਹੋਇਆ ਹੀ ਪ੍ਰਚਾਰ ਹੈ। ਆ ਜਿਹੜੇ ਅੱਜ ਕੱਲ ਰਾਗੀ ਜਿੱਥੇ ਆਉਂਦੇ ਨੇ, ਮੈਂ ਸਾਰੀਆਂ ਕਮੇਟੀਆਂ ਨੂੰ ਵੀ ਬੇਨਤੀ ਕਰਦਾ ਹੁੰਦਾ, ਹੁਣ ਵੀ ਕਰਦਾ, ਸੰਗਤਾਂ ਨੂੰ ਵੀ ਕਰਦਾ, ਇਹ ਨਾ ਹੌਲੀ 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 ਬੜੇ ਚਲਾਕੀਆਂ ਜੇ ਮਾਰ ਕੇ ਕਿਰਪਾਨ ਸਾਰੇ ਨੂੰ ਥੱਲੀ ਪਾਉਣ ਲੱਗ ਪਏ, ਤੇ ਹੌਲੀ ਹੌਲੀ ਇਹ ਗਲ ਵਾਲਾ ਪਰਨਾ ਵੀ ਛੱਡਤਾ। ਇਹ ਕਢਾਈਆਂ ਜੇ ਕਰਾ ਕੇ ਨਾ ਕੁੜਤਿਆਂ ਤੇ, ਜਿੱਦਾਂ ਕਲਾਕਾਰ ਹੁੰਦੇ ਨੇ ਗਾਉਣ ਵਾਲੇ, ਏਦਾਂ ਦੇ ਬਣ ਗਏ ਰਾਗੀ ਹੁਣ। ਜੇ ਗਾਤਰਾ ਪਾ ਲਓਗੇ ਉੱਪਰ ਦੀ, ਸੰਗਤ ਤੇ ਪ੍ਰਭਾਵ ਪਾਊਗਾ ਚੰਗਾ, ਸੰਗਤ ਪਾਊਗੀ, ਨਿੱਕੇ ਨਿਆਣੇ ਦੇਖਣਗੇ। ਪੋਸਟਰ ਹੈ ਸਿੰਘ, ਤੁਰਿਆ ਫਿਰਦਾ ਹੀ ਪੋਸਟਰ ਹੁੰਦਾ, ਜੀਵਨ ਉਹਦਾ, ਉਹਦਾ ਬਾਣਾ, ਉਹਦੀ ਸਾਰੀ ਹਰਕਤ ਨੂੰ ਦੇਖ ਕੇ ਹੋਰ ਸਾਰੇ ਵੀ ਉਸ ਪਾਸੇ ਲੱਗਦੇ ਨੇ। ਜੇ ਪ੍ਰਚਾਰਕ ਹੀ ਢਿੱਲੇ ਪੈ ਗਏ ਤਾਂ ਸਾਰੀ ਦੁਨੀਆ ਹੀ ਮਨ ਨੂੰ ਢਿੱਲੀ ਪਏ। ਪ੍ਰਚਾਰਕ ਦੀ ਤਾਂ ਇੱਕ ਗੱਲ ਨੂੰ ਲੋਕ ਇਉਂ ਭੱਜ ਕੇ ਫੜਦੇ ਨੇ, ਜਿਵੇਂ चिट्टे चादर दे उत्ते काला दाग फट दिख जांदा। इस करके फिर बाबा जी सारे लोगों नूं गुरमत दी गौरवता दस दे प्रचार कर दे गुरु गोबिंद सिंह साहिब महाराज दे कोल रह के जो कुछ देखिया सिखिया उन्हां नूं वर्णन कर दे। इहनूं आपां कहिंदे लाइव देखना सी सारा कुछ। कहिंदे जी सीधा प्रोग्राम आ रहा बाबा जी साहब दसवें पातशाह को रह के सारा कुछ देख के जदों अखी चिट्ठा हाल श्री आनंदपुर साहब का सुनाया ਉਹ ਬੜੇ ਲੋਕੀ ਤਿਆਰ ਹੋ ਗਏ ਭਾਈ ਅਸੀਂ ਵੀ ਜਾਣਾ ਅਸੀਂ ਵੀ ਦਰਸ਼ਨ ਕਰਨੇ ਅਸੀਂ ਵੀ ਅੰਮ੍ਰਿਤ ਛਕਣਾ। ਸਾਰੀ ਸੰਗਤ ਦੇਖੋ ਹੌਲੀ ਹੌਲੀ ਇੱਕ ਬਾਬਾ ਜੀ ਦਾ ਆਪਣਾ ਭਜਨ ਬੰਦਗੀ ਦਾ ਪ੍ਰਤਾਪ ਪਿਛਲੇ ਜਨਮਾਂ ਦੀ ਕਮਾਈ ਜਿੱਦਣੋਂ ਲੰਘ ਜਾਣਾ ਲੋਕਾਂ ਨੇ ਖੜੇ ਦੇਖਦੇ ਹੀ ਰਹਿਣਾ ਉਹ ਬਾਬਾ ਦੀਪ ਸਿੰਘ ਜੀ ਉਹ ਬਾਬਾ ਮਾਂ ਮੈਂ ਵੀ ਅੰਮ੍ਰਿਤ ਛਕਣਾ ਲੋਕਾਂ ਨਿਆਣਿਆਂ ਨੇ ਕਹਿਣਾ ਮਾਂ ਮੈਂ ਵੀ ਚੋਲਾ ਪਾਉਣਾ ਮੈਂ ਵੀ ਗਾਤਰਾ ਪਾਉਣਾ ਮੈਂ ਵੀ ਘੋੜੇ ਦੀ ਸਵਾਰੀ ਕਰਨੀ ਹੈ ਮੈਂ ਵੀ ਬਰਛਾ ਚਲਾਉਣਾ। ਬਾਬਾ ਦਾ ਜੀਵਨ ਦੇਖ ਕੇ ਉਤਸ਼ਾਹਿਤ ਹੋ ਜਾਂਦੇ ਸੀ। ਬਾਬਾ ਜੀ ਸਾਰਿਆਂ ਨੂੰ ਸਤਿਗੁਰਾਂ ਦੇ ਚਰਨੀ ਲੱਗਣ ਲਈ ਪ੍ਰੇਰਦੇ। ਗੁਰੂ ਘਰ ਦੇ ਕਈ ਸ਼ਰਧਾਲੂ ਬਾਬਾ ਦੀਪ ਸਿੰਘ ਨੂੰ ਮਿਲਣ ਆਉਂਦੇ। ਉਹ ਗੁਰੂ ਮਹਾਰਾਜ ਦੀਆਂ ਸਾਖੀਆਂ ਤੇ ਸਿੱਖਿਆ ਸੁਣ ਕੇ ਪ੍ਰਸੰਨ ਹੋ ਕੇ ਮੁੜਦੇ ਨਾਲੇ ਚਾਅ ਚੜ ਜਾਂਦਾ ਵੀ ਉਥੋਂ ਆਏ ਨੇ ਬਾਬਾ ਜੀ ਦਸਵੇਂ ਪਾਤਸ਼ਾਹ ਕੋਲੋਂ ਇਲਾਕੇ ਦੇ ਲੋਕਾਂ ਨੇ ਦਰਸ਼ਨ ਕਰਨ ਆਉਣੇ ਵੀ ਉਥੋਂ ਆਏ ਨੇ। ਇਸ ਕਰਕੇ ਬੜਾ ਚਾਅ ਹੁੰਦਾ ਸੀ ਸਾਰਿਆਂ ਨੂੰ। ਇਉਂ ਬਾਬਾ ਜੀ ਨੇ ਆਪਣੀ ਜਵਾਨੀ ਦੀ ਉਮਰ ਵਿਚ ਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ। ਭਾਈ ਸੁੱਚੀ ਕਿਰਤ ਕਰਨੀ ਮਿੱਠੇ ਬੋਲ ਬੋਲਣੇ ਸਿੱਖੀ ਸਿਦਕ ਤੇ ਲੋਕ ਸੇਵਾ ਉਹਨਾਂ ਦੇ ਗੁਣ ਸੀ। ਬੜਾ ਕਮਾਲ ਦਾ ਜੀਵਨ ਹੈ। ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਸਾਰੇ ਸ਼ੁਭ ਗੁਣਾਂ ਦੇ ਖਜ਼ਾਨੇ। ਧੰਨ ਬਾਬਾ ਦੀਪ ਸਿੰਘ ਜੀ ਐਵੇਂ ਨਹੀਂ ਟਕਸਾਲ ਦੀ ਸੇਵਾ ਸੌਂਪੀ ਇਹੋ ਜਿਹੇ ਮਹਾਂਪੁਰਖਾਂ ਨੂੰ। ਇਸ ਕਰਕੇ ਧੰਨ ਬਾਬਾ ਭਾਈ ਮਨੀ ਸਿੰਘ ਜੀ ਐਵੇਂ ਨੀ ਸੇਵਾ ਸੌਂਪੀ ਮਹਾਨ ਹਸਤੀਆਂ ਨੂੰ 48 ਸਿੰਘਾਂ ਦੇ ਵਿਚੋਂ ਕੱਢ ਲਿਆ ਵੱਖਰੇ ਦੋਨਾਂ ਨੇ ਸੇਵਾ ਕਰਨੀ ਹੈ ਸੰਥਿਆ ਕਰਾਉਣੀ ਹੈ ਕਥਾ ਸਿਖਾਉਣੀ ਹੈ ਤੁਸੀਂ ਅੱਗੇ ਸਾਰਿਆਂ ਸਿੰਘਾਂ ਨੂੰ ਪੰਥ ਦੇ ਵਿਚ ਭਾਈ ਸੇਵਾ ਕਰਨੀ ਹੈ ਤੁਸੀਂ ਕਿੱਧਰ ਚੱਲੇ ਹੋ। ਥੋੜੇ ਸਮੇਂ ਵਿਚ ਹੀ ਬਾਬਾ ਦੀਪ ਸਿੰਘ ਜੀ ਇਲਾਕੇ ਚ ਬਹੁਤ ਹਰਮਨ ਪਿਆਰੇ ਹੋ ਗਏ। ਹੌਲੀ ਹੌਲੀ ਉਹਨਾਂ ਦੇ ਸੱਚੇ ਤੇ ਉੱਚੇ ਗੁਣਾਂ ਦੀ ਖੁਸ਼ਬੂ ਫੈਲ ਗਈ ਦੂਰ ਤੱਕ। ਕਿਸੇ ਦੇ ਘਰੇ ਖੁਸ਼ਬੂ ਹੋਵੇ ਨਾ ਚੰਗੀ ਸੋਹਣੀ ਅਗਰਬੱਤੀ ਕਈ ਵਾਰ ਲਾਈ ਹੋਵੇ ਸਾਰੇ ਇਲਾਕੇ ਚ ਪਤਾ ਲੱਗ ਜਾਂਦਾ ਕਿ ਇੱਥੇ ਅਗਰਬੱਤੀ ਲੱਗੀ ਖੁਸ਼ਬੂ ਖੁਸ਼ਬੂ ਨੂੰ ਲੋਕ ਸੁਣ ਕੇ ਆਪੇ ਉੱਥੇ ਆ ਜਾਂਦੇ ਹੁੰਦੇ ਨੇ। ਇਹ ਆ ਗੁਰਮੁਖਾਂ ਦੀ ਖੁਸ਼ਬੂ ਹੁੰਦੀ ਹੈ ਆਪੇ ਹੌਲੀ ਹੌਲੀ ਸਾਰੀ ਸੰਗਤ ਆ ਜਾਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ 1704 ਈਸਵੀ ਵਿਚ ਕਈ ਪਿੰਡਾਂ ਤੋਂ ਨਗਰਾਂ ਤੋਂ ਹੁੰਦੇ ਹੋਏ ਪਿੰਡ ਸਾਬੋ ਕੇ ਤਲਵੰਡੀ ਜ਼ਿਲ੍ਹਾ ਬਠਿੰਡਾ ਚ ਪਹੁੰਚ ਗਏ। ਜਦੋਂ ਇੱਥੇ ਗੁਰੂ ਸਾਹਿਬ ਨੇ ਥੋੜਾ ਸਮਾਂ ਆਰਾਮ ਕੀਤਾ ਸੋ ਇਸ ਸਥਾਨ ਨੂੰ ਅੱਜ ਕੱਲ ਵੀ ਆਪਾਂ ਦਮਦਮਾ ਸਾਹਿਬ ਦੇ ਨਾਂ ਨਾਲ ਯਾਦ ਕਰਦੇ ਹਾਂ ਸਾਬੋ ਕੇ ਤਲਵੰਡੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੀ ਦੇਰ ਤੋਂ ਬਾਅਦ ਇੱਥੇ ਕਮਰ ਕਸਾ ਖੋਲਿਆ ਤੇ ਦਮ ਲਿਆ ਇਸ ਕਰਕੇ ਦਮਦਮਾ ਸਾਹਿਬ ਨਾਂ ਪਿਆ। ਇਸੇ ਲਈ ਦਮਦਮਾ ਸਾਹਿਬ ਪ੍ਰਸਿੱਧ ਹੋ ਗਿਆ ਨਾਮ। ਸੋ ਡੱਲੇ ਸਿੱਖਾਂ ਦਾ ਪ੍ਰੇਮ ਦੇਖ ਕੇ ਇੱਥੇ ਗੁਰੂ ਮਹਾਰਾਜ ਲਗਭਗ 9.5 ਮਹੀਨੇ ਰਹੇ। 9.5 ਮਹੀਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਪਾਠ ਲਿਖਵਾਉਣਾ ਸ਼ਾਮ ਨੂੰ ਕਥਾ ਕਰਨੀ 9 ਮਹੀਨੇ 9 ਦਿਨ 9 ਘੜੀਆਂ 9 ਪਲ ਇਹ ਸਮਾਂ ਲੱਗਿਆ ਸੀ। ਆਪ ਜੀ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਵਿਚ ਪ੍ਰਵੀਨ ਹੋਣ ਦੀ ਸਿੱਖਿਆ ਦਿੱਤੀ ਅਤੇ ਗੁਰਮਤ ਪ੍ਰਚਾਰ ਲਈ ਤਿਆਰ ਕੀਤਾ ਸਿੰਘ ਸਜਾਇਆ ਅੰਮ੍ਰਿਤ ਛਕਾਇਆ। ਸਭ ਤੋਂ ਪਹਿਲਾਂ ਆਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਸੰਪੂਰਨ ਕਰਵਾਉਣ ਵੱਲ ਧਿਆਨ ਦਿੱਤਾ ਸਾਰੀ ਵਿਉਂਤ ਬਣ ਗਈ ਤਾਂ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਆਗਿਆ ਦਿੱਤੀ ਕਿ ਭਾਈ ਦੀਪ ਸਿੰਘ ਨੂੰ ਸੱਦ ਲਓ। ਉਸ ਵੇਲੇ ਇਕ ਸੇਵਕ ਨੂੰ ਬੁਲਾ ਕੇ ਸਾਰੀ ਗੱਲ ਸਮਝਾ ਕੇ ਪਹੁ ਪਿੰਡ ਭੇਜਿਆ। ਸੋ ਉਨ੍ਹਾਂ ਨੂੰ ਆਖਿਆ ਗਿਆ ਕਿ ਉਹ ਭਾਈ ਦੀਪ ਸਿੰਘ ਨੂੰ ਨਾਲ ਲੈ ਕੇ ਹੀ ਆਉਣ। ਸੇਵਕ ਹੁਕਮ ਸੁਣਦਿਆਂ ਹੀ ਮਹਾਰਾਜ ਨੂੰ ਅਦਬ ਨਾਲ ਮੱਥਾ ਟੇਕ ਕੇ ਤੁਰ ਪਿਆ। ਮਾਲਵੇ ਦਾ ਇਲਾਕਾ ਲੰਘ ਕੇ ਪੈਂਡਾ ਕਰਦੇ ਹੋਏ ਸੇਵਕ ਮਾਝੇ ਵਿਚ ਆ ਪਹੁੰਚਿਆ। ਪਹੁ ਪਿੰਡ ਵਿਚ ਪਹੁੰਚ ਕੇ ਉਹ ਭਾਈ ਦੀਪ ਸਿੰਘ ਨੂੰ ਮਿਲਿਆ। ਭਾਈ ਦੀਪ ਸਿੰਘ ਨੂੰ ਜਦ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਸੱਦਿਆ ਉਹ ਤਾਂ ਭਾਈ ਇੰਨਾ ਚਾਅ ਚੜ ਗਿਆ ਖੁਸ਼ ਹੋ ਗਏ ਵੀ ਹੁਣੇ ਚੱਲ ਪਈ ਆਪਾਂ। ਮਹਾਰਾਜ ਸੱਚੇ ਪਾਤਸ਼ਾਹ ਸੇਵਕ ਨੂੰ 1-2 ਦਿਨ ਫਿਰ ਆਪਣੇ ਕੋਲ ਠਹਿਰਾਇਆ ਵੀ ਥੱਕੇ ਆਏ ਹੋ ਫਿਰ ਆਪਾਂ ਚੱਲਦੇ ਹਾਂ। ਬੜੇ ਪ੍ਰੇਮ ਨਾਲ ਸੇਵਾ ਕੀਤੀ ਨਾਲੇ ਸੰਗਤਾਂ ਨੂੰ ਮਿਲਾਇਆ ਵੀ ਆਹ ਦੇਖੋ ਭਾਈ ਮਹਾਰਾਜ ਕੋਲੋਂ ਸਿੰਘ ਆਇਆ ਇਹ ਮੈਨੂੰ ਲੈਣ ਲਈ ਆਇਆ। ਪਿੰਡ ਵਾਲੇ ਉਹਦੀ ਸੇਵਾ ਕਰਨ ਲੱਗ ਪਏ। ਦਸਵੇਂ ਪਾਤਸ਼ਾਹ ਕੋਲੋਂ ਸਿੰਘ ਆਇਆ ਹੈ। ਸਾਰੇ ਪਿੰਡ ਵਿਚ ਖਬਰ ਫੈਲ ਗਈ ਕਿ ਬਾਬਾ ਜੀ ਮੁੜ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਜਾ ਰਹੇ ਨੇ। ਬਾਬਾ ਜੀ ਦੀ ਸੰਗਤ ਕਰਨ ਵਾਲੇ ਪਿੰਡ ਵਿਚੋਂ ਹੋਰ ਇਧਰੋਂ ਇਲਾਕੇ ਚੋਂ ਇਕੱਠੇ ਹੋ ਕੇ ਆ ਗਏ, ਸ਼ਰਧਾਲੂ ਬਣ ਗਏ। ਅੱਛਾ, ਮਹਾਰਾਜ ਕੋਲ ਜਾ ਰਹੇ ਹੋ ਤੁਸੀਂ, ਉਨ੍ਹਾਂ ਦੇ ਮਨ ਵਿਚ ਵੀ ਗੁਰੂ ਮਹਾਰਾਜ ਦਰਸ਼ਨ ਕਰਨ ਤੇ ਅੰਮ੍ਰਿਤ ਛਕਣ ਦੀ ਇੱਛਾ ਪੈਦਾ ਹੋ ਗਈ। ਉਨ੍ਹਾਂ ਵਿਚੋਂ ਕਈ ਬਾਬਾ ਦੀਪ ਸਿੰਘ ਜੀ ਨਾਲ ਗੁਰੂ ਦੇ ਦਰਸ਼ਨ ਲਈ ਤਿਆਰ ਹੋ ਗਏ, ਚਲੋ ਸਾਰਾ ਜਥਾ ਬਣਾ ਕੇ ਚਲਦੇ ਆ। ਫਿਰ ਉਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਤੁਰ ਪਏ, ਰਸਤੇ ਵਿਚ ਸ਼ਬਦ ਕੀਰਤਨ ਤੇ ਗੁਰਮਤ ਦਾ ਪ੍ਰਚਾਰ ਕਰਦੇ ਗਏ। ਰਸਤੇ ਵਿਚੋਂ ਵੀ ਕੁਝ ਸੰਗਤਾਂ ਨਾਲ ਲੈ ਕੇ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹਜੂਰੀ ਚ ਜਾ ਕੇ ਹਾਜ਼ਰ ਹੋ ਗਏ। ਇਕ ਅੱਧਾ ਦਿਨ ਆਰਾਮ ਕੀਤਾ ਤਾਂ ਮਹਾਰਾਜ ਨੇ ਬਾਬਾ ਜੀ ਨੂੰ ਪਿਆਰ ਨਾਲ ਆਪਣੇ ਕੋਲ ਬਿਠਾਇਆ। ਆ ਜਾਓ ਭਾਈ ਦੀਪ ਸਿੰਘ, ਆ ਜਾਓ ਭਾਈ। ਫਿਰ ਭਾਈ ਮਨੀ ਸਿੰਘ ਨੂੰ ਬੁਲਾ ਲਿਆ ਤੇ ਕਿਹਾ, ਭਾਈ ਦੀਪ ਸਿੰਘ ਜੀ, ਤੁਸਾਂ ਭਾਈ ਮਨੀ ਸਿੰਘ ਨਾਲ ਮਿਲ ਕੇ ਗੁਰਬਾਣੀ ਦੇ ਸਰੂਪ ਤਿਆਰ ਕਰਨੇ ਨੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਧੀਰਮਲ ਕੋਲ ਵੀ ਸਿੰਘ ਭੇਜੇ ਪਰ ਉਹਨੇ ਸਰੂਪ ਦੇਣ ਤੋਂ ਨਾਂਹ ਕਰ ਦਿੱਤੀ। ਫਿਰ ਉਨ੍ਹਾਂ ਨੇ ਜਦੋਂ ਆ ਕੇ ਕਿਹਾ, ਉਹ ਕਹਿੰਦੇ ਜੇ ਗੁਰੂ ਆਪਣੇ ਆਪ ਨੂੰ ਕਹਾਉਂਦੇ ਨੇ ਅੰਤਰਜਾਮਤਾ ਨਾਲ ਆਪੇ ਹੀ ਲਿਖ ਲੈਣ। ਮਹਾਰਾਜ ਕਹਿੰਦੇ ਠੀਕ ਹੈ ਬਈ। ਸਰੂਪ ਇਕ ਭਾਈ ਕੀ ਡਰੋਲੀ ਵੀ ਉਸ ਵਕਤ ਸੀ, ਪਰ ਮਹਾਰਾਜ ਨੇ ਕਿਹਾ ਹੁਣ ਸਿੱਖਾਂ ਦੇ ਮਨ ਚ ਕਿਤੇ ਸ਼ੰਕਾ ਹੀ ਨਾ ਹੋ ਜੇ ਵੀ ਹੁਣ ਸਾਰਾ ਸਰੂਪ ਅੰਤਰਜਾਮਤਾ ਨਾਲ ਹੀ ਲਿਖਾਇਆ। ਜਿੰਨੇ ਵੀ ਹੁਣ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ, ਉਨ੍ਹਾਂ ਸਰੂਪਾਂ ਦੇ ਅਗਲੇ ਪਾਸੇ ਦੇਖੋ ਲਿਖਿਆ ਬੀੜ ਦਮਦਮੀ, ਕਿ ਦਮਦਮੀ ਬੀੜ ਹੈ। ਦਮਦਮਾ ਸਾਹਿਬ ਤੋਂ ਰਚੀ ਦਮਦਮੀ ਬੀੜ, ਦਮਦਮੀ ਟਕਸਾਲ। ਇਹ ਉਹ ਕਈ ਕਹਿੰਦੇ ਦਮਦਮੀ ਟਕਸਾਲ ਹੋਈ ਨੀ, ਇਹ ਸਾਖੀਆਂ ਨੀ ਹੋਈਆਂ। ਸੋ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ, ਇੱਡਾ ਵੱਡਾ ਇਤਿਹਾਸ ਹੈ, ਇੰਨਾ ਸਭ ਕੁਝ ਹੋ ਗਿਆ, ਸਾਰਾ ਕੁਝ ਚੁਰਾਸੀ ਚ ਦੇਖਿਆ, ਹਾਲੇ ਕਹਿੰਦੇ ਹੋਈ ਨੀ ਟਕਸਾਲ। ਠੀਕ ਹੈ, ਹੌਲੀ ਹੌਲੀ ਤੁਸੀਂ ਇਹੀ ਕਹੋਗੇ ਵੀ ਸਾਡਾ ਤਾਂ ਕੋਈ ਪਿਓ ਹੀ ਨੀ ਹੈਗਾ ਬਾਬਾ, ਨਾ ਬਾਬਾ ਦੀਪ ਸਿੰਘ ਹੋਇਆ, ਨਾ ਦਸਵੇਂ ਪਾਤਸ਼ਾਹ ਹੋਇਆ, ਖਬਰੇ ਤੁਸੀਂ ਕੀ ਮਿੱਥ ਕੇ ਬੈਠੇ ਹੋ ਸਾਰੇ ਜਾਣੇ। ਚਲੋ ਰਹੋ ਵਿਚਾਰ, ਤੁਹਾਡੀਆਂ ਗੱਲਾਂ ਤਾਂ ਅਸੀਂ ਮਨਾਉਂਦੇ ਹੀ ਨਹੀਂ, ਵੀ ਬੁਰਾ ਵੀ ਮਨਾਉਂਦੇ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਕਰਾਂਗੇ, ਅਸੀਂ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਕੇ ਅਰਦਾਸ ਕਰਾਂਗੇ ਕਿ ਬਾਬਾ ਜੀ ਜੇ ਦਮਦਮੀ ਟਕਸਾਲ ਹੈ ਨਾ, ਤੁਸੀਂ ਉਹਦੇ ਮੁਖੀ ਹੋ। ਤਾਂ ਇਹ ਜਿਹੜੇ ਬੰਦੇ ਕਹਿੰਦੇ ਨਾ ਟਕਸਾਲ ਹੋਈ ਹੀ ਨਹੀਂ, ਤਾਂ ਬਾਬਾ ਜੀ ਤੁਸੀਂ ਫਿਰ ਹੁਣ ਉਹਨਾਂ ਨੂੰ ਮਾੜਾ ਜਿਹਾ ਸਮਝਾ ਦਿਓ ਤਰੀਕੇ ਨਾਲ, ਅਸੀਂ ਤਾਂ ਨਹੀਂ ਹੁਣ ਕੁਛ ਕਹਿੰਦੇ ਉਹਨਾਂ ਨੂੰ। ਇਸ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਇਹ ਹੁਕਮ ਹੋਇਆ। ਭਾਈ ਦੀਪ ਸਿੰਘ ਨੇ ਹੁਕਮ ਸੁਣਦੇ ਸਿਰ ਝੁਕਾਇਆ। ਇਹ 1705 ਈਸਵੀ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਤੰਬੂ ਲਗਵਾਇਆ ਜਿਸ ਵਿਚ ਆਪ ਬਿਰਾਜਮਾਨ ਹੋ ਗਏ। ਭਾਈ ਮਨੀ ਸਿੰਘ ਨੂੰ ਕੋਲ ਬਿਠਾ ਕੇ ਬਾਣੀ ਲਿਖਵਾਉਣ ਲੱਗੇ। ਬਾਬਾ ਦੀਪ ਸਿੰਘ ਦੀ ਡਿਊਟੀ ਸੀ ਸਾਰੀ ਲਿਖਣ ਸਮੱਗਰੀ ਤੁਸੀਂ ਤਿਆਰ ਕਰਨੀ ਹੈ ਤੇ ਹੋਰ ਹਰ ਪ੍ਰਕਾਰ ਦੀ ਸਹਾਇਤਾ ਨਾਲ ਕਰਨੀ ਹੈ। ਇੱਥੇ ਸਵੇਰ ਤੇ ਸ਼ਾਮ ਦੋਨਾਂ ਵੇਲੇ ਦੀਵਾਨ ਸਜਦੇ, ਸਵੇਰੇ ਮਹਾਰਾਜ ਬਾਣੀ ਲਿਖਵਾਉਂਦੇ, ਸ਼ਾਮ ਨੂੰ ਕਥਾ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ, ਕਥਾ ਕੀਰਤਨ ਹੁੰਦਾ, ਮਹਾਰਾਜ ਜੀ ਸਿੱਖਾਂ ਨੂੰ ਰਹਿਤ ਵਿਚ ਪੱਕਿਆਂ ਰਹਿਣ ਲਈ ਪ੍ਰੇਰਦੇ, ਉਹ ਸੰਗਤਾਂ ਨੂੰ ਹਰ ਵੇਲੇ ਤਿਆਰ ਬਰ ਤਿਆਰ ਰਹਿਣ ਦਾ ਹੁਕਮ ਕਰਦੇ। ਮਹਾਰਾਜ ਜੀ ਸਿੱਖਾਂ ਨੂੰ ਸੰਬੋਧਨ ਕਰਕੇ ਕਹਿੰਦੇ ਸਾਡੇ ਸਿੱਖਾਂ ਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ। ਸਵੇਰ ਦੇ ਦੀਵਾਨ ਉਪਰੰਤ ਮਹਾਰਾਜ ਸਾਰਾ ਦਿਨ ਸਰੂਪ ਦੀ ਤਿਆਰੀ ਵੀ ਦੇ ਕੰਮ ਵਿਚ ਰਹਿੰਦੇ। ਭਾਈ ਮਨੀ ਸਿੰਘ ਤੇ ਭਾਈ ਦੀਪ ਸਿੰਘ ਇਸ ਪਵਿੱਤਰ ਕਾਰਜ ਵਿਚ ਉਨ੍ਹਾਂ ਦੀ ਨਾਲ ਨਾਲ ਸੇਵਾ ਕਰਦੇ। ਲਗਭਗ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿਚ ਸਰੂਪ ਤਿਆਰ ਹੋਇਆ। ਸ਼ਾਮ ਨੂੰ ਕਥਾ ਹੁੰਦੀ ਰਹਿੰਦੀ। ਸੋ ਸ੍ਰੀ ਦਮਦਮਾ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ ਸੀ, ਇਸ ਲਈ ਇਹ ਸਰੂਪ ਦਾ ਨਾਮ ਹੀ ਦਮਦਮਾ ਸਾਹਿਬ ਵਾਲਾ ਬੀੜ ਲਿਖਿਆ ਹੁੰਦਾ। ਦਮਦਮਾ ਬੀੜ ਦਮਦਮੀ ਤੇ ਨਾਲ ਨਾਲ ਪ੍ਰਸਿੱਧ ਹੈ। 3 ਸਾਲ ਦਮਦਮਾ ਸਾਹਿਬ ਦੇ ਵਿਚ ਸੇਵਾ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਿਆਰ ਹੋਣ ਉਪਰੰਤ ਥੋੜੇ ਸਮੇਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਠਹਿਰੇ। ਫਿਰ ਆਪ ਨੇ ਦੱਖਣ ਦੀ ਤਿਆਰੀ ਕੀਤੀ। ਬਾਬਾ ਦੀਪ ਸਿੰਘ ਦੀ ਨਿਸ਼ਕਾਮ ਸੇਵਾ ਤੇ ਕਾਬਲੀਅਤ ਦੇਖ ਕੇ ਮਹਾਰਾਜ ਖੁਸ਼ ਹੋ ਗਏ। ਇਸ ਲਈ ਮਹਾਰਾਜ ਨੇ ਇਸ ਸਥਾਨ ਦੀ ਸੇਵਾ ਸੰਭਾਲ ਦਾ ਕੰਮ ਜਿਹੜਾ ਬਾਬਾ ਜੀ ਦੇ ਸਪੁਰਦ ਕਰ ਦਿੱਤਾ। ਮਹਾਰਾਜ ਨੇ ਆਗਿਆ ਕੀਤੀ, ਭਾਈ ਦੀਪ ਸਿੰਘ, ਭਾਈ ਤੁਸੀਂ ਇੱਥੇ ਰਹਿ ਕੇ ਗੁਰਮਤ ਦਾ ਪ੍ਰਚਾਰ ਕਰੋ, ਇਸ ਸਥਾਨ ਦੀ ਉਸਾਰੀ ਕਰਵਾਓ, ਭਾਈ ਗੁਰਬਾਣੀ ਲਿਖੋ ਤੇ ਲਿਖਵਾਓ, ਸਿੱਖਾਂ ਨੂੰ ਗੁਰਮੁਖੀ ਪੜਵਾਓ ਅਤੇ ਪਾਠ ਦਾ ਅਭਿਆਸ ਕਰਾਓ। ਭਾਈ ਦੀਪ ਸਿੰਘ ਨੇ ਗੁਰੂ ਮਹਾਰਾਜ ਦੇ ਹੁਕਮ ਅੱਗੇ ਸਿਰ ਚੁਕਾਇਆ। ਇਹ ਬਾਬਾ ਦੀਪ ਸਿੰਘ ਦੀ ਡਿਊਟੀ ਲੱਗੀ, ਭਾਈ ਮਨੀ ਸਿੰਘ ਸਾਹਿਬ ਦੀ ਸੇਵਾ ਲੱਗੀ। ਮਾਤਾ ਸਾਹਿਬ ਕੌਰ ਦੇ ਜੀਵਨ ਚ ਆਪਾਂ ਸੁਣਿਆ ਕਿ ਮਾਤਾ ਸੁੰਦਰ ਕੌਰ ਹੁਣਾਂ ਨੇ ਵੀ 40 ਸਾਲ ਦਸਵੇਂ ਪਾਤਸ਼ਾਹ ਦੇ ਬਾਅਦ ਸੇਵਾ ਕੀਤੀ ਹੈ। ਭਾਈ ਮਨੀ ਸਿੰਘ ਦੀ ਸੇਵਾ ਹਰਿਮੰਦਰ ਸਾਹਿਬ ਲਾਈ ਮਾਤਾ ਸਾਹਿਬ ਕੌਰ ਜੀ ਹੁਣਾਂ ਨੇ, ਮਾਤਾਵਾਂ ਨੇ ਮਿਲ ਕੇ। ਇਸ ਕਰਕੇ ਉਹ ਗੱਲਾਂ ਨੂੰ ਭੁਲਾਉਣਾ ਨਹੀਂ ਚਾਹੀਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੁਝ ਸੰਗਤ ਨੂੰ ਨਾਲ ਲੈ ਕੇ ਦੱਖਣ ਵੱਲ ਤੁਰਨ ਲੱਗੇ। ਬਾਬਾ ਜੀ ਬਰਾਗ ਚ ਆ ਗਏ, ਉਨ੍ਹਾਂ ਦੀਆਂ ਅੱਖਾਂ ਚ ਅੱਥਰੂ ਆ ਗਏ। ਮਹਾਰਾਜ ਢਾਰਸ ਦਿੱਤੀ, ਗਲ ਨਾਲ ਲਾਇਆ ਤੇ ਚੜ੍ਹਦੀ ਕਲਾ ਚ ਰਹਿਣ ਦਾ ਹੁਕਮ ਕੀਤਾ। ਉਥੋਂ ਇਸ ਪ੍ਰਕਾਰ ਇਉਂ ਬਾਬਾ ਦੀਪ ਸਿੰਘ ਜੀ ਗੁਰੂ ਮਹਾਰਾਜ ਦੇ ਨਾਲ ਲਗਭਗ 10 ਮਹੀਨੇ ਰਹੇ। ਮਹਾਰਾਜ ਜਾਣ ਤੋਂ ਮਗਰੋਂ ਬਾਬਾ ਜੀ ਨੇ ਸੋ ਬਾਬਾ ਦੀਪ ਸਿੰਘ 2 ਸਾਲ ਤੋਂ ਵੱਧ ਉਥੇ ਰਹੇ। ਇਸ ਤਰ੍ਹਾਂ ਉਨ੍ਹਾਂ ਨੇ ਲਗਭਗ 3 ਸਾਲ ਦਮਦਮਾ ਸਾਹਿਬ, ਪਹਿਲੇ 9 ਮਹੀਨੇ 9.5 ਮਹੀਨੇ ਉਹ ਹੋ ਗਏ, ਬਾਕੀ 2 ਸਾਲ ਤੋਂ ਉੱਤੇ ਸਮਾਂ ਕੁੱਲ 3 ਸਾਲ ਦਮਦਮਾ ਸਾਹਿਬ ਦੀ ਸੇਵਾ ਕੀਤੀ। ਬਾਬਾ ਜੀ ਦਾ ਬੁਰਜ ਵੀ ਉਥੇ, ਘੜਾ ਵੀ ਪਿਆ ਜਿੱਥੇ ਜਲ ਛਕਦੇ, ਸਾਰੀਆਂ ਨਿਸ਼ਾਨੀਆਂ ਵੀ ਨੇ। ਇਸ ਕਰਕੇ ਆਮ ਸੰਗਤਾਂ ਨੂੰ ਭਰਮ ਭੁਲੇਖਿਆਂ ਚ ਨਹੀਂ ਪੈਣਾ ਚਾਹੀਦਾ। ਜਿਹੜੇ ਲੋਕ ਗੁੰਮਰਾਹ ਹੋ ਜਾਂਦੇ ਨੇ, ਉਹ ਗਲਤ ਪ੍ਰਚਾਰ ਕਰਦੇ ਨੇ, ਉਨ੍ਹਾਂ ਵੱਲ ਧਿਆਨ ਹੀ ਨਾ ਦਿਓ, ਸੁਣੋ ਹੀ ਨਾ ਉਨ੍ਹਾਂ ਨੂੰ। ਭਾਈ ਦੀਪ ਸਿੰਘ ਗੁਰੂ ਮਹਾਰਾਜ ਦੀ ਆਗਿਆ ਅਨੁਸਾਰ ਦਮਦਮਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਸੇਵਾ ਕਰਨ ਲੱਗ ਪਏ। ਆਪ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਜਾਣਾ ਬਾਬਾ ਜੀ ਨੇ। ਬਾਬਾ ਜੀ ਦੀ ਮੌਜ ਸੀ, 11 ਤੋਂ 1 ਵਜੇ ਤੱਕ ਹੀ ਲਗਭਗ ਆਰਾਮ ਕਰਦੇ ਸੀ ਬਾਬਾ ਜੀ। ਫਿਰ ਉੱਠ ਕੇ ਭਜਨ ਹੁੰਦਾ, ਇਸ਼ਨਾਨ ਪਾਣੀ ਤੋਂ ਬਾਅਦ ਬਾਣੀ ਦੇ ਪਾਠ ਕੀਰਤ ਹੁੰਦਾ, ਫਿਰ ਬਾਬਾ ਜੀ ਕਥਾ ਕਰਦੇ ਹੁੰਦੇ ਸੀ। ਇੱਥੋਂ ਫਿਰ ਕਥਾ ਸ਼ੁਰੂ ਹੋਈ। ਦਸਵੇਂ ਪਾਤਸ਼ਾਹ ਨੇ ਕਿਹਾ ਸੀ, ਆਹ ਜਿਹੜੀ ਹੁਣ ਕਥਾ ਤੁਹਾਨੂੰ ਸੁਣਾਈ ਹੈ, ਇਹ ਹੁਣ ਕਥਾ ਤੁਸੀਂ ਕਰਨੀ ਹੈ ਤੇ ਅੱਗੇ ਗੁਰਸਿੱਖਾਂ ਨੂੰ ਸੁਣਾਉਣੀ ਹੈ। ਇੱਥੇ ਸੰਥਿਆ, ਇਹ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਅੱਜ ਤੋਂ ਥਾਪ ਦਿੱਤੀ। ਸਾਡੇ ਸਿੱਖਾਂ ਨੂੰ ਹੁਣ ਕਾਸ਼ੀ ਜਾਣ ਦੀ ਲੋੜ ਨਹੀਂ। ਉਹ ਜਿਹੜੀਆਂ ਕਲਮਾਂ ਸੀ, ਸ਼ਾਹੀ ਸੀ, ਦਵਾਤਾਂ ਸੀ, ਉਹ ਜਿੱਥੇ ਸਰੋਵਰ ਲਿਖਣ ਸਰ ਹੈ ਉਹਦੇ ਵਿਚ ਸੁੱਟ ਦਿੱਤੀਆਂ। ਬਚਨ ਕੀਤਾ ਜਿਹੜਾ ਸਿੱਖ ਇਸ਼ਨਾਨ ਕਰਕੇ ਇੱਥੇ ਕੇਸੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਾਹਮਣੇ ਊੜਾ ਐੜਾ ਈੜੀ ਸੱਸਾ ਹਾਹਾ ਸਾਰੀ ਮੁਹਾਰ ਨਹੀਂ ਲਿਖ ਦੇਵੇਗਾ, ਉਹ ਬੈਲ ਬੁੱਧੀ ਵਾਲਾ ਵੀ ਪੰਡਾ ਬੁੱਧੀ ਬਣ ਜਾਵੇਗਾ। ਕਈ ਕਹਿੰਦੇ ਨੇ ਅਸੀਂ ਜਾਣਦੇ ਹਾਂ, ਆਹ ਮਰਿਆਦਾ ਰੱਖਿਆ ਕਰੋ, ਪਹਿਲਾਂ ਸਰੋਵਰ ਵਿਚ ਇਸ਼ਨਾਨ ਕਰਨਾ ਏਸੀ, ਫੇਰ ਊੜਾ ਐੜਾ ਲਿਖਣਾ, ਪਹਿਲਾਂ ਦੇਗ ਵੀ ਕਰਾਓ, ਅਰਦਾਸ ਵੀ ਕਰੋ। ਮਹਾਰਾਜ ਦਸਵੇਂ ਪਾਤਸ਼ਾਹ ਜੀ ਆਪਦੇ ਬਚਨਾਂ ਅਨੁਸਾਰ ਅਰਦਾਸ ਇੱਥੇ ਊੜਾ ਐੜਾ ਲਿਖਣ ਲੱਗਿਆ ਜੀ। ਬੈਲ ਬੁੱਧੀ ਹੈ ਮਹਾਰਾਜ ਅਸੀਂ, ਕਿਰਪਾ ਕਰੋ ਸਾਨੂੰ ਸਮਤ ਬਖਸ਼ੋ, ਸਾਨੂੰ ਬੁੱਧੀ ਬਖਸ਼ੋ। ਉਹ ਦਿਨ ਵਿਚ ਪਿੰਡ ਦੇ ਬੱਚਿਆਂ ਨੂੰ ਬਾਬਾ ਜੀ ਪੜਾਉਂਦੇ ਰਹੇ। ਇਲਾਕੇ ਵਿਚੋਂ ਬਹੁਤ ਸਾਰਿਆਂ ਲੋਕਾਂ ਨੇ ਬਾਬਾ ਜੀ ਕੋਲ ਆਪਣੇ ਬੱਚੇ ਛੱਡਣੇ। ਉਦੋਂ ਇਹ ਡਿਗਰੀਆਂ ਡੁਗਰੀਆਂ ਤਾਂ ਤੁਹਾਡੇ ਵਾਲੀਆਂ ਹੁੰਦੀਆਂ ਨਹੀਂ ਸੀਗੀਆਂ। ਉਦੋਂ ਤਾਂ ਪਿੰਡਾਂ ਵਿਚ ਇਹੀ ਹੁੰਦਾ ਸੀ, ਸਾਡਾ ਬੱਚਾ ਸਿੱਖ ਬਣ ਜੇ, ਸਿੰਘ ਸਾਜੇ, ਸੰਥਿਆ ਕਰੇ। ਬਾਬਾ ਜੀ ਨੇ ਬੜੇ ਪਾਠੀ ਤਿਆਰ ਕੀਤੇ, ਬਹੁਤ ਕਥਾ ਸਿਖਾਈ, ਬੜੀ ਬਾਣੀ ਲਿਖਣ ਲਾਏ ਸਾਰੇ, ਸ਼ੁੱਧ ਸੰਥਿਆ ਕਰਾਉਣੀ। ਕਈ ਵੱਡੀ ਉਮਰ ਦੇ ਸ਼ਰਧਾਲੂ ਵੀ ਗੁਰਬਾਣੀ ਪੜਨ ਲਈ ਬਾਬਾ ਜੀ ਕੋਲ ਆ ਜਾਂਦੇ। ਹੌਲੀ ਹੌਲੀ ਸਹਿਜੇ ਸਹਿਜੇ ਇਲਾਕੇ ਵਿਚ ਆਪਦੀ ਧੁੰਮ ਪੈ ਗਈ। ਕਈ ਵਾਰ ਦੂਰੋਂ ਨੇੜਿਓਂ ਬਹੁਤ ਗਿਣਤੀ ਸੰਗਤਾਂ ਆ ਜਾਂਦੀਆਂ ਸੀ, ਕਿਉਂਕਿ ਸਥਾਨ ਸੀ ਮਹਾਰਾਜ ਦਾ। ਦਿਨ ਤਿਉਹਾਰਾਂ ਤੇ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਜਾਂਦੀ। ਬਾਬਾ ਦੀਪ ਸਿੰਘ ਦੀ ਗੁਰਬਾਣੀ ਦੀ ਵਿਆਖਿਆ ਸੁਣ ਕੇ ਲੋਕ ਜਿਹੜੇ ਸੀ ਉਹ ਪ੍ਰਭਾਵਿਤ ਹੁੰਦੇ। ਕਿਉਂ? ਇਹ ਗੁਰਬਾਣੀ ਦੀ ਵਿਆਖਿਆ ਕਲਗੀਧਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ ਟਕਸਾਲ ਤੇ। ਟਕਸਾਲ ਤੋਂ ਬਾਅਦ ਜਿਹੜੇ ਕਥਾ ਕਰਦੇ ਨੇ ਇਨ੍ਹਾਂ ਨੇ ਕਥਾ ਚ ਰਸ ਨਹੀਂ ਪੈਂਦਾ। ਕਿਉਂ? ਇਹ ਸਮਝਦੇ ਖਾਨੀ ਅਸੀਂ ਸਾਡੀ ਕਥਾ ਰਸ ਨਹੀਂ ਪੈਂਦਾ ਹੁੰਦਾ। ਇਹ ਤਾਂ ਜਿਹੜਾ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ, ਕਲਗੀਧਰ ਮਹਾਰਾਜ ਦੀ ਕਿਰਪਾ ਹੁੰਦੀ ਹੈ, ਮਹਾਰਾਜ ਆਪ ਹੀ ਕਿਰਪਾ ਕਰਦੇ ਨੇ। ਇਹ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਬਖਸ਼ਿਸ਼ ਕਰਕੇ ਆਪ ਸਾਰਾ ਕੁਝ ਕਰਵਾਉਂਦੇ ਨੇ। ਦੁਪਹਿਰ ਤੇ ਸ਼ਾਮੀ ਮਹਾਰਾਜ ਦਾ ਲੰਗਰ ਵਰਤਦਾ ਬਾਬਾ ਜੀ, ਆਏ ਗਏ ਦੀ ਬਹੁਤ ਸੇਵਾ ਕਰਦੇ, ਲੋੜਵੰਦਾਂ ਨੂੰ ਪ੍ਰਸ਼ਾਦ ਛਕਾਉਂਦੇ, ਹੋਰਾਂ ਨੂੰ ਪ੍ਰਸ਼ਾਦ ਛਕਾ ਕੇ ਫਿਰ ਪਿੱਛੋਂ ਬਚਿਆ ਆਪ ਸਿਕੰਦਾ ਦੀ ਮਰਿਆਦਾ ਵੀ ਕਰਦੇ। ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਗੁਰ ਇਤਿਹਾਸ ਸੁਣਾਉਂਦੇ, ਫਿਰ ਸੋਧਰ ਹੈ ਰਾਜ ਦਾ ਪਾਠ ਹੁੰਦਾ। ਰਾਤ ਨੂੰ ਢਾਡੀ ਵਾਰਾਂ ਵੀ ਹੁੰਦੀਆਂ ਸੀ, ਇਉਂ ਸੰਗਤਾਂ ਵਿਚ ਵੀਰ ਰਸ ਤੇ ਉਤਸ਼ਾਹ ਵੀ ਭਰਿਆ ਜਾਂਦਾ। ਜਦੋਂ ਥੋੜਾ ਸਮਾਂ ਮਿਲਦਾ ਤਾਂ ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਸ਼ਬਦ ਲਿਖ ਕੇ ਪੋਥੀਆਂ ਤਿਆਰ ਕਰਦੇ ਰਹਿੰਦੇ। ਉਹ ਇਹ ਪੋਥੀਆਂ ਵੱਖ ਵੱਖ ਥਾਵਾਂ ਤੇ ਭੇਜ ਦਿੰਦੇ ਤਾਂ ਜੋ ਵੱਧ ਤੋਂ ਵੱਧ ਲੋਕੀ ਪੜ੍ਹ ਕੇ ਲਾਭ ਉਠਾ ਸਕਣ। 1706 ਈਸਵੀ ਦੀ ਵਿਸਾਖੀ ਦੇ ਮੌਕੇ ਤੇ ਭਾਰੀ ਗਿਣਤੀ ਸੰਗਤਾਂ ਜੁੜੀਆਂ ਹੋਈਆਂ ਸੀ। ਗੁਰਦੁਆਰਾ ਸਾਹਿਬ ਵਿਚ ਪਾਣੀ ਲਿਆਉਣ ਲਈ ਸੰਗਤਾਂ ਸੇਵਾ ਕਰ ਰਹੀਆਂ ਸਨ। ਜਦੋਂ ਬਾਬਾ ਜੀ ਨੇ ਸੋਚਿਆ ਕਿ ਸੰਗਤ ਨੂੰ ਦੂਰੋਂ ਪਾਣੀ ਲਿਆਉਣ ਲੱਗਿਆਂ ਬਹੁਤ ਖੇਚਲ ਹੁੰਦੀ ਹੈ, ਗੁਰਦੁਆਰਾ ਸਾਹਿਬ ਦੇ ਵਿਚ ਖੂਹ ਲੱਗ ਜਾਣਾ ਚਾਹੀਦਾ, ਉਸੇ ਦਿਨ ਉਥੇ ਇਕ ਵੱਡਾ ਖੂਹ ਲਵਾਉਣ ਦੀ ਤਿਆਰੀ ਲਈ ਟੱਕ ਲੱਗ ਗਿਆ। ਛੇਤੀ ਖੂਹ ਤਿਆਰ ਹੋ ਗਿਆ। ਇਸ ਕੰਮ ਲਈ ਸਿੱਖਾਂ ਨੇ ਬਹੁਤ ਭਾਰੀ ਹੱਥੀ ਸੇਵਾ ਕੀਤੀ, ਮਾਇਆ ਪੱਖੋਂ ਦਸਵੰਧ ਲਿਆ ਕੇ ਸੇਵਾ ਕੀਤੀ। ਥੋੜੇ ਚਿਰ ਮਗਰੋਂ ਗੁਰਦੁਆਰੇ ਸਾਹਿਬ ਨੂੰ ਵੱਡਾ ਤੇ ਪੱਕਾ ਕਰਨ ਲਈ ਵਿਚਾਰ ਹੋਏ। ਗੁਰਦੁਆਰਾ ਸਾਹਿਬ ਦੇ ਕੋਲ ਖੁੱਲੀ ਜ਼ਮੀਨ ਵਿਚ ਆਵੇ ਲਗਵਾਏ ਗਏ, ਇੱਟਾਂ ਪਕਵਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਸੇਵਾ ਕਰਵਾਈ। ਹੁਣ ਨਿੱਤ ਦੇ ਕੰਮ ਦੇ ਨਾਲ ਨਾਲ ਸੰਗਤਾਂ ਇਮਾਰਤ ਦੀ ਉਸਾਰੀ ਵਿਚ ਹੱਥ ਵਟਾਉਣ ਲੱਗੀਆਂ। ਇਸ ਕੰਮ ਵਿਚ ਭਾਈ ਬੁੱਢਾ ਸਿੰਘ ਨੇ ਭਾਈ ਦੀਪ ਸਿੰਘ ਦਾ ਹੱਥ ਵਟਾਏ, ਉਸ ਟਾਈਮ ਦੇ ਜਥੇਦਾਰ ਹੋਏ ਨੇ ਭਾਈ ਬੁੱਢਾ ਸਿੰਘ ਜੀ। ਇਹ ਵੀ ਦਸ਼ਮੇਸ਼ ਪਿਤਾ ਦੀ ਹਜੂਰੀ ਦੇ ਸਿੱਖਾਂ ਵਿਚੋਂ ਇਕ ਹੋਏ ਨੇ ਭਾਈ ਬੁੱਢਾ ਜੀ। ਸੋ ਬਾਬਾ ਜੀ ਨੇ ਦਮਦਮਾ ਸਾਹਿਬ ਦੇ ਗੁਰਦੁਆਰੇ ਵਿਚ ਅਤੇ ਇਹਦੇ ਇਰਦ ਗਿਰਦ ਚਾਰੇ ਪਾਸੇ ਬੜੇ ਦਰਖਤ ਲਗਵਾਏ ਸੀ। ਇਹ ਦੇਖੋ ਸਿਆਣਪ ਦੀ ਵੀ, ਬਾਗ ਲੱਗਣ, ਚੰਗੇ ਦਰਖਤ ਲੱਗਣ, ਜਿਵੇਂ ਖਡੂਰ ਸਾਹਿਬ ਹੁਣ ਬਾਬਾ ਜੀ ਲਗਵਾ ਰਹੇ, ਬਾਬਾ ਸੇਵਾ ਸਿੰਘ ਜੀ ਸੇਵਾ ਕਰਵਾ ਰਹੇ ਨੇ, ਤੇ ਉਧਰੋਂ ਸੰਤ ਸੀਚੇਵਾਲ ਜੀ ਨੇ ਆਪਣਾ ਸੁਲਤਾਨਪੁਰ ਸਾਹਿਬ ਦਾ ਇਲਾਕਾ ਬਹੁਤ ਸੋਹਣਾ ਬਣਾ ਦਿੱਤਾ। ਭਾਈ ਜੇ ਸਾਰੇ ਹੀ ਐਨ ਲੱਗ ਜਾਣ ਕਰਨ ਤਾਂ ਪੰਜਾਬ ਦੇ ਵਿਚ ਕਿੰਨੇ ਬਾਗ ਹੋਣ, ਫੁੱਲ ਹੋਣ, ਸੋਹਣੇ ਪੰਜਾਬ ਨੂੰ ਫਿਰ ਸੁੰਦਰ ਬਣਾ ਸਕਦੇ ਹਾਂ ਆਪਾਂ ਨੇ। ਆਪਦੇ ਲਾਏ ਹੋਏ ਬੇਰਾਂ ਦੇ ਕੋਈ ਦਰਖਤ ਅਜੇ ਵੀ ਮੌਜੂਦ ਨੇ ਉਥੇ, ਇਨ੍ਹਾਂ ਨਾਲ ਬਹੁਤ ਮਿੱਠੇ ਬੇਰ ਲੱਗਦੇ। ਤਾਹੀਓ ਬਾਬੇ ਦੇ ਜੀਵਨ ਚ ਆਉਂਦਾ ਕਿ ਬਾਬਾ ਜੀ ਬੇਰ ਛਕਦੇ ਹੁੰਦੇ ਸੀ, ਤੇ ਬਸ ਜਲ ਛਕ ਲੈਣਾ, ਬੇਰ ਛਕ ਲੈਣੇ, ਬਸ ਫਿਰ ਬਹਿ ਜਾਣਾ ਭਗਤੀ। ਜਾਂ ਬਾਬਾ ਜੀ ਛੋਲੇ ਭਨਾ ਕੇ ਰੱਖਿਆ ਕਰਦੇ ਸੀ, ਗੁੜ ਛੋਲੇ ਛਕ ਲੈਣੇ ਤੇ ਫਿਰ ਭਗਤੀ ਚ ਬੈਠ ਜਾਣਾ। ਇਉਂ ਬਾਬਾ ਦੀਪ ਸਿੰਘ ਨੇ ਲਗਭਗ 3 ਸਾਲ ਦਮਦਮਾ ਸਾਹਿਬ ਰਹਿ ਕੇ ਸੇਵਾ ਕੀਤੀ, ਸਿੱਖੀ ਦਾ ਪ੍ਰਚਾਰ ਕੀਤਾ। ਆਪਦੇ ਇਸ ਪ੍ਰਚਾਰ, ਵਿਦਵਤਾ, ਸੇਵਾ ਤੇ ਸੁਗੜਤਾ ਕਾਰਨ ਬਾਬਾ ਜੀ ਨੂੰ ਨੌਜਵਾਨੀ ਦੀ ਅਵਸਥਾ ਵਿਚ ਹੀ ਲੋਕੀ ਬਾਬਾ ਜੀ ਕਹਿਣ ਲੱਗ ਪਏ, ਕਿਉਂਕਿ ਕਰਮ ਤੋਂ ਬਾਬਾ ਹੋ ਜਾਂਦਾ ਹੈ। ਐ ਤਾਂ ਕਈ ਬਹੁਤ ਆਮ ਜਿਹੜੇ ਹੁੰਦੇ ਨੇ ਕਈ ਸਾਲਾਂ ਦੇ, ਉਹਨਾਂ ਲੋਕਾਂ ਨੇ ਬੁੜਾ ਆ ਗਿਆ, ਪਰ ਸਤਿਕਾਰ ਨਾਲ ਛੋਟੇ ਜਿਹੇ ਬੱਚੇ ਨੂੰ ਮਾਝੇ ਦੇ ਵਿਚ ਇਹ ਰਿਵਾਜ ਹੈ। ਕਈ ਲੋਕਾਂ ਨੇ ਨਾ ਕਈ ਥਾਈ ਵਿਚਰਿਆ ਨਹੀਂ ਹੁੰਦਾ, ਅਸੀਂ ਸਾਰੇ ਥਾਈ ਵਿਚਰੇ ਹੋਏ ਆ। ਮਾਝੇ ਦਾ ਰਿਵਾਜ ਹੈ, ਭਾਵੇਂ 3 ਸਾਲ ਦੇ ਨਿਆਣੇ ਨੂੰ ਚੋਲਾ ਪਾਇਆ ਹੋਵੇ, ਲੋਕ ਉਥੇ ਕਹਿਣਗੇ ਬਾਬਾ ਆ ਗਿਆ, ਬਾਬਾ ਚਲਿਆ ਗਿਆ, ਉਹ ਬਾਬਾ ਹੀ ਕਹਿੰਦੇ ਨੇ ਉਥੇ। ਕਈ ਲੋਕਾਂ ਨੂੰ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਹੈ ਵੀ ਕਿਹੜੇ ਇਲਾਕੇ ਚ ਕਿਹੜੀ ਬੋਲੀ ਹੈ। ਮਾਲਵੇ ਚ ਬਾਬਾ ਅੱਖਰ ਦਾਦੇ ਲਈ ਵਰਤਿਆ ਜਾਂਦਾ, ਉਹ ਕਿਉਂਕਿ ਜੇ ਕੋਈ ਦਾਦਾ ਉਹਨੂੰ ਉਥੇ ਬਾਬਾ ਜੀ ਕਹਿੰਦੇ ਨੇ, ਤੇ ਮਾਝੇ ਚ ਬਾਪੂ ਜੀ ਕਹਿੰਦੇ ਨੇ ਬਜੁਰਗ ਨੂੰ, ਆ ਨਕੋਦਰ ਦੇ ਇਲਾਕੇ ਚ ਬਾਪੂ ਸਹੁਰੇ ਨੂੰ ਕਹਿੰਦੇ ਨੇ। ਇਸ ਕਰਕੇ ਸਾਰਿਆਂ ਇਲਾਕਿਆਂ ਦੀ ਬੋਲੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। 1707 ਈਸਵੀ ਵਿਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਚੜਾਈ ਕਰ ਗਿਆ ਤਾਂ ਉਹਦਾ ਵੱਡਾ ਲੜਕਾ ਮੁਅੱਜ਼ਮ ਤਖ਼ਤ ਉਪਰ ਬੈਠਾ, ਇਹ ਬਹਾਦਰ ਸ਼ਾਹ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਹਨੂੰ ਤਖ਼ਤ ਉਤੇ ਬੈਠਿਆਂ ਅਜੇ ਥੋੜਾ ਸਮਾਂ ਹੀ ਹੋਇਆ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਜਾਬ ਛੱਡ ਕੇ ਦੱਖਣ ਵੱਲ ਚਲੇ ਗਏ। ਦੱਖਣ ਵੱਲ ਜਾਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਮੇਲ ਜਿਹੜਾ ਸੀ, ਬੰਦਾ ਬਰਾਗੀ ਜਿਹੜਾ ਸੀ ਉਹਦੇ ਨਾਲ ਹੋਇਆ। ਗੁਰੂ ਸਾਹਿਬ ਨੇ ਉਹਨੂੰ ਅੰਮ੍ਰਿਤ ਛਕਾ ਕੇ ਉਹਨਾਂ ਦਾ ਨਾਂ ਭਾਈ ਗੁਰਬਖਸ਼ ਸਿੰਘ ਜੀ ਰੱਖਿਆ, ਪਰ ਪੰਥ ਬੰਦਾ ਸਿੰਘ ਬਹਾਦਰ ਨਾਮ ਨਾਲ ਯਾਦ ਕਰਦਾ। ਇਹ ਆਪਣੇ ਆਪ ਨੂੰ ਗੁਰੂ ਮਹਾਰਾਜ ਦਾ ਬੰਦਾ ਭਾਵ ਸੇਵਕ ਹੁੰਦਾ, ਸੇਵਕ ਬੰਦੇ ਨੂੰ ਕਹਿੰਦੇ ਬੰਦਾ, ਸੋ ਮਹਾਰਾਜ ਮੈਂ ਸੇਵਕ ਹਾਂ ਜੀ, ਇਸ ਲਈ ਇਨ੍ਹਾਂ ਦਾ ਨਾਂ ਬੰਦਾ ਪ੍ਰਸਿੱਧ ਹੋ ਗਿਆ। ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੇ ਹੋਏ ਜ਼ੁਲਮ ਸੁਣਾਏ, ਜ਼ਾਲਮਾਂ ਦਾ ਨਾਸ ਕਰਨ ਲਈ ਗੁਰੂ ਸਾਹਿਬ ਨੇ ਹੁਕਮ ਅਨੁਸਾਰ ਬੰਦਾ ਸਿੰਘ ਬਹਾਦਰ ਨੂੰ 1708 ਈਸਵੀ ਵਿਚ ਪੰਜਾਬ ਭੇਜਿਆ। ਉਨ੍ਹਾਂ ਦੀ ਅਗਵਾਈ ਵਿਚ ਸਿੱਖ ਫੌਜਾਂ ਜਥੇਬੰਦ ਹੋਣ ਲੱਗੀਆਂ, ਸੋ ਉਨ੍ਹਾਂ ਨੇ ਜ਼ਾਲਮ ਹਾਕਮਾਂ ਨਾਲ ਲੜਾਈ ਕੀਤੀ। ਸਿੱਖਾਂ ਅੰਦਰ ਇਕ ਨਵਾਂ ਜੋਸ਼ ਉਭਰਿਆ। ਬੰਦਾ ਬਹਾਦਰ ਨੂੰ ਪੰਜਾਬ ਭੇਜਣ ਮਗਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਗਏ ਸਨ। ਹੁਣ ਬੰਦਾ ਬਹਾਦਰ ਸਿੱਖਾਂ ਦਾ ਉਸ ਵਕਤ ਮਹਾਰਾਜ ਨੇ ਆਗੂ ਥਾਪਿਆ। ਇਹਦੇ ਵਿਚ ਨਾਲ ਨਾਲ ਇਕ ਚੀਜ਼ ਯਾਦ ਕਰਾ ਦਈਏ ਕਿ ਜਦੋਂ ਬਾਬਾ ਦੀਪ ਸਿੰਘ ਨੂੰ ਬਹੁਤ ਬਿਰਾਗ ਹੋਇਆ ਤਾਂ ਬਾਬਾ ਜੀ 10ਵੇਂ ਪਾਤਸ਼ਾਹ ਤੋਂ ਪਹਿਲਾਂ ਆਗਿਆ ਲਏ ਸੀ ਮਿਲਣ ਵੀ ਆਉਣਾ। ਬਾਬਾ ਜੀ ਉਦੋਂ ਗਏ ਵੀ ਸੀ, ਹਜੂਰ ਸਾਹਿਬ ਵੀ ਗਏ, ਕਿਉਂਕਿ ਜਦੋਂ ਇਹ ਵੀ ਇਤਿਹਾਸ ਚਾਹੁੰਦਾ, ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੌਂਪੀ ਹੈ, ਉਦੋਂ ਬਾਬਾ ਜੀ ਤਾਬਿਆ ਪੰਜ ਸਿੰਘਾਂ ਵਿਚ ਖੜੇ ਸੀ। ਬਾਅਦ ਚ ਬਾਬਾ ਜੀ ਫਿਰ ਆਏ ਸੀ ਵਾਪਸ, ਕਿਉਂਕਿ ਉਥੋਂ ਹੀ ਫਿਰ ਆ ਕੇ ਬਾਅਦ ਚ ਬੰਦੇ ਬਹਾਦਰ ਨਾਲ ਮਿਲੇ ਸੀ। ਬਾਬਾ ਦੀਪ ਸਿੰਘ ਨੇ ਸੁਣਿਆ ਕਿ ਬਾਬਾ ਬੰਦਾ ਬਹਾਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਆਦੇਸ਼ ਮੁਤਾਬਕ ਪੰਜਾਬ ਆਏ ਹੋਏ ਨੇ ਤੇ ਉਹਦੀ ਕਮਾਨ ਹੇਠ ਸਿੱਖ ਚੜ੍ਹਦੀ ਕਲਾ ਵਿਚ ਵਿਚਰ ਰਹੇ ਨੇ। ਬਾਬਾ ਦੀਪ ਸਿੰਘ ਨੇ ਮਨ ਵਿਚ ਆਇਆ ਕਿ ਉਹ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਬਹਾਦਰ ਨਾਲ ਸ਼ਾਮਲ ਹੋਣ ਅਤੇ ਸਿੱਖੀ ਸ਼ਾਨ ਨੂੰ ਵਧਾਉਣ ਲਈ ਮੈਦਾਨ ਵਿਚ ਨਿੱਤਣ। ਸੋ ਬਾਬਾ ਜੀ ਨੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਸੁਨੇਹੇ ਭੇਜੇ। ਥੋੜੇ ਦਿਨਾਂ ਚ ਹਜ਼ਾਰਾਂ ਸਿੱਖ ਦਮਦਮਾ ਸਾਹਿਬ ਇਕੱਠੇ ਹੋ ਗਏ। ਕਈ ਸੂਰਮੇ ਘੋੜੇ ਲੈ ਕੇ ਆਏ ਭੇਟਾ ਕਰਨ ਲਈ। ਸੰਗਤਾਂ ਕੋਈ ਨਾ ਕੋਈ ਸ਼ਸਤਰ ਲੈ ਕੇ ਪਹੁੰਚੀਆਂ। ਥੋੜੇ ਜੇ ਸਮੇਂ ਚ ਸ਼ਸਤਰਾਂ ਦਾ ਢੇਰ ਲੱਗ ਗਿਆ। ਬਾਬਾ ਦੀਪ ਸਿੰਘ ਜੀ ਨੇ ਆਪਣੇ ਸੱਦੇ ਤੇ ਆਏ ਸਿੱਖਾਂ ਨੂੰ ਵੰਗਾਰ ਕੇ ਆਖਿਆ, ਜੋ ਸਿੱਖ ਸੂਰਮੇ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਮਿਲ ਕੇ ਸਿੱਖਾਂ ਵਾਸਤੇ ਲੜਨਾ ਚਾਹੁੰਦੇ ਹਨ ਉਹ ਮੈਦਾਨ ਵਿਚ ਨਿੱਤਰਨ। ਸੈਂਕੜੇ ਹੀ ਸਿੱਖ ਉਸ ਵੇਲੇ ਤਿਆਰ ਹੋ ਗਏ। ਉਨ੍ਹਾਂ ਵਿਚੋਂ ਕੁਝ ਘੋੜ ਸਵਾਰ। ਬਾਬਾ ਜੀ ਨੇ ਕਈ ਗੱਡਿਆਂ ਦਾ ਪ੍ਰਬੰਧ ਕੀਤਾ ਤੇ ਆਪਣੇ ਸਾਥੀਆਂ ਸਮੇਤ ਤੁਰਨ ਲਈ ਤਿਆਰੀਆਂ ਕਰ ਲਈਆਂ। ਦਮਦਮਾ ਸਾਹਿਬ ਦੇ ਗੁਰਦੁਆਰੇ ਸੇਵਾ ਭਾਈ ਨੱਥਾ ਸਿੰਘ ਨੂੰ ਸੌਂਪ ਕੇ ਬਾਬਾ ਦੀਪ ਸਿੰਘ ਦੇਸ਼ ਦੇ ਉਧਾਰ ਅਤੇ ਜ਼ਾਲਮਾਂ ਦੇ ਖਾਤਮੇ ਲਈ ਮੈਦਾਨ ਦੇ ਜੰਗ ਚ ਕੁੱਦ ਪਏ। ਗੁਰਦੁਆਰੇ ਵਿਚ ਭਾਈ ਨੱਥਾ ਸਿੰਘ ਦੇ ਨਾਲ 100 ਕੁ ਸੇਵਕ ਪਿੱਛੇ ਰਿਹਾ। ਬਾਬਾ ਜੀ ਨੇ ਉਨ੍ਹਾਂ ਨੂੰ ਗੁਰਬਾਣੀ ਦੇ ਪ੍ਰਚਾਰ ਅਤੇ ਆਏ ਗਏ ਦੀ ਸੇਵਾ ਦੀ ਹਦਾਇਤ ਕੀਤੀ। ਇਉਂ ਬਾਬਾ ਜੀ ਸੈਂਕੜੇ ਸਾਥੀਆਂ ਸਮੇਤ ਦਮਦਮਾ ਸਾਹਿਬ ਤੋਂ ਤੁਰ ਪਏ। ਰਸਤੇ ਵਿਚ ਜਿਉਂ ਜਿਉਂ ਉਹ ਅੱਗੇ ਵਧਦੇ ਗਏ, ਅਨੇਕਾਂ ਹੋਰ ਸਿੱਖ ਵੀ ਉਨ੍ਹਾਂ ਨਾਲ ਸ਼ਾਮਲ ਹੁੰਦੇ ਗਏ। ਬਾਬਾ ਬੰਦਾ ਸਿੰਘ ਨਾਲ ਸ਼ਾਮਲ ਹੋਣ ਤੱਕ ਬਾਬਾ ਦੀਪ ਸਿੰਘ ਦੇ ਨਾਲ ਹਜ਼ਾਰਾਂ ਸਿੱਖ ਸਨ। ਉਨ੍ਹਾਂ ਵਿਚੋਂ 300-400 ਘੋੜ ਸਵਾਰ ਵੀ ਸਨ। ਬਾਬਾ ਦੀਪ ਸਿੰਘ ਵਰਗੀ ਉੱਚੀ ਸ਼ਖਸੀਅਤ ਦਾ ਬਾਬਾ ਬੰਦਾ ਬਹਾਦਰ ਸਿੰਘ ਦੇ ਨਾਲ ਜਾ ਕੇ ਮਿਲਣਾ ਬੜਾ ਹੀ ਲਾਭਦਾਇਕ ਸਾਬਤ ਹੋਇਆ। ਜਿਉਂ ਜਿਉਂ ਦੂਰ ਦੂਰ ਦੇ ਸਿੱਖਾਂ ਨੇ ਸੁਣਿਆ ਕਿ ਬਾਬਾ ਦੀਪ ਸਿੰਘ ਨੇ ਬੰਦਾ ਬਹਾਦਰ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੇ ਤਾਂ ਅਨੇਕਾਂ ਸਿੱਖ ਵੀਰਾਂ ਘੱਤ ਕੇ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਸ਼ਾਮਲ ਹੋਣ ਲੱਗ ਪਏ। ਸਨ 1708 ਤੋਂ 1715 ਤੱਕ 7 ਸਾਲ ਬਾਬਾ ਦੀਪ ਸਿੰਘ ਨੇ ਬੰਦਾ ਬਹਾਦਰ ਦੀ ਹਰ ਯੁੱਧ ਤੇ ਹਰ ਮੁਹਿੰਮ ਵਿਚ ਸਹਾਇਤਾ ਕੀਤੀ। ਇਹ ਧਿਆਨ ਰੱਖੋ ਕਿ ਬਾਬਾ ਜੀ ਦੀ ਸੇਵਾ ਕਿੰਨੀ ਹੈ। 1708 ਤੋਂ 1715 ਤੱਕ ਬੰਦਾ ਬਹਾਦਰ ਨੇ ਬਾਬਾ ਦੀਪ ਸਿੰਘ ਤੇ ਹੋਰ ਸਿੱਖ ਸੂਰਮਿਆਂ ਦੀ ਮਦਦ ਨਾਲ ਸਮਾਣਾ, ਸਢੌਰਾ, ਸਹਾਰਨਪੁਰ ਤੇ ਸਰਹੰਦ ਆਦਿ ਹੋਰ ਸਾਰੇ ਇਲਾਕੇ ਜਿੱਤ ਲਏ। ਸੋ ਬਾਬਾ ਜੀ ਨੂੰ ਆਨੰਦਪੁਰ ਸਾਹਿਬ ਚ ਸ਼ਹੀਦੀ ਖਿਤਾਬ। ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਹੋਣ ਉਪਰੰਤ ਹੀ ਬੰਦਾ ਬਹਾਦਰ ਪਹਾੜਾਂ ਤੋਂ ਮੈਦਾਨਾਂ ਚ ਆ ਗਿਆ। ਸਿੱਖਾਂ ਦੀ ਸਹਾਇਤਾ ਨਾਲ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਜਾਲ ਮਹਾਕਮਾਂ ਨੂੰ ਮਾਰਤਾ ਗਿਆ। ਕੁਝ ਦੇਰ ਮਗਰੋਂ ਬੰਦਾ ਬਹਾਦਰ 3 ਮਹੀਨਿਆਂ ਤੋਂ ਬਾਅਦ ਆਨੰਦਪੁਰ ਸਾਹਿਬ ਵਿਚ ਰਿਹਾ। ਬਾਬਾ ਦੀਪ ਸਿੰਘ ਤੇ ਉਨ੍ਹਾਂ ਦੇ ਕੋਈ ਸਾਥੀ ਵੀ ਬੰਦੇ ਨਾਲ ਸੀ। ਸਾਰੀਆਂ ਮੁਹਿੰਮਾਂ ਵਿਚ ਬਾਬਾ ਦੀਪ ਸਿੰਘ ਦਾ ਜਥਾ ਹਮੇਸ਼ਾ ਅੱਗੇ ਰਹਿੰਦਾ ਰਿਹਾ। ਬਾਬਾ ਜੀ ਆਪ ਸ਼ੇਰਾਂ ਵਾਂਗ ਗੱਜਦੇ ਤੇ ਬਿਜਲੀ ਦੀ ਤਰ੍ਹਾਂ ਕੜਕਦੇ। ਇਨ੍ਹਾਂ ਨੇ ਲੜਾਈਆਂ ਮਗਰੋਂ ਹੁਣ ਕੋਈ ਸੁੱਖ ਦਾ ਸਾਹ ਲਿਆ। ਕੁਝ ਦੇਰ ਇੱਥੇ ਸ਼ਾਂਤ ਵਾਯੂ ਮੰਡਲ ਵਿਚ ਰਹਿ ਕੇ ਬਾਬਾ ਜੀ ਨੇ ਮੁੜ ਆਨੰਦਪੁਰ ਸਾਹਿਬ ਦੀ ਪੁਰਾਣੀ ਯਾਦ ਤਾਜ਼ਾ ਕੀਤੀ। ਆਨੰਦਪੁਰ ਸਾਹਿਬ ਠਹਿਰਨ ਸਮੇਂ ਦੋਨੋਂ ਵਕਤ ਦੀਵਾਨ ਸਜਦੇ, ਸ਼ਬਦ ਕੀਰਤਨ ਹੁੰਦਾ, ਗੁਰਮਤ ਦਾ ਪ੍ਰਚਾਰ ਹੁੰਦਾ। ਬਾਬਾ ਦੀਪ ਸਿੰਘ ਜੀ ਗੁਰਸ਼ਬਦ ਦੀ ਕਥਾ ਤੇ ਗੁਰਬਾਣੀ ਦੀ ਵਿਆਖਿਆ ਬਹੁਤ ਕੀਤੀ ਉਥੇ। ਜਿਵੇਂ ਦਮਦਮਾ ਸਾਹਿਬ ਵਿਚ ਆਪ ਨੇ ਰਹਿ ਕੇ ਗੁਰਬਾਣੀ ਦਾ ਪ੍ਰਚਾਰ ਕਰਕੇ ਨਾਮਣਾ ਖੱਟਿਆ, ਇਸੇ ਤਰ੍ਹਾਂ ਹੀ ਇੱਥੇ 3 ਮਹੀਨਿਆਂ ਵਿਚ ਆਪ ਨੇ ਬਹੁਤ ਸ਼ਲਾਘਾ ਪ੍ਰਾਪਤ ਕੀਤੀ। ਬਾਬਾ ਜੀ ਬਹੁਤ ਸੋਹਣੀ ਕਥਾ, ਬਹੁਤ ਤੋਂ ਬਹੁਤ ਸੋਹਣੀ ਕਥਾ ਕਰਦੇ। ਜਿਹੜੇ ਇਹ ਕਹਿੰਦੇ ਵੀ ਇਹ ਹੋਇਆ ਨੀ, ਆਹ ਨੀ ਹੋਇਆ, ਇਹ ਵੱਡਿਆਂ ਨੂੰ ਲਾਜ ਨੀ ਲਾਈਦੀ ਹੁੰਦੀ, ਵੱਡਿਆਂ ਨੂੰ ਹਮੇਸ਼ਾ ਸਿਰ ਝੁਕਾਈਦਾ ਹੁੰਦਾ, ਇਸ ਕਰਕੇ ਨਿਆਣੀ ਮਤ ਨੂੰ ਛੱਡ ਦਿਓ, ਸਿਆਣੇ ਬਣੋ। ਇਕ ਦਿਨ ਸਵੇਰ ਦੇ ਦੀਵਾਨ ਵਿਚ ਬਾਬਾ ਦੀਪ ਸਿੰਘ ਜਦ ਕਥਾ ਕਰਕੇ ਬੈਠੇ, ਭੋਗ ਪੈਣ ਤੋਂ ਪਹਿਲਾਂ ਬੰਦਾ ਬਹਾਦਰ ਨੇ ਉੱਠ ਕੇ ਸੰਗਤਾਂ ਨੂੰ ਸੰਬੋਧਨ ਕੀਤਾ। ਉਸ ਨੇ ਆਖਿਆ, ਸਮਾਣਾ, ਸਢੌਰਾ, ਸਹਾਰਨਪੁਰ ਤੇ ਸਰਹੰਦ ਦੇ ਯੁੱਧਾਂ ਵਿਚ ਸਾਨੂੰ ਜੋ ਜਿੱਤਾਂ ਪ੍ਰਾਪਤ ਹੋਈਆਂ ਹਨ ਉਹ ਗੁਰੂ ਦੀ ਮਿਹਰ ਦਾ ਸਦਕਾ ਨੇ, ਮੇਰੇ ਨਾਲ ਦੇ ਸਿੰਘਾਂ ਨੇ ਅਤੇ ਬਾਬਾ ਦੀਪ ਸਿੰਘ ਤੇ ਉਨ੍ਹਾਂ ਦੇ ਜਥੇ ਨੇ ਬਹੁਤ ਘਾਲਣਾ ਘਾਲੀਆਂ ਨੇ। ਉਨ੍ਹਾਂ ਦੀ ਸ਼ਲਾਘਾ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ। ਬਾਬਾ ਦੀਪ ਸਿੰਘ ਹਰ ਸਮੇਂ ਮੈਦਾਨ ਵਿਚ ਅੱਗੇ ਰਹੇ ਨੇ, ਉਨ੍ਹਾਂ ਦਾ ਕੋਈ ਵਾਰ ਖਾਲੀ ਨਹੀਂ ਸੀ ਜਾਂਦਾ। ਉਨ੍ਹਾਂ ਦਾ ਲੰਬਾ ਕੱਦ, ਭਰਮਾ ਚਿਹਰਾ, ਲਾਲ ਪਖਦਾ ਰੰਗ ਤੇ ਬਾਹੂ ਵੱਲ ਦੇਖ ਕੇ ਬੈਰੀ ਥਰ ਥਰ ਕੰਬਦੇ ਸਨ। ਬਾਬਾ ਜੀ ਵਿਚ ਨਿਡਰਤਾ ਹੈ, ਸ਼ਹਾਦਤ ਦਾ ਚਾਉ ਹੈ ਅਤੇ ਗੁਰਬਾਣੀ ਨਾਲ ਪਿਆਰ। ਇਹ ਅਜਿਹੇ ਗੁਣਾਂ ਕਰਕੇ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਮਨ ਮੋਹ ਲਏ ਨੇ। ਬਾਬਾ ਦੀਪ ਸਿੰਘ ਗਿਆਨੀ ਵੀ ਹਨ ਤੇ ਪ੍ਰਚਾਰਕ ਵੀ ਹਨ ਅਤੇ ਨਾਲ ਹੀ ਉਹ ਇਕ ਬਹਾਦਰ ਤੇ ਨਿਰਭੈ ਯੋਧੇ ਵੀ ਹਨ। ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਕਹੇ ਹੋਏ ਲਫ਼ਜ਼ ਨੇ ਜਿਨ੍ਹਾਂ ਨੇ ਬਾਬਾ ਜੀ ਨੂੰ ਕਿਹਾ ਇਹ ਗਿਆਨੀ, ਬ੍ਰਹਮ ਗਿਆਨੀ, ਵਿਦਿਆ ਮਾਰਤੰਡ, ਪ੍ਰਚਾਰਕ, ਨਾਲ ਯੋਧੇ ਵੀ ਨੇ, ਸ਼ਸਤਰਧਾਰੀ ਵੀ ਨੇ, ਬੜੇ ਗੁਣ ਸੰਪੰਨ ਹਨ। ਬਾਬਾ ਦੀਪ ਸਿੰਘ ਆਪਣੀ ਉਪਮਾ ਸੁਣਦੇ ਹੀ ਇਕਦਮ ਦੀਵਾਨ ਵਿਚ ਉੱਠ ਕੇ ਖੜੇ ਹੋ ਗਏ। ਦੇਖੋ ਸਿੱਖ, ਜੇ ਸਾਡੇ ਅਰਗੇ ਦੀ ਉਪਮਾ ਕਰੀ ਹੀ ਫੁੱਲ ਜਾਂਦੇ ਆ, ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਕਹਿਣਗੇ ਬਸ ਕਰੋ, ਹੋਰ ਕੋਈ ਨਾ ਕਰੋ। ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਘਰ ਦਾ ਸੇਵਕ ਹਾਂ। ਇੱਥੇ ਆਨੰਦਪੁਰ ਸਾਹਿਬ ਰਹਿ ਕੇ ਮੈਂ ਗੁਰੂ ਜੀ ਕੋਲੋਂ ਅੰਮ੍ਰਿਤ ਛਕਿਆ ਸਤਿਗੁਰਾਂ ਤੋਂ, ਉਨ੍ਹਾਂ ਕੋਲੋਂ ਸਿੱਖਿਆ ਲਈ ਸੀ ਤੇ ਅਸੀਸਾਂ ਪ੍ਰਾਪਤ ਕੀਤੀਆਂ ਸਨ। ਇਹ ਸਭ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਨਾਲ ਹੀ ਹੈ ਮੈਂ ਕੁਝ ਸੇਵਾ ਕਰ ਸਕਿਆ। ਮੇਰੀ ਸਿਫਤ ਨਾ ਕਰੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਸਿਫਤਾਂ ਕਰੋ, ਉਨ੍ਹਾਂ ਦੇ ਗੁਣ ਗਾਓ। ਸਾਡੀਆਂ ਜਿੱਤਾਂ ਇਸ ਕਰਕੇ ਹੋਈਆਂ ਕਿ ਗੁਰੂ ਮਹਾਰਾਜ ਦਾ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਹੈ, ਸਾਡੀ ਪਿੱਠ ਤੇ ਉਨ੍ਹਾਂ ਦਾ ਹੱਥ ਹੈ, ਉਹ ਦਸਵੇਂ ਪਾਤਸ਼ਾਹ ਸਾਡੇ ਅੰਗ ਸੰਗ ਨੇ। ਇਹ ਸ਼ਹੀਦਾਂ ਦਾ ਸਤਿਕਾਰ ਕਰੋ, ਇਹ ਦਸਵੇਂ ਪਾਤਸ਼ਾਹ ਦਾ ਸਤਿਕਾਰ ਕਰੋ। ਸਾਧ ਸੰਗਤ ਜੀ, ਆਪਾਂ ਕੁਛ ਨੀ, ਇਹ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਬਾਬਾ ਦੀਪ ਸਿੰਘ ਨੇ ਜਦ ਇਹ ਜੇ ਨਿਮਰਤਾ ਭਰਪੂਰ ਤੇ ਦਰਦ ਭਰੇ ਸ਼ਬਦ ਕਹੇ, ਉਥੇ ਬੈਠੀਆਂ ਸੰਗਤਾਂ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸਿੱਖੀ, ਧੰਨ ਬਾਬਾ ਦੀਪ ਸਿੰਘ ਜੀ। ਸੰਗਤ ਵਿਚੋਂ ਇਕ ਬਜੁਰਗ ਨੇ ਆਖਿਆ, ਬਾਬਾ ਦੀਪ ਸਿੰਘ ਜਿੰਦਾ ਸ਼ਹੀਦ ਹੈ, ਇਸ ਨੂੰ ਸ਼ਹੀਦ ਦਾ ਖਿਤਾਬ ਦੇਣਾ ਚਾਹੀਦਾ। ਸੰਗਤਾਂ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ। ਆਪ ਦੇ ਇਸ ਖਿਤਾਬ ਤੋਂ ਹੀ ਸ਼ਹੀਦਾਂ ਦੀ ਮਿਸਲ ਚੱਲੀ ਹੈ। ਇਉਂ ਜਾਣ ਲਓ ਸ਼ਹੀਦਾਂ ਦੀ ਮਿਸਲ ਕਿੱਥੋਂ ਚੱਲੀ। ਸੰਗਤਾਂ ਨੇ ਜਿਉਂਦੇ ਜੀ ਬਾਬਾ ਜੀ ਨੂੰ ਕਿਹਾ, ਇਹ ਜਿਉਂਦਾ ਸ਼ਹੀਦ ਹੈ, ਸਾਡਾ ਜਿੰਦਾ ਸ਼ਹੀਦ ਹੈ, ਇਸ ਕਰਕੇ ਸ਼ਹੀਦ ਦਾ ਖਿਤਾਬ ਮਿਲਿਆ, ਉਹ ਤੋਂ ਸ਼ਹੀਦਾਂ ਦੀ ਮਿਸਲ ਚੱਲੀ। ਬਾਬਾ ਜੀ ਇਸ ਮਿਸਲ ਦੇ ਸਭ ਤੋਂ ਵੱਡੇ ਮੁਖੀ ਸਨ। ਇਸ ਮਿਸਲ ਵਿਚ ਆਪ ਦੇ ਨਾਲ ਕੁਝ ਹੋਰ ਮੁਖੀਏ ਵੀ ਸਨ, ਉਨ੍ਹਾਂ ਵਿਚੋਂ ਕੁਝ ਨਾ ਕੁਝ ਜਿਹੜੇ ਗੁਰਸਿੱਖ ਸਨ, ਉਨ੍ਹਾਂ ਦੇ ਨਾਮ ਆਪਾਂ ਨੂੰ ਇਸ ਪ੍ਰਕਾਰ ਪਤਾ ਹੀ ਹੈ। ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੇਲ, ਭਾਈ ਸੁੱਧ ਸਿੰਘ ਪਿੰਡ ਦੋਹਾ, ਭਾਈ ਦਰਗਾਹ ਸਿੰਘ, ਭਾਈ ਸ਼ੇਰ ਸਿੰਘ, ਭਾਈ ਹੀਰਾ ਸਿੰਘ ਆਦਿਕ ਸੀ। ਸ਼ਹੀਦਾਂ ਦੀ ਮਿਸਲ ਨੇ ਸਮੇਂ ਸਮੇਂ ਸਿਰ ਦੇਸ਼ ਤੇ ਕੌਮ ਦੀ ਸੇਵਾ ਕੀਤੀ। ਸ੍ਰੀ ਆਨੰਦਪੁਰ ਸਾਹਿਬ 3 ਮਹੀਨੇ ਰਹਿ ਕੇ ਬਾਬਾ ਦੀਪ ਸਿੰਘ ਬੰਦਾ ਬਹਾਦਰ ਨਾਲ ਮਾਝੇ ਦੇ ਵੱਖ ਵੱਖ ਪਿੰਡਾਂ ਵਿਚੋਂ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਬੰਦਾ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਵਚਨ ਦਿੱਤਾ ਸੀ ਕਿ ਉਹ ਜੀਵਨ ਭਰ ਗੁਰੂ ਦਾ ਬੰਦਾ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ 5 ਸਿੰਘਾਂ ਦੀ ਸਲਾਹ ਵਿਚ ਰਹੇਗਾ। ਜਦ ਬੰਦਾ ਬਹਾਦਰ ਨੂੰ ਜਿੱਤਾਂ ਪ੍ਰਾਪਤ ਹੋਈਆਂ ਤਾਂ ਉਸ ਦੀ ਅਗਵਾਈ ਵਿਚ ਸਿੱਖ ਭਾਰੀ ਗਿਣਤੀ ਚ ਇਕੱਠੇ ਹੋ ਗਏ। ਉਨ੍ਹਾਂ ਦੀ ਹਰ ਪਾਸੇ ਜੈ ਜੈਕਾਰ ਹੋਣ ਲੱਗ ਪਈ। ਬੰਦਾ ਬਹਾਦਰ ਸਿੰਘ ਵਿਚ ਸਫਲਤਾ ਕਾਰਨ ਫਿਰ ਹਉਮੇ ਆ ਗਈ। ਦੇਖੋ, ਬਾਬਾ ਜੀ ਵਿਚ ਨਿਮਰਤਾ ਆਈ, ਉਨ੍ਹਾਂ ਵਿਚ ਫਿਰ ਇਹ ਹਉਮੇ ਆ ਗਈ। ਸਾਰੇ ਪੰਜਾਬ ਦਾ ਸਿੱਖਾਂ ਦਾ ਦਬਦਬਾ ਬੈਠਦਾ ਜਾ ਰਿਹਾ ਸੀ ਸਾਰਿਆਂ ਦਾ ਜਦੋਂ ਪੰਜਾਬ ਚ, ਪਰ ਬੰਦਾ ਇਹ ਸਮਝਣ ਲੱਗ ਪਿਆ ਕਿ ਸਭ ਜਿੱਤਾਂ ਉਸ ਦੀ ਬਹਾਦਰੀ ਦੇ ਕਾਰਨ ਹੀ ਨੇ। ਇੱਥੇ ਆ ਕੇ ਥੋੜਾ ਜਿਹਾ ਧਿਆਨ ਦੇਣਾ ਪੈਂਦਾ, ਜਦੋਂ ਚੜ੍ਹਦੀ ਕਲਾ ਹੋਣ ਲੱਗਦੀ ਨਾ ਕਿਸੇ ਦੀ ਵੀ, ਫਿਰ ਉਹਦੇ ਚ ਇਹ ਕਿ ਮੈਂ ਕਰ ਰਿਹਾ ਨਹੀਂ, ਚੜ੍ਹਦੀ ਕਲਾ ਬਾਜਾਂ ਵਾਲੇ ਦੀ ਕਿਰਪਾ ਨਾਲ ਹੀ ਹੈ, ਜੇ ਚਾਹੁਣ ਤਾਂ ਚੜ੍ਹਦੀ ਕਲਾ ਹੁੰਦੀ ਹੈ, ਜੇ ਨਾ ਚਾਹੁਣ ਤਾਂ ਨਹੀਂ ਹੁੰਦੀ। ਫਿਰ ਇਸ ਕਰਕੇ ਹਮੇਸ਼ਾ ਇਹ ਗੱਲ ਯਾਦ ਰੱਖੋ, ਜਦੋਂ ਵੀ ਕੋਈ ਸੇਵਾ ਕਰੋ, ਕੋਈ ਸਿਮਨ ਕਰੋ, ਕੋਈ ਕਥਾ ਕਰੋ, ਕੁਛ ਵੀ ਕਰੋ, ਇਹੀ ਬਾਬਾ ਦੀਪ ਸਿੰਘ ਵਾਲੇ ਬਚਨ ਯਾਦ ਰੱਖਣੇ ਆ ਵੀ ਨਹੀਂ, ਬਾਬਾ ਜੀ ਨੇ ਕਿਹਾ ਨਾ ਕਲਗੀਧਰ ਮਹਾਰਾਜ ਦੀ ਕਿਰਪਾ, ਖਬਰਦਾਰ ਇਹੋ ਜਿਹੀਆਂ ਗੱਲਾਂ ਕੀਤੀਆਂ ਜੀ। ਸੋ ਉਹਦੇ ਮਨ ਵਿਚੋਂ ਸੇਵਾ ਦੀ ਭਾਵਨਾ ਅਲੋਪ ਹੋਣ ਲੱਗ ਪਈ। ਉਸ ਦੀ ਥਾਂ ਮਨ ਵਿਚ ਅਭਿਮਾਨ ਆਉਣਾ ਸ਼ੁਰੂ ਹੋ ਗਿਆ। ਉਹ ਇਹ ਭੁੱਲ ਗਏ ਕਿ ਉਸ ਦੀ ਸਫਲਤਾ ਸਿੱਖਾਂ ਦੇ ਸਹਿਯੋਗ ਕਾਰਨ ਸੀ। ਬੰਦਾ ਸਿੰਘ ਪ੍ਰਭਤਾ ਤੇ ਵਡਿਆਈ ਪਾ ਕੇ ਆਪੇ ਤੋਂ ਬਾਹਰ ਹੋਣ ਲੱਗ ਪਿਆ। ਉਹ ਸਿੱਖਾਂ ਉਪਰ ਗੁਰੂ ਸਾਹਿਬ ਵਾਂਗ ਹੁਕਮ ਹਾਸਲ ਕਰਨਾ ਚਾਹੁੰਦਾ ਸੀ। ਉਹਨੇ ਹਰਿਮੰਦਰ ਸਾਹਿਬ ਦੇ ਅੰਦਰ ਗੱਦੀ ਲਗਾ ਕੇ ਬੈਠਣਾ ਚਾਹਿਆ। ਸਿੱਖਾਂ ਨੇ ਇੰਜ ਕਰਨ ਨੂੰ ਵਰਜ ਦਿੱਤਾ। ਸਿੱਖਾਂ ਨੇ ਆਖਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤੁਹਾਨੂੰ ਗੁਰੂ ਨਹੀਂ ਸੀ ਥਾਪਿਆ, ਉਨ੍ਹਾਂ ਤਾਂ ਕੇਵਲ ਜੰਗੀ ਜਰਨੈਲ ਬਣਾ ਕੇ ਭੇਜਿਆ ਸੀ। ਹਰਿਮੰਦਰ ਸਾਹਿਬ ਵਿਚ ਤੁਸੀਂ ਗੱਦੀ ਲਗਾ ਕੇ ਨਹੀਂ ਬੈਠ ਸਕਦੇ। ਬੰਦਾ ਇਕ ਵਾਰ ਤਾਂ ਇੰਜ ਕਰਨੋਂ ਰੁਕ ਗਿਆ, ਪਰ ਫੇਰ ਉਸ ਨੇ ਇਹ ਖਿਆਲ ਕੀਤਾ ਕਿ ਉਹ ਜਿਵੇਂ ਕਰਨਾ ਚਾਹੇ ਕਰ ਸਕਦਾ, ਕਿਸੇ ਸਿੱਖ ਦੀ ਕੋਈ ਹਿੰਮਤ ਹੈ ਕਿ ਉਹਨੂੰ ਰੋਕ ਸਕੇ। ਸਨ 1716 ਦੀ ਵਿਸਾਖੀ ਨੂੰ ਸਿਰ ਉਪਰ ਛਤਰ ਝੁਲਾਉਂਦਾ ਉਹ ਹਰਿਮੰਦਰ ਸਾਹਿਬ ਦੇ ਅੰਦਰ ਗੱਦੀ ਲਗਾ ਕੇ ਬੈਠ ਗਿਆ। ਉਸ ਸਮੇਂ ਬਾਬਾ ਦੀਪ ਸਿੰਘ ਵੀ ਅੰਮ੍ਰਿਤਸਰ ਹੀ ਸਨ। ਉਨ੍ਹਾਂ ਨੇ ਜਦੋਂ ਖਬਰ ਸੁਣੀ, ਉਹ ਇਕਦਮ ਹਰਿਮੰਦਰ ਸਾਹਿਬ ਦੇ ਅੰਦਰ ਪਹੁੰਚ ਗਏ। ਉਨ੍ਹਾਂ ਉਥੇ ਬੈਠੀ ਸੰਗਤ ਦੇ ਸਾਹਮਣੇ ਸਖਤੀ ਨਾਲ ਬੰਦੇ ਨੂੰ ਮੰਗਾਰਿਆ, ਨਾਲ ਹੀ ਸੰਗਤ ਨੂੰ ਪ੍ਰੇਰਿਆ ਕਿ ਤੁਸੀਂ ਕਿਵੇਂ ਬੰਦੇ ਨੂੰ ਇਸ ਤਰ੍ਹਾਂ ਇੱਥੇ ਬਹਿਣ ਦਿੱਤਾ। ਬਾਬਾ ਦੀਪ ਸਿੰਘ ਦੀ ਗਰਜਵੀਂ ਆਵਾਜ਼ ਵਿਚ ਲਲਕਾਰੇ ਜਦੋਂ, ਉਨ੍ਹਾਂ ਦਾ ਗੁੱਸੇ ਚ ਲਾਲ ਸੂਹਾ ਚਿਹਰਾ ਦੇਖ ਕੇ ਬੰਦਾ ਸਿਰ ਤੋਂ ਪੈਰਾਂ ਤੱਕ ਕੰਬ ਗਿਆ। ਉਸ ਸਮੇਂ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਭੋਲਾ ਵੀ ਸੰਗਤ ਵਿਚ ਬੈਠੇ ਸਨ। ਉਹ ਦੋਵੇਂ ਇਕਦਮ ਕੁੱਦ ਕੇ ਉੱਠੇ, ਉਨ੍ਹਾਂ ਨੇ ਅੱਗੇ ਵੱਧ ਕੇ ਬੰਦੇ ਨੂੰ ਫੜ ਕੇ ਗਦੇਲੇ ਤੋਂ ਉਠਾਤਾ। ਬੰਦਾ ਉਸ ਸਮੇਂ ਤਾਂ ਹਰਿਮੰਦਰ ਸਾਹਿਬ ਤੋਂ ਬਾਹਰ ਆ ਗਿਆ, ਪਰ ਉਹਨੇ ਆਪਣੀ ਗਲਤੀ ਨਾ ਮੰਨੀ। ਜੇ ਤਾਂ ਉਹ ਆਪਣੀ ਭੁੱਲ ਦੀ ਮਾਫ਼ੀ ਮੰਗ ਲੈਂਦਾ ਤਾਂ ਮਾਮਲਾ ਖਤਮ ਹੋ ਜਾਂਦਾ। ਬੰਦਾ ਜਿੱਦੀ ਤੇ ਹੰਕਾਰੀ ਹੋ ਗਿਆ ਸੀ, ਉਹ ਸਿੱਖਾਂ ਦੇ ਸਮਝਾਉਣ ਬੁਝਾਉਣ ਤੇ ਵੀ ਆਪਣੇ ਜਿੱਤ ਤੇ ਕਾਇਮ ਰਿਹਾ। ਉਹਨੇ ਹਰ ਮਾਮਲੇ ਵਿਚ ਸਿੱਖ ਅਸੂਲਾਂ ਤੋਂ ਵੱਖ ਆਪਣੀ ਰਾਹ ਰੀਤੀ ਕਾਇਮ ਕਰਨ ਦੇ ਯਤਨ ਆਰੰਭ ਕਰਤੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਤੇ ਉਹਨੇ ਕੀ ਕਿਹਾ, ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ, ਦਰਸ਼ਨੀ ਫਤਿਹ ਬੁਲਾਉਣ ਦਾ ਹੁਕਮ ਕੀਤਾ। ਬੰਦੇ ਵੱਲੋਂ ਸਿੱਖ ਅਸੂਲਾਂ ਦੀ ਵਿਰੋਧਤਾ ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਸੀ? ਸਿੱਖਾਂ ਨੂੰ ਇਕ ਹੋਰ ਤੌਖਲਾ ਸੀ, ਉਹ ਇਹ ਕਿ ਪਿਛਲੇ ਕੁਝ ਸਾਲਾਂ ਵਿਚ ਬੰਦੇ ਨੇ ਜੋ ਕੰਮ ਕੀਤਾ ਸੀ ਕਿਤੇ ਉਹ ਖਤਮ ਹੀ ਨਾ ਹੋ ਜਾਵੇ। ਉਸ ਦੀ ਅਗਵਾਈ ਵਿਚ ਜੋ ਜਿੱਤਾਂ ਪ੍ਰਾਪਤ ਹੋਈਆਂ ਸਨ ਉਹ ਆਪਸੀ ਫੁੱਟ ਕਾਰਨ ਮਿੱਟੀ ਚ ਨਾ ਮਿਲ ਜਾਣ ਕਿਤੇ। ਇਸ ਲਈ ਸਿੱਖਾਂ ਵੱਲੋਂ ਬੰਦੇ ਨੂੰ ਸਮਝਾਉਣ ਬੁਝਾਉਣ ਲਈ ਬੜਾ ਉਪਰਾਲਾ ਹੋਇਆ, ਪਰ ਬੰਦਾ ਮੰਨਿਆ ਨਾ। ਬੰਦੇ ਬਹਾਦਰ ਨੂੰ ਇਹ ਵੀ ਦੱਸਿਆ ਗਿਆ ਕਿ ਸਿੱਖਾਂ ਵਿਚ ਫੁੱਟ ਪੰਥ ਨੂੰ ਤੇ ਦੇਸ਼ ਨੂੰ ਨੁਕਸਾਨ ਪਹੁੰਚਾਏਗੀ, ਵੈਰੀਆਂ ਦੇ ਹੌਸੇ ਬਦਲਣਗੇ, ਤੁਸੀਂ ਧਾਰਮਿਕ ਮਾਮਲਿਆਂ ਚ ਦਾਖਲ ਨਾ ਦੇਵੋ। ਪਰ ਬੰਦੇ ਨੇ ਇਕ ਵੀ ਨਾ ਮੰਨੀ। ਕੁਝ ਸਿੱਖ ਸਰਦਾਰਾਂ ਨੇ ਏਕਾ ਕਰਕੇ ਬੰਦੇ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਨੇ ਅੰਮ੍ਰਿਤਸਰ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕੱਠ ਕੀਤਾ। ਇਸ ਇਕੱਠ ਵਿਚ ਸੈਂਕੜੇ ਸਿੱਖ ਹੋਇਆ ਹਾਜ਼ਰ। ਉਥੇ ਪਹਿਲਾਂ ਤਾਂ ਬੰਦੇ ਦੇ ਵਤੀਰੇ ਵਿਰੁੱਧ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਇਸ ਇਕੱਠ ਵਿਚ ਬਾਬਾ ਵਿਨੋਦ ਸਿੰਘ, ਬਾਬਾ ਕਾਨ ਸਿੰਘ ਭੋਲਾ, ਭਾਈ ਫਤਿਹ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਧਰਮ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਕੇਸਰਾ ਸਿੰਘ, ਭਾਈ ਰਾਮ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਬਹਾਦਰ ਸਿੰਘ ਦੀਵਾਨ, ਭਾਈ ਬੁੱਢਾ ਸਿੰਘ ਤਾਰੂਕੇ, ਭਾਈ ਤੇਜਾ ਸਿੰਘ, ਭਾਈ ਨਗਾਈਆ ਸਿੰਘ, ਭਾਈ ਹਰੀ ਸਿੰਘ, ਭਾਈ ਹਰਸਾ ਸਿੰਘ ਤੇ ਬਹੁਤ ਸਾਰੇ ਪ੍ਰਸਿੱਧ ਸਿੱਖ ਸ਼ਾਮਲ ਹੋਏ। ਇਨ੍ਹਾਂ ਨੇ ਆਪਣੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਪ੍ਰੇਰਿਆ ਕਿ ਉਹ ਬੰਦੇ ਤੋਂ ਅੱਡ ਹੋ ਜਾਣ। ਇਨ੍ਹਾਂ ਸਭ ਨੇ ਅੰਮ੍ਰਿਤਸਰ ਸਾਹਿਬ ਦੇ ਵਿਚ ਵਿਵੇਕਸਰ ਦੇ ਕੰਢੇ ਤੇ ਆਪਣਾ ਡੇਰਾ ਲਾਇਆ। ਇਨ੍ਹਾਂ ਦੇ ਦਲ ਦਾ ਨਾਂ ਤਤ ਖਾਲਸਾ ਪਿਆ। ਕੁਝ ਕੁ ਸਿੱਖ ਤਾਂ ਬੰਦੇ ਦੇ ਨਾਂ ਰਹੇ। ਇਨ੍ਹਾਂ ਵਿਚ ਪ੍ਰਸਿੱਧ ਨਾਂ ਇਹ ਹਨ, ਭਾਈ ਬਾਜ ਸਿੰਘ, ਭਾਈ ਬਾਘ ਸਿੰਘ, ਭਾਈ ਬਲਾਕੀ ਸਿੰਘ, ਭਾਈ ਮੱਲੀ ਸਿੰਘ, ਭਾਈ ਈਸਰ ਸਿੰਘ ਤੇ ਭਾਈ ਮਾਨ ਸਿੰਘ ਆਦਿਕ। ਇਨ੍ਹਾਂ ਦੇ ਇਹ ਸਾਥੀ ਬੰਦਈ ਖਾਲਸਾ ਅਖਵਾਏ। ਇਕ ਤਤ ਖਾਲਸਾ ਬਣਿਆ, ਜਿਹੜੇ ਚੰਗੇ ਸਿੰਘ ਸੀ ਇਹ ਬੰਦਈ ਖਾਲਸਾ ਬਣਿਆ। ਇਉਂ ਸਿੱਖਾਂ ਦੇ ਦੋ ਜਥੇ ਬਣ ਕੇ ਸਵਾਲ ਉਠਿਆ ਕਿ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਕਿਹੜੇ ਜਥੇ ਕੋਲ ਹੋਵੇਗਾ। ਦੋਹਾਂ ਧਿਰਾਂ ਦੇ ਕੁਝ ਚੋਣਵੇਂ ਸਿੱਖ ਇਕੱਠੇ ਹੋਏ। ਆਪਸ ਵਿਚ ਬੜਾ ਖਿੱਚੋ ਤਾਣ ਹੋਈ, ਪਰ ਕੋਈ ਫੈਸਲਾ ਨਾ ਹੋ ਸਕਿਆ। ਉਦੋਂ ਬਾਬਾ ਦੀਪ ਸਿੰਘ ਤੇ ਉਨ੍ਹਾਂ ਦੇ ਸਾਥੀ ਅੰਮ੍ਰਿਤਸਰ ਸਾਹਿਬ ਦੇ ਵਿਚ ਸਨ। ਕੋਈ ਫੈਸਲਾ ਨਾ ਹੁੰਦਾ ਵੇਖ ਕੇ ਬਾਬਾ ਜੀ ਨੇ ਦੋਹਾਂ ਧਿਰਾਂ ਨੂੰ ਆਖਿਆ ਕਿ ਜੇ ਤੁਹਾਡੇ ਕੋਲੋਂ ਫੈਸਲਾ ਨਹੀਂ ਹੁੰਦਾ ਤਾਂ ਗੁਰੂ ਅੱਗੇ ਅਰਦਾਸ ਕਰਕੇ ਫੈਸਲਾ ਗੁਰੂ ਤੋਂ ਹੀ ਕਰਵਾ ਲਓ। ਉਨ੍ਹਾਂ ਤਜਵੀਜ਼ ਪੇਸ਼ ਕੀਤੀ ਕਿ ਦੋ ਕਾਗਜ਼ ਲਿਆਓ, ਇਕ ਉਪਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਲਿਖੋ, ਦੂਜੀ ਉਪਰ ਦਰਸ਼ਨੀ ਫਤਿਹ ਲਿਖੋ। ਦੋਹਾਂ ਨੂੰ ਅਰਦਾਸ ਕਰਕੇ ਹਰਿਮੰਦਰ ਸਾਹਿਬ ਦੀ ਹਰਕੀ ਪੌੜੀ ਤੇ ਖੜੇ ਹੋ ਕੇ ਸਰੋਵਰ ਦੇ ਵਿਚ ਮਾੜੇ ਮਾੜੇ ਵਿਚ ਉਦੋਂ ਛੋਟੇ ਛੋਟੇ ਰੋੜੇ ਜੇ ਪਾਰਨੇ ਹੁੰਦੇ ਸੀਗੇ ਵੀ ਪਰਚੀਆਂ ਥੱਲੇ ਨੂੰ ਇਕ ਵਾਰ ਡੁੱਬ ਜਾਣ, ਜਿਹੜੀ ਉਪਰ ਤਰਿਆ ਈ ਉਹ ਪਰਚੀ ਮੰਨੀ ਜਾਊਗੀ। ਜਿਹੜਾ ਕਾਗਜ਼ ਤਰ ਪਏ ਉਹ ਉਪਰ ਜਿਹਦੀ ਫਤਿਹ ਵਾਲਾ ਬੋਲ ਹੋਵੇ ਉਹ ਇੱਥੇ ਰਹੇ, ਦੂਜੀ ਧਿਰ ਹਰਿਮੰਦਰ ਛੱਡ ਕੇ ਚਲੀ ਜਾਵੇ। ਦੋਹਾਂ ਨੇ ਬਾਬਾ ਦੀਪ ਸਿੰਘ ਦੀ ਤਜਵੀਜ਼ ਮੰਨ ਲਈ। ਇੰਜੀ ਕੀਤਾ ਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਤਾਰ ਆਈ ਤੇ ਦੂਜੀ ਡੁੱਬ ਗਈ। ਸਿੱਖਾਂ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੇ ਜਿਕਾਰੇ ਲਾਉਣੇ ਸ਼ੁਰੂ ਕਰਤੇ। ਇਨ੍ਹਾਂ ਜਿਕਾਰਿਆਂ ਨਾਲ ਸਾਰਾ ਵਾਯੂਮੰਡਲ ਗੂੰਜ ਉੱਠਿਆ। ਇਉਂ ਰੱਬ ਨੇ ਇਹ ਫੈਸਲਾ ਕੀਤਾ। ਇਹ ਫੈਸਲਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਿਆ, ਇਹ ਫੈਸਲਾ ਗੁਰੂ ਦਾ ਫੈਸਲਾ। ਫੈਸਲੇ ਤਾਂ ਬਾਅਦ ਵਿਚ ਵੀ ਕਈ ਹੋਏ ਨੇ, ਪਰਚੀਆਂ ਤਾਂ ਬਾਅਦ ਵਿਚ ਵੀ ਪਾਈਆਂ ਸੀ ਕਿ ਇਹ ਬਾਣੀ ਹੈ ਕਿ ਨਹੀਂ ਬਾਣੀ ਰਾਗਮਾਲਾ, ਤੇ ਫਿਰ ਪਰਚੀ ਤਾਂ ਉੱਤੇ ਤਰਿਆਈ ਸੀ ਇਹ ਬਾਣੀ ਹੈ, ਪਰ ਫਿਰ ਮੰਨਣ ਵਾਲਿਆਂ ਨੇ ਮੰਨੀ ਨਹੀਂ। ਬਾਬਾ ਦੀਪ ਸਿੰਘ ਬੰਦੇ ਨਾਲ ਵੱਖਰੇ ਹੋ ਗਏ। ਬੰਦੇ ਦੇ ਸਾਥੀ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਗਏ। ਬਾਬਾ ਦੀਪ ਸਿੰਘ ਦੀ ਤਜਵੀਜ਼ ਦਾ ਸਦਕਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੜਾਈ ਹੁੰਦੀ ਹੁੰਦੀ ਬਚ ਗਈ। ਇਸ ਨਾਲ ਬਾਬਾ ਜੀ ਦਾ ਸਤਿਕਾਰ ਹੋਰ ਵੀ ਵਧਿਆ। ਬੰਦਾ ਬਹਾਦਰ ਦਾ ਹੰਕਾਰ ਖਤਮ ਹੋ ਗਿਆ, ਭਾਵ ਬੰਦਾ ਸਿੰਘ ਬਹਾਦਰ ਦਾ ਜਿਹੜਾ ਹੰਕਾਰ ਸੀ ਉਹ ਸਾਰਿਆਂ ਚ ਪ੍ਰਗਟ ਹੋ ਗਿਆ ਤੇ ਉਹ ਖਤਮ ਨਾ ਹੋਇਆ। ਇਸ ਲਈ ਬਾਬਾ ਦੀਪ ਸਿੰਘ ਦਾ ਬੰਦਾ ਬਹਾਦਰ ਨਾਲ ਮਤ ਭੇਦ ਹੋ ਜਾਣਾ ਕੁਦਰਤੀ ਸੀ। ਬਾਬਾ ਜੀ ਨੇ ਆਪਣੇ ਜਥੇ ਸਮੇਤ ਬੰਦੇ ਦਾ ਸਾਥ ਛੱਡ ਦਿੱਤਾ। ਉਹ ਦਮਦਮਾ ਸਾਹਿਬ ਚਲੇ ਗਏ। ਉਥੇ ਮੁੜ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ, ਗੁਰਬਾਣੀ ਦਾ ਪ੍ਰਚਾਰ ਕਰਨ ਲੱਗ ਪਏ, ਇਲਾਕੇ ਦੇ ਲੋਕਾਂ ਦੀਆਂ ਲੋੜਾਂ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਸਹਾਇਤਾ ਕਰਨ ਲੱਗੇ। ਮਾਲਵੇ ਦੇ ਲੋਕ ਬਹੁਤ ਖੁਸ਼ ਹੋਏ ਕਿ ਬਾਬਾ ਦੀਪ ਸਿੰਘ ਜੀ ਵਾਪਸ ਆ ਗਏ। ਗੁਰਪੁਰਬਾਂ ਤੇ ਵਿਸਾਖੀ ਦੇ ਤੇ ਦੀਵਾਲੀ ਆਦਿਕ ਤਿਉਹਾਰਾਂ ਦੇ ਮੌਕੇ ਤੇ ਇਲਾਕੇ ਦੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਦਮਦਮਾ ਸਾਹਿਬ ਆ ਕੇ ਜੁੜਦੀਆਂ। ਇਨ੍ਹਾਂ ਮੌਕਿਆਂ ਤੇ ਬਾਬਾ ਦੀਪ ਸਿੰਘ ਉਨ੍ਹਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਦੇ, ਕਥਾ ਸੁਣਾਉਂਦੇ, ਅੰਮ੍ਰਿਤ ਛਕਾਉਂਦੇ ਅਮਰ ਸੰਚਾਰ ਭਾਰੀ ਗਿਣਤੀ ਚ ਹੁੰਦੇ ਸੀ। ਹੌਲੀ ਹੌਲੀ ਬਾਬਾ ਦੀਪ ਸਿੰਘ ਨੇ ਇਲਾਕੇ ਦੇ ਕਈ ਸਿੱਖਾਂ ਨੂੰ ਚੁਣ ਕੇ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਵੀ ਉਨ੍ਹਾਂ ਨੂੰ ਥਾਪਿਆ ਵੀ ਤੂੰ ਆਹ ਕੰਮ ਕਰਨਾ, ਤੂੰ ਆਹ ਸੇਵਾ ਕਰਨੀ ਹੈ। ਜੋ ਸਿੱਖ ਪ੍ਰਚਾਰ ਦੇ ਕੰਮ ਚ ਲਾਏ ਜਾਂਦੇ ਉਹ ਪਿੰਡਾਂ ਵਿਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਦੇ। ਕੁਝ ਸਿੱਖ ਇਲਾਕੇ ਚ ਫਿਰ ਕੇ ਸੰਗਤਾਂ ਜੰਗੀ ਜੋਸ਼ ਭਰਦੇ। ਜੋ ਸਿੱਖ ਸਰੀਰ ਵਿਚ ਤਕੜੇ ਅਤੇ ਦਿਲ ਦੇ ਮਜ਼ਬੂਤ ਦਿਸਦੇ ਉਨ੍ਹਾਂ ਨੂੰ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਲਈ ਕਹਿੰਦੇ। ਇਉਂ ਬਾਬਾ ਦੀਪ ਸਿੰਘ ਨੂੰ ਪਤਾ ਸੀ ਕਿ ਉਨ੍ਹਾਂ ਦੇ ਜਥੇ ਵਿਚ ਅਤੇ ਇਲਾਕੇ ਵਿਚ ਕੌਣ ਕੌਣ ਕਿਹੜਾ ਕਿਹੜਾ ਕੰਮ ਕਰ ਸਕਦਾ। ਦਮਦਮਾ ਸਾਹਿਬ ਵਿਚ ਬਾਬਾ ਦੀਪ ਸਿੰਘ ਨੇ ਮੁੜ ਕਥਾ ਅਤੇ ਵਿਖਿਆਨ ਕਰਨੀ ਆਰੰਭ ਕੀਤੀ। ਆਪ ਆਪਣੇ ਹੱਥੀ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਵੰਡਦੇ ਸੀ ਅਤੇ ਕਈ ਹੋਰ ਸਿੱਖਾਂ ਨੂੰ ਇਉਂ ਕਰਨ ਲਈ ਪ੍ਰੇਰਦੇ ਸੀ। ਚੰਗੀ ਲਿਖਾਈ ਕਰਨ ਵਾਲੇ ਕੁਝ ਕੁ ਸਿੱਖ ਉਨ੍ਹਾਂ ਕੋਲ ਰਹਿ ਕੇ ਗੁਰਬਾਣੀ ਲਿਖਦੇ। ਇਉਂ ਬਾਬਾ ਜੀ ਨੇ ਸੈਂਕੜੇ ਪੋਥੀਆਂ ਲਿਖਵਾ ਕੇ ਗੁਰਸਿੱਖਾਂ ਵਿਚ ਵੰਡੀਆਂ। ਬਹਾਦਰ ਸ਼ਾਹ ਦੀ ਮੌਤ ਪਿੱਛੋਂ ਬੰਦਾ ਬਹਾਦਰ ਦੀ ਸ਼ਹੀਦੀ ਜਿਹੜੀ ਹੋਈ ਉਹਦਾ ਲੜਕਾ ਜਹਾਨ ਜਿਹੜਾ ਸੀ ਨਾ ਜਹਾਨ ਦਾਰਾ ਖਾਨ ਕੇਵਲ ਇਕ ਸਾਲ ਹੀ ਤਖ਼ਤ ਉਪਰ ਬੈਠਿਆ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ। ਸੋ ਫਰਕਸ਼ੀਅਰ ਨੇ ਜੋ ਬਹਾਦਰ ਸ਼ਾਹ ਦਾ ਭਤੀਜਾ ਸੀ ਉਹਨੇ ਜਹਾਨ ਦਾਰਾ ਖਾਨ ਕੋਲੋਂ ਤਖ਼ਤ ਖੋਹ ਲਿਆ। ਫਰਕਸ਼ੀਅਰ ਬੜਾ ਜ਼ਾਲਮ ਤੇ ਪੱਥਰ ਦਿਲ ਇਨਸਾਨ ਸੀ। ਉਹਦੀ ਨੀਤੀ ਸੀ ਕਤਲ ਕਰੋ, ਕਤਲ ਕਰੋ ਤੇ ਕਤਲ ਕਰੋ, ਬਸ ਕਿਸੇ ਵੀ ਵਿਰੋਧੀ ਨੂੰ ਜਿਉਂਦਾ ਨਾ ਛੱਡੋ। ਸਿੱਖਾਂ ਦੀ ਇਸ ਪ੍ਰਕਾਰ ਵਾਧੀ ਤਾਕਤ ਨੂੰ ਰੋਕਣ ਲਈ ਫਰਕਸ਼ੀਅਰ ਨੇ ਅਬਦੁੱਲ ਸਮਦ ਖਾਨ ਨੂੰ ਲਾਹੌਰ ਦਾ ਸੇਵਾ ਸੂਬੇਦਾਰ ਥਾਪਿਆ, ਅਬਦੁੱਲ ਸਮਦ ਖਾਨ ਨੂੰ। ਸੋ ਉਹਨੇ ਸਿੱਖਾਂ ਉਪਰ ਬੜੀਆਂ ਸਖਤੀਆਂ ਕੀਤੀਆਂ। ਸਾਰੇ ਪੰਜਾਬ ਦੇ ਵਿਚ ਹਾਹਾਕਾਰ ਮੱਚ ਗਈ। ਅਬਦੁੱਲ ਸਮਦ ਖਾਨ ਨੇ ਗੁਰਦਾਸ ਨੰਗਲ ਤੋਂ ਬੰਦਾ ਬਹਾਦਰ ਨੂੰ ਘੇਰ ਕੇ ਉਸ ਨੂੰ ਤੇ ਉਹਦੇ ਕਈ ਸਾਥੀਆਂ ਨੂੰ ਪਕੜ ਲਿਆ। ਉਨ੍ਹਾਂ ਸਭ ਨੂੰ ਭਾਰੀ ਫੌਜ ਦੀ ਨਿਗਰਾਨੀ ਹੇਠ ਦਿੱਲੀ ਭਿਜਵਾ ਦਿੱਤਾ, ਜਿੱਥੇ ਫਰਕਸ਼ੀਅਰ ਨੇ ਬੜੀ ਬੇਰਹਿਮੀ ਨਾਲ ਬੰਦੇ ਨੂੰ ਤੇ ਉਹਦੇ ਲੜਕੇ ਨੂੰ ਸ਼ਹੀਦ ਕੀਤਾ। ਉਹਦੇ ਸੈਂਕੜੇ ਸਾਥੀਆਂ ਨੂੰ ਵੀ ਕਤਲ ਕਰਵਾ ਦਿੱਤਾ ਗਿਆ। ਇਉਂ ਬੰਦਾ ਬਹਾਦਰ ਦੀ ਸ਼ਹੀਦੀ ਦੀ ਖ਼ਬਰ ਦਮਦਮਾ ਸਾਹਿਬ ਪਹੁੰਚੀ ਤਾਂ ਬਾਬਾ ਦੀਪ ਸਿੰਘ ਨੇ ਆਖਿਆ, ਬੰਦਾ ਬੜਾ ਸੂਰਬੀਰ ਸੀ, ਉਹਨੇ ਪੰਥ ਦੀ ਸ਼ਾਨ ਉੱਚੀ ਕੀਤੀ ਸੀ, ਉਹਨੇ ਸਿੱਖਾਂ ਦਾ ਧਾਰਮਿਕ ਆਗੂ ਬਣਨ ਦਾ ਨਿਸਫਲ ਯਤਨ ਕੀਤਾ, ਇਸੇ ਲਈ ਤੱਤ ਖਾਲਸਾ ਤੋਂ ਵੱਖ ਹੋ ਗਿਆ, ਪਰ ਅੰਤ ਨੂੰ ਉਸਨੇ ਸ਼ਹੀਦੀ ਪ੍ਰਾਪਤ ਕਰਕੇ ਆਪਣੇ ਨਾਮ ਉਪਰ ਲੱਗਿਆ ਦਾਗ ਧੋ ਦਿੱਤਾ। ਉਹ ਜਦੋਂ ਗੁਰੂ ਜੀ ਨੂੰ ਦਿੱਤੇ ਬਚਨ ਤੋਂ ਫਿਰ ਗਿਆ ਤਾਂ ਅਸਾਂ ਉਹਦਾ ਸਾਥ ਛੱਡਿਆ ਸੀ, ਪਰ ਹੁਣ ਉਹ ਸ਼ਹੀਦ ਹੋ ਕੇ ਮੁੜ ਗੁਰੂ ਦੀ ਨਾਲ ਜੁੜ ਗਿਆ, ਇਸ ਕਰਕੇ ਸਾਡਾ ਸਿਰ ਉੱਚਾ ਹੋਇਆ ਕਿ ਬੰਦਾ ਦੁਸ਼ਮਣ ਅੱਗੇ ਝੁਕਿਆ ਨਹੀਂ, ਉਹਨੇ ਸ਼ਹੀਦੀ ਪਾਈ ਹੈ। ਆਪਣੀਆਂ ਅੱਖਾਂ ਸਾਹਮਣੇ ਬੱਚੇ ਦੀ ਸ਼ਹਾਦਤ ਦੇਖ ਕੇ ਵੀ ਉਹਦਾ ਮਨ ਨਹੀਂ ਡੋਲਿਆ। ਸਾਡੀ ਅਰਦਾਸ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੰਦਾ ਬਹਾਦਰ ਨੂੰ ਆਪਣੀ ਦਰਗਾਹ ਵਿਚ ਥਾਂ ਦੇਣ। ਇਹ ਬਾਬਾ ਜੀ ਨੇ ਅਰਦਾਸ ਵੀ ਕੀਤੀ ਵੀ ਸ਼ਹੀਦੀ ਪਾਈ ਆ ਉਨ੍ਹਾਂ ਨੇ, ਇਸ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਾਬਾ ਜੀ ਨੂੰ ਆਪਣੇ ਚਰਨਾਂ ਵਿਚ ਸਥਾਨ ਵੀ ਬਖਸ਼ਿਸ਼ ਕੀਤਾ। ਬਾਬਾ ਦੀਪ ਸਿੰਘ ਨੇ ਸੰਗਤ ਦੇ ਸਾਹਮਣੇ ਬੰਦੇ ਦੀ ਬੰਦ ਖਲਾਸੀ ਲਈ ਅਰਦਾਸ ਕੀਤੀ। ਅਰਦਾਸ ਮਗਰੋਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਬਾਬਾ ਜੀ ਨੇ ਕਿਹਾ, ਗੁਰੂ ਗੋਬਿੰਦ ਸਿੰਘ ਨੇ ਬੰਦਾ ਬਹਾਦਰ ਨੂੰ ਸਿੱਖ ਫੌਜ ਦਾ ਜਰਨੈਲ ਬਣਾ ਕੇ ਭੇਜਿਆ ਸੀ। ਉਹਦੀ ਅਗਵਾਈ ਵਿਚ ਸਿੱਖਾਂ ਨੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਇਨ੍ਹਾਂ ਜਿੱਤਾਂ ਖਾਤਰ ਅਨੇਕਾਂ ਸਿੱਖ ਸ਼ਹੀਦ ਹੋਏ। ਸਮੇਂ ਦੀ ਜ਼ਾਲਮ ਹਕੂਮਤ ਸਾਡਾ ਖੁਰਾ ਖੋਜ ਮਿਟਾਉਣਾ ਚਾਹੁੰਦੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਨਾਲ ਨੇ। ਬੰਦਾ ਬਹਾਦਰ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਸਖਤੀਆਂ ਦਾ ਦੌਰ ਜਾਰੀ ਰਿਹਾ। ਸਿੱਖ ਜੰਗਲਾਂ ਵਿਚ ਜਥੇ ਬਣਾ ਕੇ ਰਹਿਣ ਲੱਗੇ, ਕਈ ਪਹਾੜਾਂ ਵੱਲ ਚਲੇ ਗਏ। ਇਤਨੇ ਅਤਿਆਚਾਰਾਂ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਉੱਚੇ ਸਨ। ਉਨ੍ਹਾਂ ਦੇ ਵੱਡੇ ਅੰਦੋਲਨ ਲਈ ਤਿਆਰੀਆਂ ਆਰੰਭਣੀਆਂ ਸ਼ੁਰੂ ਕਰਤੀਆਂ। ਸ਼ਹੀਦੀਆਂ ਪ੍ਰਾਪਤ ਕਰਨਾ ਉਸ ਸਮੇਂ ਦੇ ਸਿੱਖਾਂ ਲਈ ਖੇਡ ਸੀ। ਮਰਨ ਤੋਂ ਉਹ ਡਰਦੇ ਨਹੀਂ ਸਨ, ਮੌਤ ਨੂੰ ਮਖੌਲ ਸਮਝ ਕੇ ਹੱਸ ਹੱਸ ਕੇ ਸ਼ਹੀਦੀਆਂ ਪਾਉਂਦੇ ਸਨ। ਉਹ ਦ੍ਰਿੜਤਾ ਦੇ ਵਿਸ਼ਵਾਸ ਨਾਲ ਮੈਦਾਨ ਵਿਚ ਨਿੱਤਰਦੇ ਸਨ। ਕਈ ਵਾਰ ਇਕ ਤੋਂ ਵੱਧ ਸਿੱਖ ਵੀ ਇਸ ਪ੍ਰਕਾਰ ਜਿਹੜੇ ਸੀ ਫਸ ਜਾਂਦੇ ਸੀ। ਜਦ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਨ ਲੱਗਦੇ ਤਾਂ ਉਹ ਇਕ ਦੂਜੇ ਤੋਂ ਅੱਗੇ ਹੋ ਕੇ ਪਹਿਲਾਂ ਸ਼ਹੀਦੀਆਂ ਲਈ ਵੱਧਦੇ ਸੀ। ਬੰਦੇ ਤੇ ਉਹਦੇ ਸਾਥੀਆਂ ਦੇ ਸ਼ਹੀਦ ਹੋਣ ਮਗਰੋਂ ਸ਼ਹੀਦੀਆਂ ਦਾ ਸਿਲਸਿਲਾ ਜਾਰੀ ਰਿਹਾ। ਅਬਦੁਲ ਸਮਦ ਖਾਨ ਦਾ ਲੜਕਾ ਖਾਨ ਬਹਾਦਰ ਜ਼ਕਰੀਆ ਖਾਨ 1726 ਤੋਂ 1744 ਤੱਕ ਪੰਜਾਬ ਦਾ ਸੂਬੇਦਾਰ ਰਿਹਾ। ਇਸ ਨੇ ਵੀ ਆਪਣੇ ਬਾਪ ਵਾਂਗ ਹੀ ਸਿੱਖਾਂ ਉਪਰ ਸਖਤੀਆਂ ਦਾ ਦੌਰ ਜਾਰੀ ਰੱਖਿਆ। ਉਸਦੇ ਸਮੇਂ ਵਿਚ ਅਨੇਕਾਂ ਸਿੱਖ ਸ਼ਹੀਦ ਕੀਤੇ ਗਏ। ਸਨ 1738 ਚ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ। ਇਕ ਸਾਲ ਮਗਰੋਂ 1739 ਈਸਵੀ ਚ ਭਾਈ ਬੋਤਾ ਸਿੰਘ ਨੂੰ ਸ਼ਹੀਦ ਕੀਤਾ ਗਿਆ। ਭਾਈ ਸੁੱਖਾ ਸਿੰਘ ਤੇ ਮੈਂ ਭਾਈ ਮਹਿਤਾਬ ਸਿੰਘ ਮੀਰਾ ਕੋਟੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਚ ਜਿਹੜਾ ਇਹ ਸੀ ਮੱਸਾ ਰੰਗੜ, ਸ਼ਰਾਬ ਪੀ ਕੇ ਦਰਬਾਰ ਸਾਹਿਬ ਚ ਕੰਜਰੀਆਂ ਨਚਾਉਣ ਵਾਲਾ ਮੱਸਾ ਰੰਗੜ, ਇਹਨਾਂ ਨੇ ਫਿਰ ਜਾ ਕੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਮੀਰਾ ਕੋਟੀਆਂ ਨੇ ਮੱਸਾ ਰੰਗੜ ਦਾ ਸਿਰ ਵੱਢਿਆ ਸੀ। ਇਸ ਲਈ ਸੋ ਉਹਨਾਂ 1743 ਈਸਵੀ ਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਸੇ ਸਾਲ ਹੀ ਭਾਈ ਤਾਰੂ ਸਿੰਘ ਦੀ ਖੋਪੜੀ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਸਵੇਗ ਸਿੰਘ ਤੇ ਉਨ੍ਹਾਂ ਦੇ ਲੜਕੇ ਸ਼ਹਿਬਾਜ਼ ਸਿੰਘ ਨੂੰ ਚਰਖੜੀਆਂ ਚਾੜ ਕੇ ਬੜੀ ਬੇਰਹਿਮੀ ਨਾਲ ਗੰਨੇ ਵਾਂਗੂ ਪੀੜ ਕੇ ਸ਼ਹੀਦ ਕੀਤਾ ਗਿਆ। ਇਹੋ ਜਿਹੀਆਂ ਸਖਤੀਆਂ ਦੇ ਬਾਵਜੂਦ ਸਿੱਖ ਚੜ੍ਹਦੀ ਕਲਾ ਵਿਚ ਵਿਚਰਦੇ ਰਹੇ। ਉਹ ਬੇਅੰਤ ਮੁਸੀਬਤਾਂ ਤੇ ਤਸੀਹੇ ਸਹਿ ਕੇ ਹੱਸ ਹੱਸ ਜਾਨਾਂ ਮਾਰਦੇ ਰਹੇ। ਸਿੱਖ ਸੰਗਤਾਂ ਹਰ ਰੋਜ਼ ਸਿੱਖਾਂ ਦੀ ਜਿੱਤ ਲਈ ਅਰਦਾਸ ਕਰਦੀਆਂ। ਉਹ ਸਭ ਮਿਲ ਕੇ ਅਰਦਾਸ ਮਗਰੋਂ ਪੜ੍ਹਦੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਾਜੇ ਹੋਏ ਇਹ ਸਿੱਖ ਆਪਣੇ ਧਰਮ ਦੀ ਖਾਤਰ ਸ਼ਹੀਦ ਹੋਣ ਤੋਂ ਕਦੇ ਨਹੀਂ ਸਨ ਡਰਦੇ ਤੇ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨਾ ਉਨ੍ਹਾਂ ਲਈ ਇਕ ਮਾਮੂਲੀ ਗੱਲ ਸੀ। ਉਹ ਇਹ ਸਮਝਦੇ ਹੀ ਜਿਹੜਾ ਸ਼ਹੀਦ ਹੋਊਗਾ ਉਹ ਦਸਵੇਂ ਪਾਸੇ ਚਰਨਾਂ ਜਾ ਕੇ ਸਮਾ ਜਾਊਗਾ। ਇਉਂ ਸਾਰੇ ਸਿੱਖ ਸਿੰਘ, ਸਾਰੀਆਂ ਬੀਬੀਆਂ, ਮਾਈਆਂ, ਭਾਈ, ਬੱਚਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਮੀਰ ਮੰਨੂ ਦੀ ਜੇਲ੍ਹ ਵਿਚ ਸਹਿਤੇ ਕਹਿ ਕਸ਼ਟ ਵੀ ਸਾਰੇ, ਸਾਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਾਕੀ ਦਾ ਜਿਹੜਾ ਹੈ ਉਹ ਕੱਲ ਸ਼ਰਵਣ ਕਰਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਆਓ, ਹੁਣ ਵਾਹਿਗੁਰੂ ਜਪੀਏ ਤੇ ਸਮਾਪਤੀ ਕਰੀਏ। ਵਾਹਿਗੁਰੂ 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 ਵਾਹਿਗੁਰੂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਮਾਤਾ ਸਾਹਿਬ ਕੌਰ ਜੀ,
ਧੰਨ ਧੰਨ ਮਾਤਾ ਸਾਹਿਬ ਕੌਰ ਜੀ,
ਧੰਨ ਧੰਨ ਮਾਤਾ ਸਾਹਿਬ ਕੌਰ ਜੀ,
ਧੰਨ ਧੰਨ ਬਾਬਾ ਦੀਪ ਸਿੰਘ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।